तीन चार गल्लां दा ध्यान रख लवे बंदा तां गुरु नानक दा जो साडे उत्ते उपकार होया है उस दा असीं पूरी पूरी तरह लाभ प्राप्त कर सकदे हां। पहला तां इह हुंदा है कि शरदा दे नाल जदों घर तों चलदे हां जां इस तों भी पहला जद तों आपदे मन विच ख्याल पैदा हुंदा है कि सत्संग विच जाणा है उस वेले तों आपदा जो समां है ਪਰਮੇਸ਼ਰ ਦੇ ਖਾਤੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ। ਸਮਾਂ ਸਫਲਾ ਹੋ ਜਾਂਦਾ ਉਸ ਵੇਲੇ ਤੋਂ ਜਿੰਨੇ ਸਵਾਸ ਆਉਂਦੇ ਨੇ ਸਭ ਪਰਮੇਸ਼ਰ ਦੇ ਲੇਖੇ ਵਿੱਚ ਲੱਗਦੇ ਨੇ। ਇੱਥੇ ਆ ਕੇ ਨਿਮਰਤਾ ਦੇ ਨਾਲ ਨਮਸਕਾਰ ਕਰਕੇ ਜੋ ਪੁੱਠੇ ਲੇਖ ਨੇ ਸਾਡੇ ਵਿਘਨ ਨੇ ਘਾਟੇ ਪੈਂਦੇ ਨੇ ਬੇਅੰਤ ਕਿਸਮ ਦੀਆਂ ਤਕਲੀਫਾਂ ਰੋਗ ਇਹ ਸਾਰਿਆਂ ਨੂੰ ਮਾਤ ਪਾਉਣ ਵਾਲੀ ਚੀਜ਼ ਗੁਰੂ ਦਾ ਗੁਰੂ ਨੂੰ ਨਮਸਕਾਰ ਕਰਨੀ ਤੇ ਜਿਹੜੇ ਚੰਗੇ ਕਰਮ ਸਾਡੇ ਦਬੇ ਪਏ ਨੇ ਉਹ ਉੱਠ ਖੜਿਆ ਕਰਦੇ ਨੇ। ਤੀਸਰਾ ਹੁੰਦਾ ਹੈ ਕਿ ਜਿੱਥੇ ਥਾਂ ਮਿਲੇ ਚਿੱਤ ਨੂੰ ਇਕਾਗਰ ਕਰੋ ਨੈਣਾਂ ਦੇ ਅੱਖਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ ਕੰਨਾਂ ਦੇ ਨਾਲ ਬਾਣੀ ਸੁਣੋ ਬੁੱਧੀ ਦੇ ਨਾਲ ਵਿਚਾਰ ਕਰੋ ਵਿਚਾਰ ਕਰਕੇ ਹਿਰਦੇ ਵਿੱਚ ਧਾਰਨ ਕਰੋ ਤੇ ਫੇਰ ਬਾਣੀ ਨੂੰ ਮੰਨੋ। ਜਦੋਂ ਇਹ ਗੱਲ ਹੋ ਜਾਏਗੀ ਰਸਨਾ ਦੇ ਨਾਲ ਫਿਰ ਗੱਜ ਵੱਜ ਕੇ ਸਾਰੇ ਹੀ ਬੋਲੋ। ਜਦੋਂ ਇਹ ਸ਼ਰਤ ਅਸੀਂ ਪੂਰੀ ਕਰ ਲਾਂਗੇ ਕਿਉਂਕਿ ਮੰਨਣਾ ਜ਼ਰੂਰੀ ਹੁੰਦਾ ਹੈ। ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਏ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬੋਲ ਰਹੇ ਨੇ ਉਪਦੇਸ਼ ਦੇ ਰਹੇ ਨੇ ਜੋ ਇਹਨਾਂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨੇਗਾ ਉਹਨੂੰ ਕਿੰਨਾ ਫਲ ਹੋਏਗਾ ਅੰਦਾਜ਼ੇ ਤੋਂ ਬਾਹਰ ਹੈ ਸੋਚ ਨਹੀਂ ਸਕਦੇ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਮਿਲੇਗਾ। ਸੋ ਥੋੜਾ ਜੋ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ ਆਪਨੇ ਬੜੀਆਂ ਲੰਮੀਆਂ ਚੌੜੀਆਂ ਵਿਚਾਰਾਂ ਸੁਣੀਆਂ ਭਾਈ ਮੰਝ ਜੀ ਦਾ ਜੀਵਨ ਸੁਣਿਆ ਸੋ ਉਹ ਸਾਡੇ ਵਾਸਤੇ ਇੱਕ ਆਦਰਸ਼ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜੀਵਨ ਐਜ਼ ਏ ਸਿੱਖ ਸਾਡੇ ਵਾਸਤੇ ਆਦਰਸ਼ ਹੈ। ਗੁਰੂ ਅਮਰਦਾਸ ਜੀ ਦਾ ਜੀਵਨ ਇੱਕ ਸੇਵਾਦਾਰ ਹੋਣ ਦੇ ਟਹਿਲੂਆ ਹੋਣ ਦੇ ਨਾਤੇ ਸਾਡੇ ਵਾਸਤੇ ਬਹੁਤ ਵੱਡਾ ਸਬਕ ਹੈ। ਸੋ ਉਹਦੇ ਲਾਈਟ ਦੇ ਵਿੱਚ ਅਸੀਂ ਆਪਣਾ ਜੀਵਨ ਗੁਜ਼ਾਰਨਾ ਹੈ। ਸੋ ਆਪਨੇ ਬਹੁਤ ਕੁਛ ਸਰਵਣ ਕੀਤਾ ਹੈ ਇਸੇ ਸਬਜੈਕਟ ਦੇ ਉੱਤੇ ਕਿ ਨਾਮ ਜਪਣ ਦੇ ਨਾਲ ਦੁੱਖਾਂ ਦਾ ਖਾਤਮਾ ਹੁੰਦਾ ਹੈ ਸੇਵਾ ਕਰਨ ਨਾਲ ਇੱਥੇ ਵੀ ਮਾਣ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸ਼ਨ ਪਾਈ ਹੈ ਕਹੋ ਨਾਨਕ ਵਾਹ ਲੜਾਈ ਹੈ। ਜਦੋਂ ਦਰਗਾਹ 'ਚ ਜਾਵਾਂਗੇ ਇਹ ਸੇਵਾ ਦਾ ਫਲ ਅਨੇਕ ਅਨੇਕ ਗਿਣਤੀ ਤੋਂ ਬਾਹਰ ਫਲ ਹੋਇਆ ਕਰੇ। ਸੋ ਇਸ ਤਰ੍ਹਾਂ ਜੋ ਆਪਾਂ ਨੂੰ ਥੋੜ੍ਹਾ ਸਮਾਂ ਪ੍ਰਾਪਤ ਹੋਇਆ ਵਿਚਾਰ ਕਰੀਏ ਵਿਚਾਰ ਕਰਕੇ ਨਾਲ ਦੀ ਨਾਲ ਮੰਨਣਾ ਕਰੀਏ ਕਿਉਂ ਜੇ ਅਸੀਂ ਮੰਨਦੇ ਨਹੀਂ ਹਾਂ ਫਿਰ ਇੱਕ ਫਲ ਤਾਂ ਸਾਨੂੰ ਪ੍ਰਾਪਤ ਹੋ ਗਿਆ ਕਿਉਂਕਿ ਸਤਸੰਗ ਦੇ ਦੋ ਰੂਪ ਹੋਇਆ ਕਰਦੇ। ਇੱਕ ਤਾਂ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਇਹਨੂੰ ਬੈਰੰਗ ਸਤਸੰਗ ਕਹਿੰਦੇ ਬਾਹਰਲਾ ਬਾਹਰਲਾ। ਇੱਕ ਜਿਹੜੇ ਅਸਰ ਤੁਸੀਂ ਹੁਣ ਇੱਥੋਂ ਲੈ ਲਓਗੇ ਉਹਨੂੰ ਅੰਦਰ ਹਿਰਦੇ 'ਚ ਵਸਾ ਲਓਗੇ ਮੈਮੋਰੀ 'ਚ ਚਲਿਆ ਜਾਏਗਾ ਆਪਣੇ ਜਿੱਥੇ ਯਾਦਦਾਸ਼ਤ ਹੈ। ਜਦੋਂ ਵਿਹਲੇ ਹੋਏ ਇਕੱਲੇ ਹੋਏ ਫਿਰ ਇਹਦੀ ਵਿਚਾਰ ਕਰੋ ਇਹ ਫਿਰ ਅੰਤਰੰਗ ਸਤਸੰਗ ਬਣ ਜਾਂਦਾ ਹੈ। ਇਹਦੇ ਨਾਲੋਂ ਉਹਦਾ ਫਲ ਹਜ਼ਾਰਾਂ ਗੁਣਾ ਵੱਧ ਹੋਇਆ ਕਰੇ। ਸੋ ਵਿਚਾਰ ਹੈ ਕਿ ਨਾਮ ਜਪਣ ਦੇ ਨਾਲ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਤੇ ਸੇਵਾ ਕਰਨ ਦੇ ਨਾਲ ਮਾਣ ਪ੍ਰਾਪਤ ਹੁੰਦਾ ਦਰਗਾਹ ਦਾ ਵੀ ਮਾਣ ਤੇ ਇੱਥੇ ਦਾ ਵੀ ਮਾਣ। ਸੋ ਇਹਦੀ ਆਪਾਂ ਵਿਚਾਰ ਕਰਨੀ ਹੈ ਧਿਆਨ ਰੱਖਿਓ ਸ਼ਬਦ ਵਿੱਚ ਸਾਰੇ ਬੋਲਿਓ। ਕਲਯੁਗ ਦਾ ਸਮਾਂ ਆ ਗਿਆ ਮਹਾਰਾਜ ਜੀ ਨੇ ਜਿਸ ਤਰ੍ਹਾਂ ਨਗਾਰਾ ਵਜਾ ਕੇ ਦੱਸਿਆ ਜਾਂਦਾ ਹੈ ਡਾਂਕਾ ਵਜਾ ਕੇ ਦੱਸਿਆ ਜਾਂਦਾ ਹੈ ਇੱਕ ਗੱਲ ਬਹੁਤ ਜ਼ੋਰ ਨਾਲ ਕਹੀ ਹੈ ਕਿ ਕਲਯੁਗ ਦੇ ਅੰਦਰ ਨਾਮ ਨੇ ਫਲੀ ਭੂਤ ਹੋਣਾ ਹੋਰ ਜਿਹੜੇ ਪਹਿਲੇ ਯੁੱਗਾਂ ਦੇ ਕਰਮ ਸੀ ਉਹ ਮਾੜੇ ਨਹੀਂ ਸੀਗੇ ਬਹੁਤ ਅੱਛੇ ਸੀ। ਸਤਯੁਗ ਦੇ ਕਰਮ ਪਰਮੇਸ਼ਰ ਨੂੰ ਸਾਰੇ ਪਰਿਪੂਰਨ ਦੇਖਣਾ ਉਹਨਾਂ ਦਾ ਜੀਵਨ ਪੂਰਾ ਸੀ ਧਰਮ ਦੇ ਪੈਰ ਚਾਰ ਚਾਰ ਪੈਰ ਹੋਇਆ ਕਰਦੇ ਸੀ ਲੇਕਿਨ ਕਲਯੁਗ ਦਾ ਜੀਵਨ ਲੰਗੜਾ ਹੈ ਧਰਮ ਤਾਂ ਮਹਾਰਾਜ ਕਹਿੰਦੇ ਪਤਾ ਹੀ ਨਹੀਂ ਲੱਗਿਆ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਰਾਜਾ ਵੀ ਗਲਤ ਹੋ ਗਿਆ ਪ੍ਰਜਾ ਵੀ ਗਲਤ ਹੋ ਗਈ ਤੇ ਜਿਹੜਾ ਧਰਮ ਸੀ ਉਹ ਕਹਿੰਦੇ ਉੱਡ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਬਿਲਕੁਲ ਐਸੀ ਉਹ ਹਾਲਤ ਸੀ ਜੈਸੀ ਫਰਮਾਨ ਕੀਤੀ ਹੈ। ਮਹਾਰਾਜ ਨੇ ਆ ਕੇ ਧਰਮ ਦੀ ਜੜ ਲਾਈ ਹੈ, ਟੋਲਿਆ ਉਸ ਨੂੰ ਹਨੇਰੇ ਵਿੱਚੋਂ, ਸਾਰੀ ਸ੍ਰਿਸ਼ਟੀ ਦਾ ਭਰਮਣ ਆਪਣੇ ਕੀਤਾ, ਜਿੱਥੇ ਤੱਕ ਵੀ ਸ੍ਰਿਸ਼ਟੀ ਸੀ। ਅੱਜ ਕੱਲ੍ਹ ਦੇ ਜੋ ਨਕਸ਼ਾ ਬਣਾਉਣ ਵਾਲੇ ਨੇ ਗੁਰੂ ਨਾਨਕ ਦੀਆਂ ਅਰਦਾਸੀਆਂ ਦਾ, ਉਨ੍ਹਾਂ ਨੇ ਮਿਣ ਕੇ ਕੱਢਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ 24,000 ਮੀਲ ਦਾ ਸਫ਼ਰ ਤੁਰ ਕੇ ਕੀਤਾ ਸੀ ਤੇ 24 ਸਾਲ ਚੱਲਦੇ ਰਹੇ। ਲੇਕਿਨ ਉਸ ਵੇਲੇ ਦੇ ਜੋ ਸਮਕਾਲੀ ਨੇ ਭਾਈ ਬਾਲਾ ਜੀ ਤੇ ਭਾਈ ਗੁਰਦਾਸ ਜੀ, ਆਪਨੇ ਇਹ ਗੱਲ ਨਹੀਂ ਮੰਨੀ। ਆਪਨੇ ਕਿਹਾ ਵੀ ਜਿੱਥੇ ਤੱਕ ਵੀ ਸ੍ਰਿਸ਼ਟੀ ਸੀ, ਦੁਨੀਆਂ ਸੀ, ਜਿੱਥੇ ਤੱਕ ਵੀ ਬੰਦਾ ਰਹਿੰਦਾ ਸੀ, ਉੱਥੇ ਤੱਕ ਗੁਰੂ ਨਾਨਕ ਪਹੁੰਚਿਆ। ਅਰਬ ਵਿੱਚ ਗਿਆ, ਅਰਬੀ ਚ ਬਾਤ ਕਰੀ ਹੈ, ਅਰਬ ਕੰਟਰੀਆਂ ਚ ਗਏ ਨੇ ਉੱਥੇ ਦੀ ਬੋਲੀ ਚ ਕਰੀ ਹੈ, ਯੂਰਪ ਵਿੱਚ ਗਏ ਨੇ ਉੱਥੇ ਦੀ ਬੋਲੀ ਬਾਤ ਕਰੀ ਹੈ, ਲੰਕਾ ਚ ਗਏ ਨੇ ਲੰਕਾ ਦੀ ਬੋਲੀ ਵਿੱਚ ਬਾਤ ਕਰੀ ਹੈ। ਇਸ ਗੱਲ ਦੇ ਉੱਤੇ ਸ਼ੱਕ ਕਰਨਾ ਕਿ ਗੁਰੂ ਨਾਨਕ ਸਾਰੀਆਂ ਬੋਲੀਆਂ ਜਾਣਦਾ ਸੀ, ਇਹ ਉਹਨਾਂ ਬੰਦਿਆਂ ਦਾ ਕੰਮ ਹੈ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈ। ਬੋਲੀ ਸਾਰੀ ਸ੍ਰਿਸ਼ਟੀ ਦੀ ਇੱਕ ਹੈ, ਤਿੰਨ ਬੋਲੀਆਂ, ਦੋ ਬੋਲੀਆਂ ਸਾਰਿਆਂ ਦੀਆਂ ਸਾਂਝੀਆਂ ਨੇ, ਪਰਾ ਬਾਣੀ ਤੇ ਪਸੰਤੀ ਬਾਣੀ। ਪਸੰਤੀ ਬਾਣੀ ਟੈਲੀਪੈਥੀ ਦੀ ਬਾਣੀ ਹੋਇਆ ਕਰਦੀ, ਮੱਧਮਾ ਚ ਆ ਕੇ ਵੱਖਰਾਪਣ ਆਉਂਦਾ, ਬੈਖਰੀ ਚ ਆ ਕੇ ਅਸੀਂ ਅੱਡ ਅੱਡ ਬੋਲਦੇ ਹਾਂ। ਗੁਰੂ ਨਾਨਕ ਪਾਤਸ਼ਾਹ ਹਿਰਦੇ ਦੀ ਬਾਣੀ ਜਾਣਦੇ ਸਨ। ਸੋ ਇਸ ਤਰ੍ਹਾਂ ਜਿੱਥੇ ਤੱਕ ਵੀ ਸ੍ਰਿਸ਼ਟੀ ਸੀ ਆਪਨੇ ਟੰਡੋਰਾ ਦਿੱਤਾ। ਦੋ ਚੀਜ਼ਾਂ ਦਾ, ਜਿਸ ਤਰ੍ਹਾਂ ਇੱਕ ਜਹਾਜ਼ ਚੱਲਦਾ ਹੈ, ਦੋ ਫੰਗ ਹੋਣ ਤਾਂ ਬੈਲੈਂਸ ਬਰਾਬਰ ਰਹਿੰਦਾ ਹੈ, ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਜਦ ਤੱਕ ਸੇਵਾ ਦੇ ਸਿਮਰਨ ਉਹਦੇ ਵਿੱਚ ਬਰਾਬਰ ਦੇ ਨਹੀਂ ਹੁੰਦੇ, ਉਨੀ ਦੇਰ ਤੱਕ ਉਹਦਾ ਜੀਵਨ ਉਲਾਰ ਰਹੇਗਾ। ਨਾਮ ਜਪ ਸਕਦਾ ਹੈ ਆਦਮੀ ਬੈਠ ਕੇ ਅੰਦਰ, ਗੋਸ਼ਾ ਨਸ਼ੀਨ ਹੋ ਸਕਦਾ ਹੈ, ਜੇ ਉਹ ਸੇਵਾ ਨਹੀਂ ਕਰਦਾ ਤਾਂ ਉਹਦੇ ਸਰੀਰ ਦੇ ਅੰਗ ਸੁਫਲੇ ਨਹੀਂ ਹੋਇਆ ਕਰਦੇ, ਤੇ ਨਾਮ ਵਿੱਚ ਬਿਰਤੀ ਨਹੀਂ ਲੱਗਿਆ ਕਰਦੀ, ਉਚਾਟ ਪੁਣਾ ਆ ਜਾਂਦਾ, ਅਕੇਵਾਂ ਆ ਜਾਂਦਾ, ਰਸ ਮੁੱਕ ਜਾਂਦਾ। ਜੇ ਇਕੱਲੀ ਸੇਵਾ ਕਰਦਾ ਨਾਮ ਨਹੀਂ ਜਪਦਾ ਤਾਂ ਉਹ ਸੇਵਾ ਹਉਮੈ ਬਣ ਜਾਇਆ ਕਰਦੀ ਹੈ, ਉਹਦੇ ਵਿੱਚ ਮਾਣ ਆ ਜਾਇਆ ਕਰਦਾ, ਗੁਰਦੁਆਰਾ ਬਣਾਉਂਦਾ, ਬੜਾ ਸੋਹਣਾ ਕੰਮ ਕਰ ਰਿਹਾ, ਟੋਕਰੀਆਂ ਢਾਉਂਦਾ, ਰੋੜੀ ਕੁੱਟਦਾ, ਆਪ ਸਾਰੀ ਸੇਵਾ ਕਰਦਾ। ਪਰ ਜੇ ਸਿਮਰਨ ਨਾਲ ਨਹੀਂ ਹੈ ਤਾਂ ਉਹ ਸੇਵਾ ਨੇ ਹਉਮੈ ਬਣ ਜਾਣਾ। ਜੇ ਜਰਾ ਕੁ ਉਸ ਨੂੰ ਕਿਸੇ ਨੇ ਟੋਕਤਾ ਜਾਂ ਉੱਥੋਂ ਵਿਹਲਾ ਕਰਤਾ, ਉਹਦੇ ਵਿੱਚ ਰੰਜ ਆ ਜਾਏਗਾ, ਗੁੱਸਾ ਆ ਜਾਏਗਾ, ਪ੍ਰੋਟੈਸਟ ਆ ਜਾਏਗਾ, ਗੁਰਦੁਆਰੇ ਆਉਣਾ ਛੱਡ ਦੇਗਾ। ਪ੍ਰਧਾਨਗੀ ਤੋਂ ਹਟਾ ਦਿਓ, ਸਕੱਤਰਪੁਣੇ ਤੋਂ ਹਟਾ ਦਿਓ, ਉਸੇ ਵੇਲੇ ਉਹ ਮੁੜ ਕੇ ਨਹੀਂ ਆਇਆ ਕਰਦਾ। ਦੋਵੇਂ ਚੀਜ਼ਾਂ ਜ਼ਰੂਰੀ ਨੇ, ਨਾਮ ਵੀ ਜ਼ਰੂਰੀ ਹੈ ਅਤੇ ਸੇਵਾ ਵੀ ਜ਼ਰੂਰੀ ਹੈ। ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ। ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਵੈਦ ਨੂੰ ਦੱਸਿਆ ਸੀ ਅਰਦਾਸ ਨੂੰ, ਜਦੋਂ ਮਹਾਰਾਜ ਦੀ ਨਬਜ਼ ਦੇਖਣ ਲੱਗਿਆ, ਮਹਾਰਾਜ ਕਹਿਣ ਲੱਗੇ ਵੈਦ ਜੀ ਕੀ ਦੇਖਦੇ ਹੋ? ਕਹਿੰਦੇ ਵੀ ਨਾਨਕ ਜੀ ਮੈਂ ਦੇਖਦਾ ਵੀ ਤੁਹਾਡਾ ਸਰੀਰ ਸਵਸਥ ਹੈ, ਰਾਜੀ ਬਾਜੀ ਹੈ। ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਜੂਗਾ ਮੈਂ ਰਾਜੀ ਬਾਜੀ ਹਾਂ? ਕਹਿੰਦੇ ਮੈਂ ਤਿੰਨ ਤੱਤ ਹੁੰਦੇ ਨੇ, ਉਹ ਤਿੰਨ ਤੱਤਾਂ ਦੇ ਜੇ ਸਮਾਨਤਾ ਹੋਵੇ ਤਾਂ ਸਰੀਰ ਠੀਕ ਹੁੰਦਾ, ਜੇ ਉਹਨਾਂ ਵਿੱਚ ਫਰਕ ਪੈ ਜੇ, ਵਾਏ ਵਿੱਚ ਪੈ ਜੇ, ਕਫ 'ਚ ਪੈ ਜੇ, ਗਰਮੀ 'ਚ ਪੈ ਜੇ, ਤਾਂ ਸਰੀਰ ਦਾ ਸੰਤੁਲਨ ਵਿਗੜ ਜਾਂਦਾ। ਮਹਾਰਾਜ ਕਹਿੰਦੇ ਕਿੰਨੇ ਕੁ ਰੋਗਾਂ ਦੇ ਇਲਾਜ ਜਾਣਦੇ ਹੋ? ਕਹਿੰਦਾ ਮਹਾਰਾਜ ਮੈਂ 99 ਰੋਗ ਜੋ ਲਿਖੇ ਹੋਏ ਨੇ ਚਿਕਿਤਸਾ ਦੇ ਗ੍ਰੰਥਾਂ ਦੇ ਅੰਦਰ, ਤੇ ਉਹਨਾਂ ਤੋਂ ਵਿਗੜ ਕੇ ਜਿੰਨੇ ਕੁ ਰੋਗ ਬਣਦੇ ਆ ਸਭ ਦਾ ਇਲਾਜ ਜਾਣਦਾ। ਮਹਾਰਾਜ ਮੁਸਕਰਾ ਪਏ, ਕਹਿੰਦੇ ਹੇ ਨਾਨਕ ਜੀ ਆਪ ਮੁਸਕਰਾਏ ਹੋ। ਕਹਿਣ ਲੱਗੇ ਮੈਨੂੰ ਇਹਨਾਂ ਵਿੱਚੋਂ ਕੋਈ ਰੋਗ ਨਹੀਂ ਹੈ ਜਿਹੜੇ ਤੂੰ ਸਮਝ ਕੇ ਮੈਨੂੰ ਦਵਾਈ ਦੇਣਾ ਹੈ। ਕਹਿੰਦੇ ਆਪ ਨੂੰ ਫਿਰ ਕੀ ਗੱਲ ਹੈ? ਮਹਾਰਾਜ ਕਹਿੰਦੇ ਤੂੰ ਨਹੀਂ ਜਾਣਦਾ, ਭੋਲਾ ਵੈਦ ਨਾ ਜਾਣ ਆਈ, ਕਰ ਕਲੇਜੇ ਮੈਂ ਖਿੱਚ ਪਈ ਹੋਈ ਹੈ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਪੈਂਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ ਚਾਲ ਪਏ ਨਿਤ ਰਹਿੰਦੇ। ਕਹਿਣ ਲੱਗੇ ਸਾਨੂੰ ਤਾਂ ਨਿਰੰਕਾਰ ਦੀ ਖਿੱਚਦਾ ਹੈ, ਆਸ਼ਕੀ ਹੈ, ਸਾਨੂੰ ਪਿਆਰ ਹੈ, ਆਸ਼ਕਾਰ ਨਾ ਨਵ ਨਿਸ਼ਾਨੀ ਹੈ ਪਿਸਰ, ਨੌ ਨਿਸ਼ਾਨੀਆਂ ਹੋਇਆ ਕਰਦੀਆਂ, ਰੰਗ ਸਰਦੋ ਆਹ ਸਰਦੋ ਚਸ਼ਮ ਤਰ, ਰੰਗ ਪੀਲਾ ਹੋ ਜਾਂਦਾ, ਹੋਕੇ ਆਉਣ ਲੱਗ ਜਾਂਦੇ ਨੇ ਪਿਆਰ ਵਾਲੇ ਤੇ ਮੂੰਹ ਪੀਲਾ ਹੋ ਜਾਂਦਾ, ਇੰਤਜ਼ਾਰੀ ਕੰਮ ਖੁਰਦਨੀ ਕੰਮ ਗੁਫਤਨੀ ਖੁਆਬਿਸ਼ੇ ਹਰਾਮ ਥੋੜਾ ਬੋਲਣਾ ਥੋੜਾ ਖਾਉਣਾ ਨੀਂਦ ਨਾ ਆਉਣੀ ਇੰਤਜ਼ਾਰੀ ਬੇਕਰਾਰੀ ਦੱਸਦੇ ਸਰ ਇੰਤਜ਼ਾਰ ਚ ਰਹਿਣਾ ਬੇਕਰਾਰੀ ਲੱਗੀ ਰਹਿਣੀ ਤੇ ਵਾਰ ਵਾਰ ਮੱਥੇ ਉੱਤੇ ਹੱਥ ਰੱਖਣਾ ਕਹਿੰਦੇ ਇਹ ਤਾਂ ਹੁੰਦੀਆਂ ਨਿਸ਼ਾਨੀਆਂ ਪਿਆਰ ਦੀਆਂ ਤੇ ਇਹਨਾਂ ਦਾ ਇਲਾਜ ਤੇਰੇ ਕੋਲ ਨੀ ਸੁਭਾਵਕ ਪੁੱਛਿਆ ਕਹਿੰਦੇ ਵੈਦ ਜੀ ਤੁਸੀਂ ਰਾਜੀ ਹੋ ਕਹਿੰਦੇ ਹਾਂ ਨਾਨਕ ਜੀ ਮੈਂ ਤਾਂ ਪੂਰੀ ਤਰ੍ਹਾਂ ਦੇ ਨਾਲ ਰਾਜੀ ਹਾਂ ਮਹਾਰਾਜ ਕਹਿੰਦੇ ਤੂੰ ਤਾਂ ਤੂੰ ਸ੍ਰਿਸ਼ਟੀ ਦੇ ਅੰਦਰ ਸਵਾਏ ਗੁਰੂ ਤੋਂ ਕੋਈ ਵੀ ਸਵਸਥ ਨਹੀਂ ਹੈ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗ ਕੀ ਪਰਿੰਦੇ ਕੀ ਆਦਮੀ ਕੀ ਪਸ਼ੂ ਕੀ ਆਹ ਉੜਨ ਵਾਲੇ ਪਤੰਗੇ ਇਹ ਸਭ ਬਿਮਾਰ ਨੇ ਹੈਰਾਨ ਹੋ ਗਿਆ ਵੀ ਗੁਰੂ ਨਾਨਕ ਕਿੱਡੀ ਬੜੀ ਗੱਲ ਕਹਿ ਰਿਹਾ ਹੈ ਅਜੇ ਆਪ ਬਚਪਨ ਵਿੱਚ ਨੇ ਕਹਿਣ ਲੱਗੇ ਨਾਨਕ ਜੀ ਮੈਂ ਨਹੀਂ ਸਮਝਿਆ ਕਹਿੰਦੇ ਤੂੰ ਕੀ ਸਮਝਣਾ ਆਹ ਧਰਤੀ ਹੈ ਨਾ ਜਿਹੜੀ ਸਾਡੀ ਜਿਹਨੂੰ ਅਰਥ ਪਲੈਨਟ ਕਹਿੰਦੇ ਨੇ ਜਿੰਨੇ ਜੀਵੇ ਦੇ ਉੱਤੇ ਰਹਿੰਦੇ ਨੇ ਸਭ ਬਿਮਾਰ ਨੇ ਇੱਥੋਂ ਗਾਹਾਂ ਆਕਾਸ਼ਾਂ ਦੀ ਦੁਨੀਆ ਸ਼ੁਰੂ ਹੁੰਦੀ ਹੈ ਸੁਪਰ ਮੈਟਰ ਦੀ ਉਹਦੇ ਵਿੱਚ 11 ਲੋਕ ਸਵਰਗਾਂ ਦੇ ਨੇ ਇੱਕ ਤੋਂ ਇੱਕ ਚੜ੍ਹਦਾ ਲੋਕ ਵੈਕੁੰਠ ਧਾਮ ਥਾਈ ਜਾਂਦਾ ਵੱਡੇ ਵੱਡੇ ਦੇਵਤਾ ਸ਼ਿਵਜੀ ਮਹਾਰਾਜ ਵਿਸ਼ਨੂੰ ਭਗਵਾਨ ਬਰਮਾ ਇੰਦਰ ਮਹਾਰਾਜ ਕਹਿੰਦੇ ਇਹ ਵੀ ਸਾਰੇ ਰੋਗੀ ਨੇ ਨਰਕਾਂ ਦੇ ਜੀਵ ਤਾਂ ਹੋਣੇ ਹੀ ਰੋਗੀ ਨੇ ਭੂਤ ਪ੍ਰੇਤ ਵੀ ਰੋਗੀ ਹੋਣੇ ਜ਼ਰੂਰੀ ਨੇ ਪਰ ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਜੇ ਕੋਈ ਜਾਗਦਾ ਹੈ ਜੇ ਕੋਈ ਅਰੋਗ ਹੈ ਉਹ ਕੇਵਲ ਸਤਿਗੁਰੂ ਹੈ ਬ੍ਰਹਮ ਗਿਆਨੀ ਮਹਾਂਪੁਰਸ਼ ਹੈ ਬਾਕੀ ਸਾਰਾ ਸੰਸਾਰ ਰੋਗੀ ਹੈਰਾਨ ਹੋ ਗਿਆ ਕਹਿੰਦਾ ਪਾਤਸ਼ਾਹ ਰੋਗ ਵੀ ਦੱਸੋ ਮਹਾਰਾਜ ਕਹਿੰਦੇ ਐਡੇ ਭਿਆਨਕ ਰੋਗ ਨੇ ਸਰੀਰ ਦਾ ਰੋਗ ਤਾਂ ਕੋਈ ਮਾਇਨੇ ਨਹੀਂ ਰੱਖਦਾ ਵੱਧ ਤੋਂ ਵੱਧ ਸਰੀਰ ਦਾ ਨਾਸ਼ ਹੋ ਸਕਦਾ ਲੇਕਿਨ ਜਿਹੜੇ ਅੰਦਰਲੇ ਰੋਗ ਨੇ ਜਿਹਨਾਂ ਨੂੰ ਮਾਨਸਿਕ ਰੋਗ ਕਹਿੰਦੇ ਨੇ ਉਹਨਾਂ ਚੋਂ ਸਭ ਤੋਂ ਵੱਡਾ ਰੋਗ ਹਉਮੈ ਦਾ ਹਉਮੈ ਦਾ ਰੋਗ ਲੱਗਣ ਦੇ ਨਾਲ ਹਉਮੈ ਆ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਹੀ ਵੰਦਨਾ ਫਿਰ ਜੂਨੀ ਪਾਏ ਆਦਮੀ ਜੰਮਦਾ ਰਹਿੰਦਾ ਮਰਦਾ ਰਹਿੰਦਾ ਜੰਮਦਾ ਰਹਿੰਦਾ ਮਰਦਾ ਰਹਿੰਦਾ ਜਦ ਤਾਈਂ ਹਉਮੈ ਦਾ ਨਾਸ਼ ਨਹੀਂ ਹੁੰਦਾ ਉਨੀ ਦੇਰ ਤੱਕ ਅਰੋਗ ਨਹੀਂ ਹੋ ਸਕਦਾ ਹਉਮੈ ਦੇ ਨਾਲ ਇਹ ਸੰਸਾਰ ਦੀ ਉਤਪਤੀ ਹੋਈ ਹੈ ਹਉਮੈ ਨਾਸ਼ ਹੋਣ ਦੇ ਨਾਲ ਇਹ ਸੰਸਾਰ ਹੁੰਦਾ ਹੋਇਆ ਸੰਸਾਰ ਨਹੀਂ ਰਹਿਣਾ ਇਹ ਵਾਹਿਗੁਰੂ ਦਾ ਰੂਪ ਬਣ ਜਾਂਦਾ ਹੈਗਾ ਵਾਹਿਗੁਰੂ ਦਾ ਰੂਪ ਲੇਕਿਨ ਹਉਮੈ ਦੇ ਮੋਤੀਆ ਬਿੰਦ ਹੋਣ ਦੇ ਨਾਲ ਅੰਦਰ ਅੰਤਰੀਬ ਨੇਤਰ ਬੰਦ ਹੋ ਗਏ ਤੇ ਇਹੀ ਸੰਸਾਰ ਦੂਜਾ ਲੱਗਣਾ ਸ਼ੁਰੂ ਹੋ ਗਿਆ ਮਹਾਰਾਜ ਕਹਿੰਦੇ ਹੈ ਤਾਂ ਹਰੀ ਦਾ ਰੂਪ ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਤਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਆਲਿਆ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਹੈ ਦੂਸਰਾ ਰੋਗ ਵੈਦ ਜੀ ਨਿੰਦਿਆ ਦਾ ਹੈ ਐਡਾ ਭਿਆਨਕ ਰੋਗ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦਕਾਂ ਨਰਕੇ ਕੋਰ ਪਵਨ ਕੁੰਭੀ ਨਰਕ ਚ ਬਾਸਾ ਹੋ ਜਾਂਦਾ ਨਿੰਦਿਆ ਕਰਨ ਵਾਲੇ ਸਤਪੁਰਸ਼ ਦੀ ਨਿੰਦਿਆ ਕਰਨ ਵਾਲਾ ਕਹਿੰਦੇ ਸੰਤ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਣੋ ਨਰਕ ਹੀ ਪਰੈ ਪੱਕਾ ਜਾਣੋ ਨਰਕ ਚ ਬਾਸਾ ਹੋਏਗਾ ਉਹਦਾ ਸੋ ਕਿੱਡੀ ਭਿਆਨਕ ਬਿਮਾਰੀ ਹੈ ਇਵੇਂ ਚੁਗਲੀ ਦੀ ਬਿਮਾਰੀ ਹੈ ਈਰਖਾ ਦੀ ਬਿਮਾਰੀ ਹੈ ਈਰਖਾ ਮਨ ਦੀ ਟੀਵੀ ਹੈ ਮਹਾਰਾਜ ਕਹਿੰਦੇ ਜਿਹਦੇ ਅੰਦਰ ਈਰਖਾ ਹੋਵੇ ਹੁਣ ਵਿਚਾਰ ਕਰੋ ਆਪਾਂ ਸਾਰੇ ਵੀ ਈਰਖਾ ਦੇ ਰੋਗੀ ਹਾਂ ਆਪਾਂ ਕਿਹੜੇ ਬੰਦੇ ਦੀ ਈਰਖਾ ਸਾਡੇ ਮਨ ਵਿੱਚ ਜ਼ਿਆਦਾ ਆਉਂਦੀ ਹੈ ਇਹ ਤਾਂ ਕੁਦਰਤ ਨੇ ਸਭ ਨੂੰ ਤਰੱਕੀ ਦਿੱਤੀ ਹੋਈ ਹੈ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਕਿਸੇ ਕੋਲ ਘੱਟ ਹੈ ਮਾਇਆ ਕਿਸੇ ਕੋਲ ਘੱਟ ਸੁੱਖ ਨੇ ਕਿਸੇ ਕੋਲ ਘੱਟ ਪ੍ਰਾਪਤੀਆਂ ਨੇ ਕਿਸੇ ਕੋਲ ਵੱਧ ਨੇ ਇਹ ਤਾਂ ਦਾਤ ਹੈ ਵਾਹਿਗੁਰੂ ਦੀ ਦਿੱਤੀ ਹੋਈ ਉਸ ਦਿੱਤੀ ਹੋਈ ਦਾਤ ਨਾਲ ਸਾਡਾ ਖਿੱਝ ਜਾਣਾ ਸੜ ਜਾਣਾ ਕਿੱਡੀ ਬੜੀ ਭੁੱਲ ਹੈ ਇੱਕ ਪਾਸੇ ਅਸੀਂ ਮਾਲਾ ਫੇਰਦੇ ਹਾਂ ਤੀਰਥਾਂ ਤੇ ਜਾਂਦੇ ਹਾਂ ਸੇਵਾ ਕਰਦੇ ਹਾਂ ਦਾਨ ਕਰਦੇ ਹਾਂ ਹੋਰ ਵੀ ਅਨੇਕਾਂ ਚੰਗੇ ਕੰਮ ਕਰਦੇ ਹਾਂ ਇੱਕ ਪਾਸੇ ਸਾਡੇ ਅੰਦਰੋਂ ਈਰਖਾ ਨਹੀਂ ਨਿਕਲਦੀ ਮਹਾਰਾਜ ਕਹਿੰਦੇ ਪਤਾ ਹੈ ਵੈਦ ਜੀ ਕਿੱਡਾ ਭਿਆਨਕ ਰੋਗ ਹੈ ਕਹਿੰਦੇ ਆਪ ਫਰਮਾਓ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਨੈਵਰ ਨੈਵਰ ਉਹਦਾ ਭਲਾ ਨਹੀਂ ਹੋ ਸਕਦਾ ਹੁਣ ਇਹਨਾਂ ਗੱਲਾਂ ਨੂੰ ਕੋਈ ਵੀ ਨਹੀਂ ਹੈ ਜਿਹੜਾ ਸਰਪਾਸ ਕਰ ਜਾਵੇ ਉੱਪਰ ਦੀ ਲੰਘ ਜਾਵੇ ਸੋ ਵਿਚਾਰੋ ਇਹਨਾਂ ਬਿਮਾਰੀਆਂ ਨੂੰ ਅੰਦਰੋਂ ਕੱਢੋ ਮਹਾਰਾਜ ਕਹਿੰਦੇ ਫੇਰ ਹਾਈ ਫੀਵਰ ਜਿਹੜਾ ਹੈ ਉਹ ਤ੍ਰਿਸ਼ਨਾ ਤ੍ਰਿਸ਼ਨਾ ਲੱਗਣ ਦੇ ਨਾਲ ਆਦਮੀ ਨੂੰ ਇਸ ਸੰਸਾਰ ਤੋਂ ਜਾਣਾ ਭੁੱਲ ਜਾਂਦਾ ਆਖਰੀ ਦਮ ਥਾਈ ਬਣਾਉਂਦਾ ਹੀ ਬਣਾਉਂਦਾ ਚਲੇ ਜਾਂਦਾ। ਉਸ ਮੂਰਖ ਨੂੰ ਇਹ ਨਹੀਂ ਪਤਾ ਵੀ ਮੈਂ ਤਾਂ ਸੰਸਾਰ ਤੋਂ ਚਲੇ ਜਾਣਾ, ਫੇਰ ਨਾ ਮੇਰਾ ਕਿਸੇ ਪੁੱਤਰ ਨਾਲ ਸੰਬੰਧ, ਨਾ ਧੀ ਨਾਲ, ਨਾ ਰਿਸ਼ਤੇਦਾਰ ਨਾਲ, ਨਾ ਕਿਸੇ ਦੇਸ਼ ਨਾਲ, ਨਾ ਕਿਸੇ ਘਰ ਨਾਲ, ਤੇ ਮੈਂ ਤਾਂ ਉਹ ਕੰਮ ਕੀਤਾ ਹੀ ਨਹੀਂ ਜਿਹੜਾ ਕੰਮ ਕਰਨ ਵਾਸਤੇ ਆਇਆ। ਸੋ ਮਹਾਰਾਜ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਉਛਾਰਿਆ। ਇਸ ਤਰ੍ਹਾਂ ਆਸਾ ਤ੍ਰਿਸ਼ਨਾ ਆਦਿ ਡੈਣਾ ਦਾ ਜ਼ਿਕਰ ਕੀਤਾ ਤੇ ਆਪਨੇ ਵੈਦ ਜੀ ਨੇ ਪੁੱਛਿਆ ਕਿ ਪਾਤਸ਼ਾਹ ਆਪਨੇ ਬਿਮਾਰੀਆਂ ਦਾ ਨਾਮ ਤਾਂ ਦੱਸਿਆ, ਕੋਈ ਰੋਗਾਂ ਦਾ ਇਲਾਜ ਵੀ ਦੱਸ ਦਿਓ। ਮਹਾਰਾਜ ਕਹਿੰਦੇ ਸਾਰੇ ਹੀ ਰੋਗਾਂ ਦਾ ਇਲਾਜ, ਜੇ ਕੋਈ ਸੰਸਾਰ ਤੇ ਇੱਕ ਦਵਾਈ ਨਾਲ ਸਾਰੇ ਰੋਗ ਦੂਰ ਹੁੰਦੇ ਨੇ। ਇਹੀ ਰੋਗ ਨਹੀਂ ਹੈ, ਆਰਥਿਕ ਰੋਗ ਨੇ, ਪੈਸੇ ਟਕੇ ਦੇ, ਸੋਨੇ ਨੂੰ ਹੱਥ ਪਾਉਂਦਾ ਹੈ ਮਿੱਟੀ ਬਣ ਜਾਂਦੀ ਹੈ, ਘਾਟੇ ਤੇ ਘਾਟਾ ਉਠਾਉਂਦਾ ਚਲਿਆ ਜਾਂਦਾ, ਪਰੇਸ਼ਾਨ ਹੁੰਦਾ, ਸਾਧੂ ਸੰਤਾਂ ਕੋਲ ਜਾਂਦਾ, ਹੋਰ ਅਨੇਕਾਂ ਉਪਾਅ ਕਰਦਾ, ਨਹੀਂ ਕੰਮ ਬਣਦਾ, ਪਰੇਸ਼ਾਨ ਹੈ, ਕੁਛ ਨਹੀਂ ਬਣ ਸਕਦਾ, ਕੋਈ ਵਿਘਨ ਸਾਹਮਣੇ ਆ ਕੇ ਖੜਿਆ ਕੋਈ ਇਲਾਜ ਨਹੀਂ ਬਣਦਾ, ਮੌਤਾਂ ਆਉਣ ਲੱਗ ਗਈਆਂ ਕੋਈ ਇਲਾਜ ਨਹੀਂ ਬਣਦਾ। ਕੋਈ ਦਵਾਈ ਐਸੀ ਹੈ ਸੰਸਾਰ ਦੇ ਅੰਦਰ ਜਿਹੜੀ ਇੱਕੋ ਦਵਾਈ ਸਾਰੇ ਰੋਗਾਂ ਦਾ ਇਲਾਜ ਕਰਦੀ ਹੋਵੇ, ਚਾਹੇ ਆਰਥਿਕ ਹੋਣ, ਚਾਹੇ ਭਾਈਚਾਰਕ ਹੋਣ, ਚਾਹੇ ਰਾਜਸੀ ਹੋਣ, ਚਾਹੇ ਸਰੀਰਕ ਹੋਣ, ਚਾਹੇ ਮਾਨਸਿਕ ਹੋਣ, ਉਹਦਾ ਕੋਈ ਇਲਾਜ ਹੈ ਇੱਕ ਦਵਾਈ? ਸੋ ਮਹਾਰਾਜ ਐਸਾ ਫਰਮਾਨ ਕਰਦੇ ਨੇ, ਤੇਰੇ
ਸਾਰਿਆਂ ਦੁਨੀਆਂ ਦੀ ਹੈ ਦਾ।
ਇੱਕੋ ਇੱਕ ਇਲਾਜ, ਉਹ ਪਰਮੇਸ਼ਰ ਦਾ ਨਾਮ ਹੈ ਸਾਧ-ਸੰਗਤ। ਜਿਸ ਕਰਤਾ ਪੁਰਖ ਨੇ ਸ੍ਰਿਸ਼ਟੀ ਬਣਾਈ ਹੈ ਉਹਨੇ ਰੋਗ ਨਹੀਂ ਸੀ ਬਣਾਇਆ, ਇਹ ਰੋਗ ਮਨੁੱਖ ਨੇ ਸੰਸਾਰ ਨੇ ਆਪ ਖੜਾ ਕੀਤਾ। ਰੋਗ ਹੈ ਨਹੀਂ ਦੁਨੀਆਂ ਦੇ ਅੰਦਰ, ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਘਰ ਵਿੱਚ ਵਾਸ, ਵਾਹਿਗੁਰੂ ਇਹਦੇ ਚ ਰਹਿੰਦਾ ਹੈ, ਇੱਥੇ ਰੋਗ ਦਾ ਕੀ ਕੰਮ? ਸਿੱਧਾ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦੇ ਹੇ ਗੁਰੂ ਨਾਨਕ, ਸਮੇਰ ਪਰਬਤ ਦੀ ਬਾਤ ਹੈ, ਗੋਰਖ ਨਾਲ ਸਵਾਲ ਕਰਦਾ, ਕਹਿੰਦੇ ਹੇ ਨਾਨਕ, ਤੇਰੇ ਮੁਖਾਰਬਿੰਦ ਤੋਂ ਸੁਣ ਕੇ ਅਸੀਂ ਇਹ ਨਿਸ਼ਚੇ ਕੀਤਾ ਹੈ ਕਿ ਇਹ ਸਾਰਾ ਹੀ ਸੰਸਾਰ ਵਾਹਿਗੁਰੂ ਆਪੇ ਖੇਲਦਾ, ਆਪਣੀ ਮਾਇਆ ਆਪ ਸਾਰੀ, ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਵੋ ਰੰਗੀ, ਸਭ ਤੇ ਰਹੇ ਨਿਆਰੇ, ਹਰ ਥਾਂ ਦੇ ਉੱਤੇ ਆਪ ਹੀ ਹੈ, ਹਰੇਕ ਦੇ ਵਿੱਚ ਆਪ ਹੈ। ਫਿਰ ਜੇ ਵਾਹਿਗੁਰੂ ਹਰੇਕ ਦੇ ਅੰਦਰ ਹੈ ਤਾਂ ਰੋਗ ਕਿੱਥੋਂ ਆ ਗਏ, ਦੁੱਖ ਕਿੱਥੋਂ ਆ ਗਿਆ? ਦੂਸਰਾ ਇਹ ਗੱਲ ਹੈ ਵੀ ਅਗਿਆਨ ਕਿੱਥੋਂ ਆ ਗਿਆ ਫਿਰ ਜੇ ਵਾਹਿਗੁਰੂ ਇਹ ਸੀ, ਆਦਮੀ ਕਿਉਂ ਭੁੱਲ ਗਿਆ? ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਮਾਇਆ ਦੇ ਵਿੱਚ ਹਉਮੈ ਤੱਤ ਨੂੰ ਪੈਦਾ ਕਰਿਆ। ਹਉਮੈ ਤੱਤ ਤੋਂ ਤਿਰਗੁਣੀ ਮਾਇਆ, ਰਜੋਗੁਣੀ, ਤਮੋਗੁਣੀ, ਸਰੋ ਸਤੋਗੁਣੀ, ਇਹ ਮਾਇਆ ਹੋਈ। ਤਿਰਗੁਣੀ ਮਾਇਆ ਤੋਂ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਸੂਖਸ਼ਮ ਤੱਤ ਹੋਏ। ਇਹ ਪੰਜਾਂ ਸੂਖਸ਼ਮ ਤੱਤਾਂ ਤੋਂ ਪੰਜ ਮਹਾਂਭੂਤ, ਆਕਾਸ਼, ਹਵਾ, ਪਾਣੀ, ਰੋਸ਼ਨੀ ਤੇ ਧਰਤੀ ਹੋਈ। ਇਹਨਾਂ ਤੋਂ ਜਾ ਕੇ ਫਿਰ ਪੰਜ ਕਰਮ ਇੰਦਰੇ ਹੋਏ, ਵੀਹ ਪੱਚੀ ਪੱਚੀ ਚੀਜ਼ਾਂ ਦੇ ਨਾਲ, ਤੇ ਪੰਜ ਗਿਆਨ ਇੰਦਰੇ ਹੋਏ, ਮਨ ਹੋਇਆ, ਬੁੱਧੀ ਹੋਈ, ਅੰਤਸ਼ਕਰਨ ਹੋਇਆ, ਤੇ ਉਹ ਜਿਹੜੀ ਹਉਮੈ ਸੀ ਪਰਛਾਵਾਂ ਪੈ ਕੇ ਉਹ ਮੈਂ ਭਾਵ ਬਣ ਗਿਆ। ਮਹਾਰਾਜ ਕਹਿੰਦੇ ਜਦੋਂ ਮੈਂ ਭਾਵ ਬਣਿਆ ਨਾ ਅਵੇਅਰਨੈਸ ਨੂੰ, ਜਾਗਰਤ ਨੂੰ, ਉਸ ਵੇਲੇ ਉਹਨੂੰ ਆਪਣਾ ਆਪ ਵੱਖਰਾ ਲੱਗਣ ਲੱਗ ਗਿਆ। ਇਹ ਹਉਮੈ ਕਰਕੇ ਜਗਤ ਬਣ ਗਿਆ, ਹਉਮੈ ਵਿੱਚ ਜਗਤ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਉਹਨਾਂ ਨੇ ਸਵਾਲ ਕਰਿਆ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ, ਦੁੱਖਾਂ ਦਾ ਇਲਾਜ ਕਿਵੇਂ ਹੋਵੇ? ਕਿਉਂਕਿ ਦੁੱਖ ਸਰੀਰਕ ਦੁੱਖ ਨਹੀਂ ਹੁੰਦੇ, ਜਿਹੜੇ ਮਾਨਸਿਕ ਦੁੱਖ ਨੇ ਉਹ ਬਹੁਤ ਭਾਰੀ ਨੇ, ਬਹੁਤ ਬੁਰੇ ਦੁੱਖ ਨੇ। ਵੀ ਦੁੱਖ ਦਾ ਇਲਾਜ ਕੀ ਹੈ ਸੰਸਾਰ ਦੇ ਅੰਦਰ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਹਉਮੈ ਤੱਤ ਕਰਕੇ ਸੰਸਾਰ ਦਿਸਦਾ। ਜੇ ਹਉਮੈ ਦਾ ਨਾਸ਼ ਹੋ ਜਾਵੇ ਤਾਂ ਆਹੀ ਸੰਸਾਰ ਪਲਟ ਕੇ ਵਾਹਿਗੁਰੂ ਦਾ ਰੂਪ ਹੋ ਜਾਂਦਾ। ਮਹਾਰਾਜ ਕਹਿੰਦੇ ਇਹਨਾਂ ਅੱਖਾਂ ਨਾਲ ਅਸੀਂ ਦੇਖਿਆ, ਜਿੰਨਾ ਚਿਰ ਹਉਮੈ ਸੀ ਉਹਨਾਂ ਚਿਰ ਆਪਣੇ ਤੇ ਬਗਾਨੇ ਦਿਸਦੇ ਸੀ, ਜਦੋਂ ਹਉਮੈ ਦਾ ਨਾਸ਼ ਹੋ ਗਿਆ ਫਿਰ ਸਾਰਾ ਹੀ ਸੰਸਾਰ ਅਬਲ ਅੱਲਾ ਨੂਰ ਹੋ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਭਲੇ ਚੰਗੇ ਦਾ ਵਿਚਾਰ ਹਟ ਗਿਆ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਪਾਣੇ ਕੋਏ ਨਾ ਭੁੱਲਾ, ਜਿਨ ਸਗਲੋ ਵਰਮ ਪਛਾਤਾ। ਸੋ ਨਾਮ ਭੁੱਲਣ ਕਰਕੇ ਦੁੱਖ ਪੈਦਾ ਹੋ ਗਿਆ। ਫਿਰ ਦਵਾਈ ਵੀ ਰੱਖੀ ਹੈ, ਮਹਾਰਾਜ ਕਹਿੰਦੇ ਦਵਾਈ ਹਰੇਕ ਦੇ ਅੰਦਰ ਹੈ, ਕੋਈ ਬੰਦਾ ਐਸਾ ਨਹੀਂ, ਕੋਈ ਜੀਵ ਐਸਾ ਨਹੀਂ ਜਿਸ ਦੇ ਅੰਦਰ ਦਵਾਈ ਨਾ ਹੋਵੇ। ਨਾਮ ਔਖਧ ਸਭ ਘਟ ਹੈ ਭਾਈ, ਨਾਮ ਦੀ ਦਵਾਈ ਹਰੇਕ ਦੇ ਸਰੀਰ ਚ ਰਮੀ ਹੋਈ ਹੈ। ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਡਾਕਟਰਾਂ ਦੇ ਅਸੀਂ ਇੰਨੇ ਇੰਨੇ ਪੈਸੇ ਫੀਸਾਂ ਦੇ ਦਿੰਦੇ ਹਾਂ, ਹਸਪਤਾਲਾਂ ਚ ਜਾਂਦੇ ਹਾਂ, ਫਿਰ ਜੇ ਦਵਾਈ ਦਾ ਪਤਾ ਲੱਗ ਜਾਵੇ ਵੀ ਇੱਕੋ ਦਵਾਈ ਸਾਰੇ ਰੋਗਾਂ ਦਾ ਇਲਾਜ ਹੈ, ਤਦ ਫਿਰ ਅਸੀਂ ਉਹ ਦਵਾਈ ਲੈ ਲਈਏ। ਕਈ ਪ੍ਰੇਮੀਆਂ ਨੂੰ ਇਹ ਖਿਆਲ ਹੁੰਦਾ ਵੀ ਇਹ ਕਿਤੇ ਫਿਲਾਸਫੀ ਤਾਂ ਨਹੀਂ ਬੋਲੀ ਜਾ ਰਹੀ। ਨਾ ਸਾਧ ਸਿੰਘ ਜੀ, ਗੁਰਬਾਣੀ ਦੇ ਅੰਦਰ ਕੋਈ ਵੀ ਦਲੀਲੀ ਐਵੇਂ ਫੋਕੀ ਦਲੀਲ ਨਹੀਂ ਹੈ, ਸੱਤ ਸੱਤ ਕਰਕੇ ਆ ਜੋ ਕੁਛ ਵੀ ਹੈ। ਪ੍ਰਤਿਆ ਕੇ ਦੇਖ ਲਓ, ਦੇਖਿਆ ਵੀ ਗਿਆ ਪ੍ਰਤਿਆ ਕੇ ਵੀ ਨਾਮ ਦੇ ਨਾਲ ਉਹ ਰੋਗ ਦੂਰ ਹੋਏ ਨੇ ਜਿਹੜੇ ਡਾਕਟਰਾਂ ਨੇ ਜਵਾਬ ਦੇ ਦਿੱਤੇ। ਡਾਕਟਰ ਕਹਿੰਦੇ ਸੀ ਇਹ ਨਹੀਂ ਠੀਕ ਹੋ ਸਕਦਾ, ਉਹ ਵੀ ਖਤਮ ਹੋ ਗਏ। ਹੈਰਾਨੀ ਦੀ ਗੱਲ ਹੈ ਵੀ ਇਹ ਕੀ ਹੁੰਦਾ, ਦਵਾਈ ਕੋਈ ਨਹੀਂ ਹੁੰਦੀ ਤੇ ਬੰਦਾ ਰਾਜੀ ਹੋ ਜਾਂਦਾ, ਕਿਉਂਕਿ ਇਹ ਦਵਾਈ ਅੰਦਰ ਪਈ ਹੈ ਜਿਹਨੂੰ ਨਾਮ ਕਹਿੰਦੇ ਨੇ। ਲੇਕਿਨ ਗੁਰਪੂਰੇ ਬਿਨ ਵਿਧਨਾ ਬਣਾਈ, ਜਦ ਤੱਕ ਸਮਰੱਥ ਗੁਰੂ ਨਹੀਂ ਮਿਲਦਾ ਵਿਧੀ ਦਾ ਨਹੀਂ ਪਤਾ ਲੱਗਦਾ ਵੀ ਕਿਵੇਂ ਦਵਾਈ ਕੱਢੀ ਜਾ ਰਹੀ ਹੈ। ਸਭ ਦੇ ਅੰਦਰ ਨੌ ਨਿਧ ਅੰਮ੍ਰਿਤ, ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਸੁਣ ਸਮਾਦ ਅਨਹਤ ਹੈ ਨਾ। ਕਹਿੰਦੇ ਨਿਸ਼ਾਨੀ ਹੈ ਜਿੱਥੇ ਦਵਾਈ ਰੱਖੀ ਹੋਈ ਹੈ ਉੱਥੇ ਫੁਰਵਸਤ ਹੈ, ਫੁਰਨਾ ਕੋਈ ਨਹੀਂ ਆਉਂਦਾ, ਤੇ ਅਨਹਦ ਨਾਦ ਜਿਹਨਾਂ ਦਾ ਹਿਸਾਬ ਕਿਤਾਬ ਦੇ ਨਹੀਂ। ਪਹਿਲਾਂ ਪੰਜ ਸ਼ਬਦ ਨੇ, ਪੰਜਾਂ ਸ਼ਬਦਾਂ ਤੇ ਉੱਪਰ ਜਾ ਕੇ ਜਿੱਥੇ ਅਨਹਦ ਨਾਦ ਆਉਂਦੇ ਨੇ ਤੇ ਜਿਹਦੇ ਵਿੱਚ ਕੇਵਲ ਵਿਸਵਾਦ ਹੀ ਵਿਸਵਾਦ, ਆਨੰਦ ਹੀ ਆਨੰਦ ਹੈ। ਮਹਾਰਾਜ ਕਹਿੰਦੇ ਉੱਥੇ ਨਾਮ ਦਵਾਈ ਪਈ ਹੈ ਭਾਈ। ਸੁਣ ਸਮਾਧ ਅਨਹਤ ਹੈ ਨਾਦ, ਕਹਿ ਨਾ ਜਾਈ ਚਾਰਜ ਵਿਸਮਾਦ, ਤਿੰਨ ਦੇਖਿਆ ਜਿਸਾਬ ਦਿਖਾਏ। ਕਹਿੰਦੇ ਦੇਖਦਾ ਕੌਣ ਹੈ? ਜਿਹਨੂੰ ਗੁਰੂ ਕਿਰਪਾ ਕਰ ਦੇਵੇ। ਗੁਰੂ ਤੋਂ ਪਹਿਲਾਂ ਮੰਤਰ ਲੈਣਾ ਪੈਂਦਾ, ਉਹ ਆਪ ਨੂੰ ਬਹੁਤ ਕੁਛ ਦੱਸਿਆ ਜਾ ਚੁੱਕਿਆ ਹੈ ਵੀ ਜਿੰਨਾ ਚਿਰ ਸਮਰੱਥ ਗੁਰੂ ਨਾ ਮਿਲੇ ਮੰਤਰ ਨਹੀਂ ਮਿਲਿਆ ਕਰਦਾ। ਗੁਰੂ ਘਰ ਦੇ ਅੰਦਰ ਰੀਤ ਇਹ ਹੈ ਕਿ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਕਿਉਂਕਿ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਰੀਤ ਮਰਿਆਦਾ ਜਿਸ ਨੂੰ ਆਖਦੇ ਨੇ, ਪਹਿਲਾਂ ਚਰਨਾ ਮ੍ਰਿਤ ਹੋਇਆ ਕਰਦਾ ਸੀ। ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਇਸੇ ਰੂਪ ਦੇ ਅੰਦਰ ਸੂਰਮਤਾਈ ਭਰਨ ਵਾਸਤੇ ਅੰਮ੍ਰਿਤ ਦੀ ਰੀਤ ਤੋਰੀ ਤੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਇਹ ਮੰਤਰ ਦਿੰਦੇ ਨੇ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ, ਭਜਨ ਕਹਿੰਦੇ ਹਾਂ, ਉਹਦੀ ਪ੍ਰਾਪਤੀ ਹੁੰਦੀ ਹੈ। ਉਹਦੇ ਬਾਅਦ ਫਿਰ ਸਾਡਾ ਕੰਮ ਰਹਿ ਜਾਂਦਾ ਵੀ ਅਸੀਂ ਇਸ ਮੰਤਰ ਨੂੰ ਜਪ ਜਪ ਕੇ ਸੰਤਾਂ ਦੀ ਸੰਗਤ ਕਰਕੇ ਨਾਮ ਦੀ ਦਵਾਈ ਤੱਕ ਪਹੁੰਚ ਜਾਈਏ, ਨਾਮ ਦੀ ਪ੍ਰਾਪਤੀ ਹੋ ਜਾਵੇ। ਮਹਾਰਾਜ ਕਹਿੰਦੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਸੋ ਇਹ ਨਾਮ ਪ੍ਰਾਪਤ ਹੁੰਦਾ ਸਮਰੱਥ ਗੁਰੂ ਤੋਂ ਤੇ ਫਿਰ ਇਹ ਦਵਾਈ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਦੋਂ ਗੁਰੂ ਪੂਰੀ ਵਿਧ ਦੇ ਨਾਲ ਨਾਮ ਦੀ ਦਾਤ ਦਿੰਦਾ ਫਿਰ ਨਾਮ ਦੀ ਪ੍ਰਾਪਤੀ ਤੋਂ ਬਾਅਦ ਸੁਪਨੇ ਵਿੱਚ ਵੀ ਰੋਗ ਨੇੜੇ ਨਹੀਂ ਆਉਂਦਾ। ਸੋ ਸਾਰੇ ਹੀ ਰੋਗਾਂ ਦਾ ਇਲਾਜ ਹੈ ਨਾਮ। ਇਸ ਕਰਕੇ ਮਹਾਰਾਜ ਜੀ ਨੇ ਇਸ ਕਲਯੁਗ ਦੇ ਅੰਦਰ ਬਾਕੀ ਕਰਮਾਂ ਧਰਮਾਂ ਦੀ ਹੁਣ ਕੋਈ ਪੇਸ਼ ਨਹੀਂ ਜਾਂਦੀ ਹੈ, ਸਾਰਿਆਂ ਦਾ ਫਲ ਇਸ ਨੇ ਖਤਮ ਕਰ ਦਿੱਤਾ ਕਲਯੁਗ ਨੇ। ਤੇ ਇੱਕੋ ਹੀ ਫਰਮਾਨ ਕੀਤਾ ਮਹਾਰਾਜ ਜੀ ਨੇ ਵੀ ਹੁਣ ਕਰਮ ਕਿਰਤ ਦੀ ਕੁਛ ਚੱਲਦੀ ਨਹੀਂ ਹੈ ਪੇਸ਼, ਹੁਣ ਜੇ ਇਹ ਯੁੱਗ ਆ ਗਿਆ ਨਾਮ ਦਾ, ਨਾਮ ਜਪਣ ਦਾ, ਸਿਮਰਨ ਜਿਸ ਨੂੰ ਆਖਦੇ ਨੇ, ਯਾਦ ਸਿਮਰਨ ਮੈਨੇ ਹੁੰਦਾ ਯਾਦ ਰੱਖਣਾ, ਸਿਮਰਨ ਦਾ ਯੁੱਗ ਆ ਗਿਆ, ਨਾਮ ਜਪਣ ਦਾ ਯੁੱਗ ਆ ਗਿਆ। ਤੇ ਅੰਦਰ ਜਾਣਾ ਅਸੀਂ ਆਪਣੇ, ਬਾਹਰ ਬਾਹਰ ਫਿਰਦੇ ਹਾਂ, ਤੇ ਜਦ ਅਸੀਂ ਆਪਣੇ ਅੰਦਰ ਜਾਵਾਂਗੇ ਇਹ ਨਾਮ ਦੀ ਫਸਲ ਭਰਪੂਰ ਹੋ ਜਾਇਆ ਕਰਦੀ ਹੈ। ਜਦ ਅਸੀਂ ਨਾਮ ਤੱਕ ਪਹੁੰਚ ਜਾਵਾਂਗੇ, ਨਾਮ ਦੀ ਸਥਿਤੀ ਸਾਡਾ ਵਾਸਾ ਹੋ ਜਾਏਗਾ, ਫਿਰ ਆਪ ਤਾਂ ਦੁੱਖ ਦੂਰ ਕਰਨੇ ਹੀ ਨੇ। ਜਿਹਦੇ ਵਾਸਤੇ ਕਹਿਤਾ ਵੀ ਰਾਜੀ ਹੋ ਜਾਏਗਾ ਉਹ ਰਾਜੀ ਹੋ ਜਾਏਗਾ, ਲੇਕਿਨ ਤੇਰੇ ਹਟ ਜਾਣਗੇ, ਕਿਉਂਕਿ ਉਹ ਦਵਾਈ ਐਡੀ ਸ਼ਕਤੀਸ਼ਾਲੀ ਹੈ ਕਿ ਵੰਡੀ ਹੋਈ ਘਟਿਆ ਨਹੀਂ ਕਰਦੀ, ਲੇਕਿਨ ਤਰੀਕੇ ਨਾਲ ਚੱਲਣਾ ਪੈਂਦਾ। ਇੱਥੇ ਨਵਸ਼ ਕਰੋ ਵੀ ਅੰਮ੍ਰਿਤ ਛਕ ਲਿਆ, ਬਾਹਰਲਾ ਪਹਿਰਾ ਦੇ ਤਾ, ਰਹਿਤਾਂ ਦੋ ਤਰ੍ਹਾਂ ਦੀਆਂ, ਇੱਕ ਅੰਦਰਲੀਆਂ ਰਹਿਤਾਂ ਬਹੁਤ ਸਖ਼ਤ ਨੇ, ਜੇ ਈਰਖਾ ਕਰ ਲਵੇ ਬਾਕੀ ਸਾਰੀਆਂ ਰਹਿਤਾਂ ਰੱਖੀਆਂ ਗਈਆਂ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਕਿੱਡੀ ਬੜੀ ਗਲਤੀ ਕਰਤੀ ਅਸੀਂ ਈਰਖਾ ਕਰਕੇ, ਨਿੰਦਿਆ ਕਰਕੇ ਕਿੱਡੀ ਬੜੀ ਗਲਤੀ ਕਰਤੀ। ਸੋ ਅੰਦਰਲੀਆਂ ਰਹਿਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀਆਂ ਹੋਈਆਂ, ਬਾਹਰਲੀਆਂ ਰਹਿਤਾਂ ਪੰਜ ਪਿਆਰੇ ਦੱਸਦੇ ਨੇ। ਜਦ ਦੋਵੇਂ ਚੀਜ਼ਾਂ ਪੂਰੀਆਂ ਹੋਣਗੀਆਂ ਉਸ ਵੇਲੇ ਸਾਡੀ ਖੋਜ ਅੰਦਰਲੀ ਸ਼ੁਰੂ ਹੋ ਸਕਦੀ। ਇਹਨੂੰ ਇਹ ਸਮ ਤੇ ਦਮ ਕਹਿੰਦੇ ਨੇ। ਸੋ ਗੁਰੂ ਮਹਾਰਾਜ ਦੱਸਦੇ ਆ ਕਿ ਹੁਣ ਕਰਮ ਕਿਰਤ ਦੀ ਕੋਈ ਪੇਸ਼ ਨਹੀਂ ਜਾਂਦੀ, ਹੁਣ ਕਲਯੁਗ ਆ ਗਿਆ। ਕਲਯੁਗ ਦੇ ਅੰਦਰ ਕੇਵਲ ਜੇ ਕੋਈ ਸਾਧਨ ਪ੍ਰਮਾਣ ਹੈ ਉਹ ਪਰਮੇਸ਼ਰ ਦੇ ਨਾਮ ਦਾ ਹੈ। Thank you. ਜੋ ਮਹਾਰਾਜ ਦਾ ਵਚਨ ਹੈ, ਇਸ ਤਰ੍ਹਾਂ ਲੱਗਦਾ ਵੀ ਸਾਰੀਆਂ ਗੱਲਾਂ ਦੱਸਣ ਤੋਂ ਬਾਅਦ ਆਪ ਨੇ ਫੈਸਲਾ ਕਰਿਆ ਕਿ ਅਬ ਕਲੂ ਆਇਆ ਹੋਵੇ, ਹੁਣ ਭਾਈ ਕਲਯੁਗਾ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀਂ ਨਾਹੀਂ ਮਤ ਭਰਮ ਪੂਲੋ ਪੂਲੋ। ਕਿਸਾਨ ਲੋਕ ਜਾਣਦੇ ਨੇ ਵੀ ਜੇ ਰੁੱਤਾ ਬੀਜ ਬੀਜਿਆ ਜਾਵੇ ਉਹ ਫਲਿਆ ਨਹੀਂ ਕਰਦਾ, ਉਲਾਹਾ ਵੀ ਜਾਂਦਾ ਤੇ ਮੂਲ ਵੀ ਗੁਆਇਆ ਜਾਂਦਾ। ਸੋ ਇਸ ਤਰ੍ਹਾਂ ਹੁਣ ਕਲਯੁਗ ਆ ਗਿਆ, ਆਪਾਂ ਕਲਯੁਗ ਚ ਵੱਸਦੇ ਹਾਂ। ਕਲਯੁਗ ਇਹ ਕਹਿੰਦਾ ਵੀ ਮੈਂ ਕਿਸੇ ਦਾ ਕਰਮ, ਕਿਸੇ ਦਾ ਧਰਮ, ਕਿਸੇ ਦੀ ਪੂਜਾ, ਕਿਸੇ ਦਾ ਜਪ, ਕਿਸੇ ਦਾ ਤਪ, ਕਿਸੇ ਦੀ ਤੀਰਥ ਯਾਤਰਾ, ਕਿਸੇ ਦਾ ਦਾਨ ਫਲ ਨਹੀਂ ਦੇਣਾ। ਅਕਾਲ ਪੁਰਖ ਦਾ ਹੀ ਹੁਕਮ ਹੈ ਉਸ ਨੂੰ। ਗੁਰੂ ਨਾਨਕ ਪਾਤਸ਼ਾਹ ਇੱਕ ਉਜਾੜ ਚ ਬੈਠੇ ਨੇ, ਅਚਾਨਕ ਕਾਲੀ ਬੋਲੀ ਹਨੇਰੀ ਉੱਠਦੀ ਹੈ ਤੇ ਉਸ ਹਨੇਰੀ ਦੇ ਅੰਦਰ ਵੱਡੇ ਵੱਡੇ ਦਰਖਤ ਰੁੜੇ ਤੁਰੇ ਆਉਂਦੇ ਨੇ, ਐ ਰੁੜਦੇ ਨੇ ਜਿਵੇਂ ਰੂਹ ਦੇ ਗੋੜੇ ਉੜਿਆ ਕਰਦੇ। ਮਰਦਾਨੇ ਨੇ ਦੇਖਿਆ, ਪਾਤਸ਼ਾਹ ਬਹੁਤ ਸਖ਼ਤ ਹਨੇਰੀ ਹੈ, ਇਹ ਤਾਂ ਆਪਾਂ ਨੂੰ ਉੜਾ ਕੇ ਲੈ ਜਾਏਗੀ। ਮਹਾਰਾਜ ਕਹਿੰਦੇ ਨਿਰੰਕਾਰ ਦਾ ਚੇਤਾ ਕਰ, ਕੁਛ ਨਹੀਂ ਹੁੰਦਾ ਆਪਾਂ ਨਿਰੰਕਾਰ ਦੇ ਚੱਕਣ, ਇਹ ਸਭ ਪੈ ਵਿੱਚ ਨੇ, ਪੈ ਵਿੱਚ ਪਵਨ ਵਹਿ ਸਦਭਾਓ, ਪੈ ਵਿੱਚ ਚੱਲਿਆ ਲੱਖ ਦਰਿਆ, ਪੈ ਵਿੱਚ ਅਗਨ ਕੱਢਾ ਵੇਗਾ, ਪੈ ਵਿੱਚ ਧਰਤੀ ਦੱਬੀ ਪਾ। ਨਿਰੰਕਾਰ ਨੂੰ ਯਾਦ ਕਰ ਮਰਦਾਨਿਆ, ਫਿਕਰ ਨਾ ਕਰ, ਨਿਰਭਾਵ ਨੂੰ ਜਪ। ਜਿਹੜਾ ਨਿਰਭਾਵ ਨੂੰ ਜਪਦਾ ਉਹਦੇ ਸਾਰੇ ਭੈ ਖਤਮ ਹੋ ਜਾਇਆ ਕਰਦੇ ਨੇ, ਡਰ ਖਤਮ ਹੋ ਜਾਂਦੇ। ਡਰ ਦਾ ਹੋਰ ਕੋਈ ਤਰੀਕਾ ਨਹੀਂ ਹੈ, ਹੱਠ ਨਾਲ ਤਾਂ ਆਦਮੀ ਕਰ ਲੈਂਦਾ ਲੇਕਿਨ ਅੰਦਰੋਂ ਡਰ ਨਹੀਂ ਜਾਂਦਾ। ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟ ਦਿੰਦੇ ਤੇ ਆਪ ਹਾਥੀ ਆਉਂਦਾ, ਉਹਨਾਂ ਨੂੰ ਇੱਕ ਜਵਾਬ ਸਵਾਲ ਕਰਦੇ ਨੇ, ਕਹਿੰਦੇ ਮਨ ਨਾ ਡਰੇ ਤਨ ਕਾਹੇ ਕੋ ਡਰਾਓ। ਮੇਰਾ ਮਨ ਤਾਂ ਡਰਦਾ ਨਹੀਂ, ਤਨ ਨੂੰ ਡਰਾ ਕੇ ਤੁਸੀਂ ਕੀ ਲੈ ਲਓਗੇ, ਕਿਉਂਕਿ ਨਿਰਭਉ ਜਪਿਆ ਸੀ। ਪ੍ਰਹਲਾਦ ਨੂੰ ਪਾਣੀ ਦੇ ਵਿੱਚ ਡੋਬਿਆ ਜਾਂਦਾ, ਅੱਗ ਦੇ ਵਿੱਚ ਬਿਠਾਇਆ ਜਾਂਦਾ, ਪਹਾੜ ਤੋਂ ਸਿੱਟਿਆ ਜਾਂਦਾ, ਸੱਪਾਂ ਦੇ ਵਿੱਚ ਬਿਠਾਇਆ ਜਾਂਦਾ, ਕਾਲੀ ਕੋਠੜੀ ਸੈੱਲ ਦੇ ਅੰਦਰ 24 ਘੰਟੇ ਬੰਦ ਕਰਿਆ ਜਾਂਦਾ। ਤੱਤੇ ਥੰਮ ਦੇ ਨਾਲ ਹੁਕਮ ਹੁੰਦਾ ਕਿ ਇਹਨੂੰ ਜਾ ਕੇ ਜੱਫੀ ਪਾ। ਬੱਚਾ ਡਰਦਾ ਨਹੀਂ ਹੈ ਕਿਉਂਕਿ ਉਹਦੇ ਨਾਲ ਨਿਰਭਉ ਹੈ। ਨਿਰਭਉ ਨੂੰ ਜਪਣ ਦੇ ਨਾਲ ਸਾਰੇ ਭੈ ਖਤਮ ਹੋ ਗਏ। ਮਰਦਾਨਿਆ ਤੇਰੇ ਅੰਦਰ ਡਰ ਕਿੱਥੋਂ ਆ ਗਿਆ? ਨਿਰਭਉ ਸੰਗ ਤੁਮਾਰੇ ਵਸਤਾ, ਇਹ ਡਰ ਕਹਾਂ ਤੇ ਆਇਆ? ਜਦੋਂ ਨਿਚੇ ਪੂਰਵਕ ਇਹ ਹੋਵੇ ਵੀ ਵਾਹਿਗੁਰੂ ਮੇਰੇ ਅੰਦਰ ਮੇਰੇ ਨਾਲ ਰਹਿੰਦਾ ਹੈ, ਦੋਏ ਗੱਲਾਂ ਨੇ। ਇੱਕ ਤਾਂ ਹੈ ਇੰਟਲੈਕਚੁਅਲੀ ਆਦਮੀ ਨੇ ਸਮਝ ਲਿਆ ਬੁੱਧੀ ਮੰਡਲ ਦੇ ਹਿਸਾਬ ਨਾਲ ਵੀ ਵਾਹਿਗੁਰੂ ਮੇਰੇ ਨਾਲ ਰਹਿੰਦਾ, ਉਹ ਤਾਂ ਸਮਝ ਐਵੇਂ ਹੀ ਹੈ ਜਿਵੇਂ ਪਤਾ ਵੀ ਪਾਣੀ ਵਿੱਚ ਧਾਚੇ ਵਿੱਚ ਪਾਣੀ ਹੈ। ਉਸ ਪਾਣੀ ਦਾ ਕੋਈ ਫਾਇਦਾ ਨਹੀਂ ਹੈ ਸਾਡੇ ਵਾਸਤੇ, ਚਾਹੇ ਉਹ 2 ਗਠ ਡੂੰਘਾ ਹੀ ਹੋਵੇ। ਇੱਕ ਉਹ ਹੈ ਜਿਹਨੇ ਟਿਊਬਵੈਲ ਲਾਇਆ ਹੋਇਆ, ਬਟਨ ਦੱਬਿਆ ਤੇ ਪਾਣੀ ਬਾਹਰ ਆ ਗਿਆ। ਸੋ ਬੁੱਧੀ ਮੰਡਲ ਦੀ ਚੀਜ਼ ਕੇਵਲ ਕਿਆਸ ਵਰਾਈ ਹੋਇਆ ਕਰਦੀ ਹੈ, ਉਹਦਾ ਕੋਈ ਫਾਇਦਾ ਨਹੀਂ ਹੋਇਆ ਕਰਦਾ, ਫਿਲਾਸਫੀ ਕਹਾਉਂਦੀ ਆ। ਇੱਕ ਨੇਚੇ ਦੀ ਚੀਜ਼ ਹੁੰਦੀ ਹੈ, ਜਦੋਂ ਨੇਚੇ ਚ ਵਸ ਗਿਆ ਵੀ ਵਾਹਿਗੁਰੂ ਮੇਰੇ ਨਾਲ ਹੈ, ਫਿਰ ਤਾਂ ਨਾਲ ਹੀ ਹੈ। ਮਹਾਰਾਜ ਕਹਿੰਦੇ ਫਿਰ ਡਰ ਤੈਨੂੰ ਕਿੱਥੋਂ ਆ ਗਈ? ਹਨੇਰੀ ਹਟ ਗਈ, ਸੁੱਕੇ ਧਰਤੀ ਦੇ ਉੱਤੇ ਅੱਗ ਲੱਗ ਗਈ, ਸੱਚੇ ਪਾਤਸ਼ਾਹ ਕਿੱਡੇ ਕਿੱਡੇ ਭਾਂਬੜ ਉੱਠ ਰਹੇ ਨੇ। ਮਹਾਰਾਜ ਕਹਿੰਦੇ ਫਿਰ ਨਾ ਕਰ, ਕੱਪੜਾ ਲੈ ਕੇ ਪੈ ਗਿਆ ਵੀ ਮੇਰੇ ਤੇ ਨਹੀਂ ਦੇਖੇ ਜਾਂਦੇ। ਅੱਗ ਵੀ ਹਟ ਗਈ ਤੇ ਉਹਦੇ ਬਾਅਦ ਗੜੇ ਪੈਣ ਲੱਗ ਗਏ, ਵੱਡੇ ਵੱਡੇ ਪਾਰੇ ਕੋਲੇ ਕਰਨ ਲੱਗ ਗਏ। ਕਹਿੰਦਾ ਮਹਾਰਾਜ ਇੱਕ ਲੱਗ ਗਿਆ ਫਿਰ ਛੁੱਟੀਆਂ ਨੇ। ਮਹਾਰਾਜ ਕਹਿੰਦੇ ਮਰਦਾਨਿਆ ਵਾਹਿਗੁਰੂ ਕਹਿ ਕੇ ਕਾਰ ਕੱਢ ਲੈ। ਕਾਰ ਕੱਢ ਦਿੱਤੀ, ਕੋਈ ਗੜਾ ਅੰਦਰ ਨਹੀਂ ਆਇਆ ਬਾਹਰ ਆਏ, ਇਹਨਾਂ ਨੂੰ ਕੀ ਦੇਖਦੇ ਨੇ, ਸਭ ਸ਼ਾਂਤ ਹੋ ਗਿਆ। ਤੇ ਇੱਕ ਐਡਾ ਬੜਾ ਸਰੀਰ ਬੱਦਲਾਂ ਦੇ ਨਾਲ ਲੱਗਿਆ ਹੋਇਆ, ਨਗਨ ਤੁਰਿਆ ਹੁੰਦਾ। ਮਹਾਰਾਜ ਕੋਲ ਆ ਕੇ ਮਨੁੱਖ ਰੂਪ ਹੋ ਕੇ ਨਮਸਕਾਰ ਕਰੀ, ਮਹਾਰਾਜ ਦੀ ਜੈ ਬੁਲਾਈ, ਪਾਤਸ਼ਾਹ ਤੁਸੀਂ ਧੰਨ, ਮੈਂ ਨਮਸਕਾਰ ਕਰਦਾ, ਮੇਰੀ ਨਮਸਕਾਰ ਪ੍ਰਵਾਨ ਕਰੋ। ਕਹਿੰਦੇ ਕੌਣ ਹੈ ਤੂੰ ਤੇ ਇਸ ਰੂਪ ਕਿਉਂ ਧਾਰਿਆ? ਕਹਿੰਦੇ ਮਹਾਰਾਜ ਮੈਂ ਕਲਯੁਗ ਹਾਂ, ਇਸ ਸਮੇਂ ਦਾ ਰਾਜਾ, ਕਿਉਂਕਿ ਆਪਣੇ ਆਪਣੇ ਸਮੇਂ ਦੇ ਅੰਦਰ ਰਾਜ ਕੀਤਾ ਸਾਰਿਆਂ ਨੇ। ਵੱਡਾ ਭਰਾ ਮੇਰਾ ਸਤਯੁਗ ਹੈ, ਜਿਹਨੇ 17,28,000 ਸਾਲ ਸੰਸਾਰ ਦੇ ਉੱਤੇ ਆਪਣਾ ਅਸਰ ਰੱਖਿਆ। ਉਹਦੇ ਛੋਟਾ ਤ੍ਰੇਤਾ ਯੁਗ ਹੈ, ਉਹਨੇ 12,00,000 ਸਾਲ 96,000 ਸਾਲ ਆਪਣਾ ਤਪ ਤੇਜ ਰੱਖਿਆ। ਉਸ ਤੇ ਛੋਟਾ ਦੁਆਪਰ ਹੈ, ਉਸ ਦੀ ਉਹ ਵੀ 8,32,64,000 ਸਾਲ ਇਸ ਸੰਸਾਰ ਦੇ ਉੱਤੇ ਆਪਣਾ ਅਸਰ ਹੈ। ਬਾਦਸ਼ਾਹ ਮੇਰੀ ਉਮਰ ਵੀ ਥੋੜੀ ਹੈ, 4,32,000 ਸਾਲ ਦੀ, ਤੇ ਹੁਣ ਮੇਰੀ ਵਾਰੀ ਆ ਗਈ ਤੇ ਮੈਂ, ਮੇਰਾ ਰਾਜਤਾਜ ਹੈ, ਮੇਰਾ ਜੋਰ ਹੈ। ਮਹਾਰਾਜ ਕਹਿੰਦੇ ਕੀ ਕਰੇਗਾ ਸੰਸਾਰ ਦੇ ਅੰਦਰ? ਕਹਿਣ ਲੱਗਿਆ ਪਾਤਸ਼ਾਹ, ਮੇਰੀ ਡਿਊਟੀ ਜਿਹੜੀ ਹੈ ਉਹ ਭੁਲਾਉਣਾ ਹੀ ਹੈ ਸਾਰਿਆਂ ਨੂੰ, ਕੋਈ ਨੀ ਮੈਂ ਲੰਘਣ ਦੇਣਾ, ਕਿਉਂਕਿ ਮੇਰੇ ਯੁੱਗ ਦੇ ਅੰਦਰ ਭੂਤਾਂ ਪ੍ਰੇਤਾਂ ਦਾ ਜਨਮ ਹੋ ਰਿਹਾ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਭੂਤ ਜਨੂਰਾ, ਤੀ ਜਨੂਰੀ, ਜੋਰੂ ਜਿਨ੍ਹਾਂ ਦਾ ਸਰਦਾਰ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਸਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ, ਬਿਰਲਾ ਹਾਂ ਮੈਂ ਮਾਰੀ। ਪਾਤਸ਼ਾਹ ਉਹ ਯੁੱਗ ਨਿਕਲ ਗਏ। ਐਸੀ ਵੀ ਇੱਕ ਸਾਖੀ ਆਉਂਦੀ ਹੈ ਕਿ ਜਦੋਂ ਰਾਜੇ ਜਨਕ ਨੇ ਨਰਕ ਖਾਲੀ ਕਰਤੇ ਅੱਧੀ ਘੜੀ ਨਾਮ ਜਪ ਕੇ, ਤਾਂ ਉਹ ਨਰਕਾਂ ਦੇ ਜੀਵ ਸੁਖੀ ਤਾਂ ਹੋ ਗਏ, ਅੱਗ ਚੋਂ ਤਾਂ ਨਿਕਲੇ ਆਏ, ਪਰ ਉਹਨਾਂ ਨੂੰ ਕੋਈ ਠਿਕਾਣਾ ਨਾ ਮਿਲੇ। ਆਪ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਨਰਕਾਂ ਤੋਂ ਤਾਂ ਛਡਾ ਤਾ, ਅਸੀਂ ਤਾਂ ਐਵੇਂ ਲੜਕਦੇ ਹਾਂ ਆਕਾਸ਼ ਦੇ ਅੰਦਰ, ਸਾਨੂੰ ਕੋਈ ਟਿਕਾਣਾ ਦਵਾਓ। ਧਰਮਰਾਜ ਨੂੰ ਪੁੱਛਿਆ ਵੀ ਇਹਨਾਂ ਨੂੰ ਕਿਤੇ ਠਿਕਾਣਾ ਦੇ ਦਿਓ, ਸਵਰਗ ਕਿਹੜਾ ਛੋਟੇ ਜਿਹੇ ਹੁੰਦੇ ਨੇ। ਕਹਿੰਦੇ ਰਾਜਨ, ਭਗਤ ਜੀ, ਇਹ ਮੇਰੇ ਇਖਤਿਆਰ ਤੋਂ ਬਾਹਰ ਦੀ ਗੱਲ ਹੈ, ਉੱਥੇ ਫਿਰ ਭੋਗ ਚਾਹੀਦੇ ਨੇ ਇਹਨਾਂ ਨੂੰ, ਇਹਨਾਂ ਨੇ ਬੀਜਿਆ ਕੁਛ ਨਹੀਂ, ਜਦ ਬੀਜਿਆ ਨਹੀਂ ਤਾਂ ਵੱਢਣ ਵਾਸਤੇ ਵੀ ਕੁਛ ਨਹੀਂ ਹੋ ਸਕਦਾ, ਤੁਸੀਂ ਨਿਰੰਕਾਰ ਜੀ ਕੋਲ ਬੇਨਤੀ ਕਰੋ। ਨਿਰੰਕਾਰ ਜੀ ਕੋਲ ਕਰੀ, ਕਹਿੰਦੇ ਵੀ ਮਰਿਆਦਾ ਨਹੀਂ ਅਸੀਂ ਤੋੜ ਸਕਦੇ, ਬਾਕੀ ਤੁਸੀਂ ਇਹਨਾਂ ਯੁੱਗਾਂ ਨੂੰ ਪੁੱਛ ਲਓ। ਤ੍ਰੇਤੇ ਨੂੰ ਪੁੱਛਿਆ ਵੀ ਇਹਨਾਂ ਨੂੰ ਜਨਮ ਦੇ ਦਿਓ ਸੰਸਾਰ ਦੇ ਅੰਦਰ। ਕਹਿਣ ਲੱਗੇ ਮਹਾਰਾਜ, ਤੁਹਾਡਾ ਵਚਨ ਅਸੀਂ ਫੇਰ ਨਹੀਂ ਸਕਦੇ, ਪਰ ਮਜਬੂਰੀ ਹੈ, ਸਾਡੇ ਯੁੱਗ ਦੇ ਅੰਦਰ ਤਿੰਨ ਪੈਰ ਧਰਮ ਦੇ ਕਾਇਮ ਨੇ, ਇਹ ਲੋਕ ਜੁਗਾਂ ਜੁਗਾਂਤਰਾਂ ਤੋਂ ਨਗੋਰੇ ਪੁਰਸ਼, ਹਤਿਆਰੇ ਪੁਰਸ਼, ਬੇਅੰਤ ਕਿਸਮ ਦੇ ਪਾਪ ਕਰਕੇ ਉਹਨਾਂ ਤੋਂ ਸ਼ੀਨ ਨੇ, ਤੇ ਇਹ ਜੇ ਸਾਡੇ ਮੇਰੇ ਯੁੱਗ ਦੇ ਅੰਦਰ ਪੈਦਾ ਹੋ ਗਏ, ਇਹਨਾਂ ਨੇ ਸਾਰਾ ਯੁੱਗ ਭ੍ਰਿਸ਼ਟ ਕਰ ਦੇਣਾ। ਦੁਆਪਰ ਨੂੰ ਪੁੱਛਿਆ, ਉਹਨੇ ਵੀ ਜਵਾਬ ਦੇ ਦਿੱਤਾ। ਕਲਯੁੱਗ ਨੂੰ ਪੁੱਛਿਆ, ਕਹਿੰਦਾ ਇੰਤਜ਼ਾਰ ਕਰੋ, ਮੇਰਾ ਯੁੱਗ ਆਉਣ ਵਾਲਾ ਹੈ, ਜਿੰਨੇ ਭੂਤ ਪ੍ਰੇਤ ਮੂਹਾਂ ਨੇ ਸਭ ਭੇਜ ਦਿਓ। ਮਹਾਰਾਜ ਕਹਿੰਦੇ ਕਲਯੁੱਗ ਦੇ ਅੰਦਰ ਭਾਈ ਪ੍ਰੇਤ ਪੈਦਾ ਹੋ ਰਹੇ ਨੇ, ਕੋਈ ਪਰਮੇਸ਼ਰ ਦੀ ਸੋਝੀ ਨਹੀਂ ਹੈ, ਕੋਈ ਨਾਮ ਦੀ ਸੋਝੀ ਨਹੀਂ, ਕੋਈ ਗੁਰੂ ਨਹੀਂ ਧਾਰਨ ਕਰਦੇ, ਐਵੇਂ ਗੁਰੂ ਵਾਲੇ ਬਣੇ ਹੋਏ ਨੇ, ਬੇਅੰਤ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਕਹਿਣਗੇ ਅਸੀਂ ਸਿੱਖ ਹਾਂ ਜੀ, ਸਿੱਖ ਤਾਂ ਤੁਸੀਂ ਬਣੇ ਹੀ ਨਹੀਂ ਜਦ ਤੱਕ ਤੁਸੀਂ ਬੈਲਡ ਨਹੀਂ ਕਰਦੇ ਆਪਣੇ ਆਪ ਨੂੰ ਗੁਰੂ ਦੇ ਨਾਲ, ਨਾਮ ਨਹੀਂ ਲੈਂਦੇ, ਉਨੀ ਦੇਰ ਤੱਕ ਤੁਸੀਂ ਕਿਵੇਂ ਸਿੱਖ ਬਣਗੇ? ਜਦ ਨਾਮ ਲਓਗੇ, ਕਿਸੇ ਦਾ ਨਾਮ ਲੈ ਲਓ, ਬੇਅੰਤ ਸੰਪਰਦਾਵਾਂ ਨੇ, ਜਿਹੜੀ ਸੰਪਰਦਾ ਦਾ ਨਾਮ ਲਓਗੇ ਉਹੀ ਕਹੋਗੇ, ਨਾਮਧਾਰੀਆਂ ਤੋਂ ਅੰਮ੍ਰਿਤ ਛਕਿਆ ਨਾਮਧਾਰੀ ਕਹੋਗੇ, ਰਾਧਾ ਸਵਾਮੀ ਸੰਪਰਦਾ ਤੋਂ ਨਾਮ ਲੈ ਲਿਆ ਰਾਧਾ ਸਵਾਮੀ ਬਣ ਜਾਓਗੇ। ਜਦ ਤੱਕ ਗੁਰੂ ਘਰ ਦੀ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਪੰਜ ਪਿਆਰਿਆਂ ਤੋਂ ਨਾਮ ਨਹੀਂ ਲੈਂਦੇ, ਉਹਨਾਂ ਚਿਰ ਸਿੱਖ ਨਹੀਂ ਖਾ ਸਕਦੇ। ਕਹਿੰਦੇ ਜੀ ਕੇਸ ਰੱਖਿਆ ਇਹਨੇ, ਮੱਥੇ ਟੇਕਦੇ ਹਾਂ। ਉਹ ਕਹਿੰਦੇ ਠੀਕ ਹੈ, ਤੁਹਾਡਾ ਦੁਨਿਆਵੀ ਸੰਬੰਧ ਹੈ ਗੁਰੂ ਦੇ ਨਾਲ, ਰੂਹਾਨੀ ਸੰਬੰਧ ਕੋਈ ਨਹੀਂ ਹੈ, ਉਹ ਤਾਂ ਕੋਈ ਵੀ ਕਰ ਲਓ, ਐਨੀ ਬੋਡੀ ਦੁਨੀਆ ਦਾ ਈਸਾਈ ਆ ਕੇ ਕਹਿ ਦਿਓ, ਹਿੰਦੂ ਧਰਮ ਵਾਲਾ ਆ ਕੇ ਮੰਗ ਲਓ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਇਹ ਦਰਵਾਜ਼ਾ ਬੰਦ ਨਹੀਂ ਹੈ, ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਜਿੰਨੀਆਂ ਨੇ ਇਹ ਇੱਥੋਂ ਮੰਗੀਆਂ ਹੋਈਆਂ ਹਰ ਕਿਸੇ ਨੂੰ ਮਿਲ ਜਾਂਦੀਆਂ, ਕੋਈ ਆ ਜਾਓ ਮੰਗਤਾ ਬਣ ਕੇ, ਕਿਉਂਕਿ ਮਹਾਰਾਜ ਕਹਿੰਦੇ ਦੇਣ ਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਕਰ, ਜੁਗਾ ਜੁਗੰਤਰਾਂ ਤੋਂ ਮੰਗਣ ਵਾਲੇ ਮੰਗੀ ਜਾਂਦੇ ਨੇ, ਦਾਤਾ ਦੇ ਜਾਂਦਾ ਸਭ। ਸੋ ਇਹ ਤਾਂ ਉਸੇ ਵੇਲੇ ਕਹਾ ਸਕਦਾ ਹੈ ਜਦ ਗੁਰੂ ਦਾ ਬਣਦਾ। ਸੋ ਇਸ ਤਰ੍ਹਾਂ ਦੇ ਨਾਲ ਨਹੀਂ ਨਗੋਰਾ ਰਹਿੰਦਾ। ਸੋ ਇਹ ਕਲਯੁੱਗ ਕਹਿਣ ਲੱਗਿਆ, ਮਹਾਰਾਜ ਮੇਰੇ ਯੁੱਗ ਦੇ ਅੰਦਰ ਭੂਤ ਪ੍ਰੇਤ ਪੈਦਾ ਹੋਣੇ ਨੇ। ਗੁਰੂ ਦਸਵੇਂ ਪਾਤਸ਼ਾਹ ਫਰਮਾਨ ਕਰਦੇ ਆ ਕਿ ਧਰੇ ਕੇਸ ਪਾਵਲ ਬਿਨ ਭੇਖੀ ਮੂਰਖ ਸਿੱਖ। ਕਹਿੰਦੇ ਨਾਲੇ ਤਾਂ ਭੇਖੀ ਹੈ, ਨਾਲੇ ਮੂਰਖ ਹੈ, ਫੂਲ ਹੈ ਉਹ। ਸੋ ਇਸ ਤਰ੍ਹਾਂ ਦੇ ਨਾਲ ਬਣਦੇ ਨੇ ਗੁਰੂ ਦੇ, ਲੇਕਿਨ ਗੁਰੂ ਧਾਰਨ ਨਹੀਂ ਕਰਦੇ, ਫੇਰ ਨਗੁਰੇ ਦੇ ਨਗੁਰੇ ਰਹਿ ਜਾਂਦੇ ਨੇ, ਫੇਰ ਗੁਰੂ ਧਾਰਨ ਕਰਕੇ ਕਹਾ ਨਹੀਂ ਤੁਰਦੇ, ਉੱਥੇ ਹੀ ਰੁਕ ਜਾਂਦੇ ਨੇ, ਅੰਦਰਲੀ ਖੋਜ ਨਹੀਂ ਕਰਦੇ, ਚੱਲਦੇ ਨਹੀਂ ਹੈ। ਸੋ ਕਹਿਣ ਲੱਗਿਆ, ਮਹਾਰਾਜ ਮੇਰੇ ਯੁੱਗ ਦੇ ਅੰਦਰ ਭੇਜੋ ਜਿੰਨੇ ਭੂਤ ਪ੍ਰੇਤ ਭੇਜਣੇ। ਮਹਾਰਾਜ ਕਹਿਣ ਲੱਗੇ, ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਭੂਤ ਜਨੂਰਾ, ਤੀ ਜਨੂਰੀ, ਜੋਰੂ ਜਿਨ੍ਹਾਂ ਦਾ ਸੁਦਾ। ਕਬੀਰ ਸਾਹਿਬ ਨੂੰ ਪੁੱਛਿਆ, ਕਹਿੰਦੇ ਭਾਜੀ ਜੀ ਆਪ ਫਰਮਾਨ ਕਰਦੇ ਹੋ ਕਿ ਭੂਤ ਪ੍ਰੇਤ ਆ ਰਹੇ ਨੇ, ਸਾਨੂੰ ਪਤਾ ਕਿਵੇਂ ਲੱਗੇ? ਇਹਦੇ ਵਿੱਚ ਮਨੁੱਖ ਵੀ ਹੈਗੇ, ਮਹਾਂਪੁਰਸ਼ ਵੀ ਹੈਗੇ, ਸਾਨੂੰ ਕੋਈ ਡਿਸਟਿੰਕਸ਼ਨ ਹੋਣੀ ਚਾਹੀਦੀ ਹੈ, ਕੋਈ ਪਤਾ ਹੋਣਾ ਚਾਹੀਦਾ। ਕਹਿਣ ਲੱਗੇ ਇਹ ਪਤਾ ਹੈ ਕਬੀਰ, ਜੇ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ ਭੂਤ ਵਸੇ ਤਿੰਨਵਾਂ। ਜਿੱਥੇ ਜਿਸ ਘਰ ਦੇ ਅੰਦਰੋਂ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਨਹੀਂ ਆਉਂਦੀ, ਸੁਖਨੀ ਸਾਹਿਬ ਦੀ ਆਵਾਜ਼ ਨਹੀਂ ਆ ਰਹੀ, ਵਾਹਿਗੁਰੂ ਮੰਤਰ ਦਾ ਜਾਪ ਨਹੀਂ ਹੋ ਰਿਹਾ, ਤੇ ਜਿਸ ਘਰ ਦੇ ਅੰਦਰ ਗੁਰਮੁਖਾਂ ਦੇ ਚਰਨ ਨਹੀਂ ਪੈ ਰਹੇ, ਸਤਸੰਗ ਨਹੀਂ ਹੋ ਰਿਹਾ, ਕਹਿੰਦੇ ਉਹ ਘਰ ਜਿਹੜੇ ਨੇ ਚਾਹੇ ਚਾਰ ਚਾਰ ਮੰਜ਼ਲੀਆਂ ਕੋਠੀਆਂ ਨੇ, ਦੋ ਦੋ ਏਕੜ ਚ ਪਾਈਆਂ ਹੋਈਆਂ, ਬਹੁਤ ਬਾਗ ਤੇ ਲਾ ਕੇ ਬਹੁਤ ਵਧੀਆ ਕੋਠੀਆਂ ਨੇ, ਏਅਰ ਕੰਡੀਸ਼ਨ, ਕਹਿੰਦੇ ਪ੍ਰੇਮੀਓ ਉਹ ਤਾਂ ਮੜੀਆਂ ਦੇ ਬਰਾਬਰ ਨੇ, ਤੇ ਰਹਿਣ ਵਾਲੇ ਉਹਦੇ ਵਿੱਚ ਜਿਹੜੇ ਨੇ ਉਹ ਭੂਤ ਨੇ, ਨਿਸ਼ਾਨੀ ਇਹੀ ਹੈ। ਸੋ ਕਹਿਣ ਲੱਗਿਆ ਮਹਾਰਾਜ ਮੇਰੇ ਯੁਗ ਦੇ ਅੰਦਰ ਕਰਮ ਧਰਮ ਸਾਰੇ ਮਿਟ ਜਾਣੇ, ਕੋਈ ਨਹੀਂ ਰਹਿਣਾ, ਜੇ ਕੋ ਤਪ ਕਰੇ ਤਪ ਛਿਜੇ, ਜਪ ਕਰ ਜਪ ਨਾ ਹੋਈ, ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲੱਛਣੇ। ਸੋ ਮੇਰੇ ਯੁਗ ਦੇ ਅੰਦਰ ਕੋਈ ਜਪ ਤਪ ਨਹੀਂ, ਜਤ ਸਤ ਤਪ ਵਰਤੋ ਪਾਸਣ, ਸਭ ਇੱਕ ਵਾਰ ਹੋਏ ਬਿਨਾਸ਼ਨ, ਇੱਕੋ ਵਾਰ ਆ ਸਾਰਿਆਂ ਦਾ ਨਾਸ਼ ਹੋਜੂ, ਜਤ ਦਾ ਤਪ ਦਾ ਸਤ ਦਾ ਵਰਤਾਂ ਦਾ ਉਪਾਸ਼ਨ, ਮੈਂ ਰਾਵਰ ਕੇ ਨਿਤੇ ਅਨੁਸਾਰੀ, ਜਸ ਆ ਗਿਆ ਤਰਕ ਤਸ ਕਰੋ ਸੰਵਾਰੀ, ਹੇ ਗੁਰੂ ਨਾਨਕ ਮੈਂ ਤੇਰੇ ਚਰਨਾਂ ਦੀ ਓਟ ਲਈ ਹੈ। ਕਿਉਂਕਿ ਆਪਨੇ ਇਹ ਗੱਲ ਕਹੀ ਕਿ ਹੇ ਕਰਜੋਗ ਤੂੰ ਐਡਾ ਅਤਿਆਚਾਰ ਕਰ ਰਿਹਾ, ਤੇ ਜਦੋਂ ਲੇਖਾ ਦੇਣਾ ਤੈਨੂੰ ਪਤਾ ਜਿਨ ਸਿਕਦਾਰੀ ਤਿੰਨੇ ਖੁਆਰੀ, ਚਾਕਰ ਕਿਹੇ ਡਰਨਾ ਜਾਂ ਸਿਕਦਾਰੀ ਪਏ ਪਵੇ ਜੰਜੀਰੀ, ਚਾਕਰ ਹੱਥੋਂ ਮਰ। ਇਸ ਯੁੱਗ ਦੇ ਚਾਕਰ ਅਸੀਂ ਹਾਂ ਨਿਰੰਕਾਰ ਦੇ, ਤੇ ਜਦੋਂ ਨਿਰੰਕਾਰ ਜੀ ਨੇ ਤੈਨੂੰ ਸਜ਼ਾ ਦੇਣੀ ਹੈ ਤਾਂ ਸਾਡੇ ਹੱਥ ਚ ਆਉਣਾ ਹੈ, ਹੱਥ ਕੜੀਆਂ ਲਾ ਕੇ ਚਰਨੀ ਲੱਗ ਗਿਆ ਮਹਾਰਾਜ, ਮੈਨੂੰ ਤੁਸੀਂ ਬਖਸ਼ ਦਿਓ, ਕਿਰਪਾ ਕਰੋ, ਤੇ ਮੇਤੇ ਕੋਈ ਭੇਟਾ ਲਓ, ਮੈਂ ਭੇਟਾ ਦੇਣਾ ਚਾਹੁੰਦਾ, ਕਿਉਂਕਿ ਮੇਰੇ ਯੁੱਗ ਚ ਜਿੰਨੀ ਦੌਲਤ ਹੈ ਇੰਨੀ ਕਿਸੇ ਯੁੱਗ ਚ ਨਹੀਂ ਹੈ, ਮੇਰੇ ਯੁੱਗ ਦੇ ਅੰਦਰ ਜਿੰਨੀ ਚਮਕ ਦਮਕ ਹੈ ਇੰਨੀ ਕਿਸੇ ਯੁੱਗ ਦੇ ਅੰਦਰ ਨਹੀਂ ਸੀ। ਉਹ ਲੋਕ ਸਾਦੇ ਸੀ, ਲੱਖ ਵਰਿਆਂ ਦੀ ਆਰਜਾ ਵਕਤ ਗੁਜ਼ਾਰਨ ਪਿੰਨੀ ਸਾਗੇ, ਹੁਣ ਆਰਜਾ ਕੁਛ ਵੀ ਨਹੀਂ ਹੈ, ਐਡੀਆਂ ਐਡੀਆਂ ਕੋਠੀਆਂ ਬਣਾਉਂਦਾ ਹੈ, ਰਹਿਣ ਦਾ ਕੋਈ ਪਤਾ ਨਹੀਂ ਹੈ ਵੀ ਇਹ ਸੰਸਾਰ ਤੋਂ ਚਲੇ ਜਾਣਾ, ਲੇਕਿਨ ਸੈਬੜਿਆਂ ਵਰਿਆਂ ਦੀ ਪਿੜ ਬਣਦਾ, ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤਿਰਨ ਤਰ ਮੂੰਡ ਬੁਲਾਏ। ਕਹਿੰਦੇ ਲੱਖਾਂ ਸਾਲ ਦੀ ਉਮਰ ਵਾਲਾ ਛਪਰੀ ਚ ਦਿਨ ਕੱਟ ਗਿਆ, ਤੇ ਇਹਦੀ ਉਮਰ ਕੋਈ ਨਹੀਂ ਹੈ, ਵੱਡੇ ਵੱਡੇ ਮਹਿਲ ਰਚਾਉਂਦਾ। ਸੋ ਕਿਹਦੀ ਬੜੀ ਭੁੱਲ ਇਸ ਕਲਯੁੱਗ ਦੇ ਅੰਦਰ ਹੈ, ਭੁੱਲ ਪਾ ਦਿੱਤੀ ਸੰਸਾਰ ਦੇ ਅੰਦਰ। ਕਹਿਣ ਲੱਗੇ ਮਹਾਰਾਜ ਮੇਰੇ ਯੁੱਗ ਦੇ ਅੰਦਰ ਚਮਕ ਦਮਕ ਬੜੀ ਹੋਏਗੀ, ਅਜੀਬ ਬਾਤਾਂ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਹੀ ਨਹੀਂ ਹੈ ਕਿਸੇ ਇਨਸਾਨ ਨੇ, ਉਹ ਚੀਜ਼ਾਂ ਇੱਥੇ ਦੇਖੋਗੇ, ਕੱਪੜੇ ਲੀੜੇ ਮਕਾਨ ਸਾਇੰਸ ਦੀਆਂ ਚੀਜ਼ਾਂ ਬੇਅੰਤ ਚੀਜ਼ਾਂ, ਕਰਾਮਾਤ ਕਰੂਗੀ ਇਹ ਪ੍ਰਕਿਰਤੀ, ਪ੍ਰਕਿਰਤੀ ਦੇ ਵਿੱਚੋਂ ਕਰਾਮਾਤ ਪ੍ਰਗਟ ਹੋਣਗੀਆਂ। ਇੱਥੇ ਬੰਦਾ ਬੈਠਾ ਹੀ ਜਾਂ ਦੋ ਉਂਗਲੀਆਂ ਲਾਏਗਾ, ਟਾਈ ਮੰਗਣ ਲਾ ਦਿੱਤੀਆਂ ਤੇ ਇੰਗਲੈਂਡ ਵਿੱਚ ਬੋਲ ਰਹੇ ਆ, ਉੱਥੋਂ ਜਦੇ ਹੀ ਜਵਾਬ ਆ ਜਾਂਦਾ, ਇੱਕ ਸੈਕਿੰਡ ਲੱਗਦਾ, ਨਾ ਕੋਈ ਤਾਰ ਨਾ ਕੋਈ ਲੈਣ ਨਾ ਕੋਈ ਦੇਣ, ਟੈਲੈਕਸ ਕਹਿੰਦੇ ਨੇ, ਹੈਰਾਨ ਹੋ ਜਾਈਦਾ। ਸੋ ਐਸੀਆਂ ਚੀਜ਼ਾਂ ਹੋਣਗੀਆਂ ਮਹਾਰਾਜ ਜਿਹੜੀਆਂ ਆਦਮੀ ਦੀ ਅਕਲ ਨੂੰ ਚਕਾ ਚੂੰਦ ਕਰ ਦੇਣਗੀਆਂ, ਤੇ ਉਹਨੇ ਪਰਮੇਸ਼ਰ ਨੂੰ ਕਦ ਕਰਨਾ, ਟੈਲੀਵਿਜ਼ਨਾਂ ਨੇ ਸਾਹ ਨਹੀਂ ਲੈਣ ਦੇਣਾ, ਰੇਡੀਓ ਨੇ ਸਾਹ ਨਹੀਂ ਲੈਣ ਦੇਣਾ, ਸਿਨੇਮਿਆਂ ਨੇ ਸਾਹ ਨਹੀਂ ਲੈਣ ਦੇਣਾ, ਐਡੀਆਂ ਮਨੋਰੰਜਨ ਦੀਆਂ ਚੀਜ਼ਾਂ ਮੇਰੇ ਯੁੱਗ ਚ ਪੈਦਾ ਹੋ ਜਾਣਗੀਆਂ ਪਾਤਸ਼ਾਹ, ਜਿੱਥੇ ਆਦਮੀ ਨੂੰ ਵਿਹਲ ਹੀ ਨਹੀਂ ਮਿਲਣਾ ਭਜਨ ਕਰਨ ਵਾਸਤੇ। ਅਖਬਾਰ ਨੇ ਹੋਰ ਅਨੇਕਾਂ ਚੀਜ਼ਾਂ, ਲਿਟਰੇਚਰ ਗੰਦੇ ਛਪੇ ਪਏ ਨੇ, ਤੇ ਮੈਂ ਆਪ ਨੂੰ ਕੁਛ ਭੇਟਾ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਕੀ ਕਰੇਗਾ ਭੇਟਾ, ਕੀ ਦੇਣਾ ਚਾਹੁੰਦਾ ਦੱਸ। ਸੱਚੇ ਪਾਤਸ਼ਾਹ ਮੈਂ ਆਪ ਦੇ ਵਾਸਤੇ ਮੋਤੀਆਂ ਦੇ ਮੰਦਰ, ਸੁਗੰਧੀਆਂ ਲਪਟਾਂ ਮਾਰਦੀਆਂ ਦੂਰ ਤੱਕ ਚੰਦਨ ਵਗੈਰਾ ਦੀਆਂ, ਤੇ ਆਪਦੀ ਸੇਵਾ ਵਾਸਤੇ ਮੋਹਣੀਆਂ ਮਣੀਆਂ ਵਾਲੀਆਂ, ਤੇ ਮੰਜੇ ਜਿਹੜੇ ਪਲੰਘ ਨੇ ਉਹ ਹੀਰਿਆਂ ਦੇ ਨਾਲ ਜੜੇ ਹੋਏ, ਤੇ ਆਪਦੀ ਸ਼ਕਤੀ ਵਾਸਤੇ ਰਿਧੀਆਂ ਸਿੱਧੀਆਂ ਨਿਧੀਆਂ, ਬੈਠੇ ਬੈਠੇ ਗੁੰਮ ਹੋ ਜਾਓ, ਜਿੱਥੇ ਜੀ ਕਰਦਾ ਚਲੇ ਜਾਓ, ਜਿਹਦੇ ਜੀ ਕਰਦਾ ਦਿਲ ਦੀ ਗੱਲ ਬੋਲ ਦਿਓ। ਉਸ ਤੋਂ ਵੀ ਸਾਰੀ ਸ੍ਰਿਸ਼ਟੀ ਦਾ ਰਾਜ, ਰਾਜਾ ਹੋ ਕੇ ਤਖ਼ਤ ਤੇ ਬੈਠੋ। ਮਹਾਰਾਜ ਕਹਿੰਦੇ ਕਲਯੁੱਗ ਇਹ ਚੀਜ਼ਾਂ ਤੇਰੀ ਨਿਗਾਹ ਦੇ ਅੰਦਰ, ਸੰਸਾਰ ਦੀ ਨਿਗਾਹ ਦੇ ਅੰਦਰ ਕੁਛ ਮੁੱਲ ਰੱਖਦੀਆਂ ਨੇ, ਲੇਕਿਨ ਨਾਮੀ ਦੀ ਨਿਗਾਹ ਚ ਕੋਈ ਮੁੱਲ ਨਹੀਂ, ਇਹ ਬਰਥਲੈਸ ਚੀਜ਼ਾਂ ਨੇ, ਕਿਉਂਕਿ ਇਹ ਚੀਜ਼ਾਂ ਵਾਹਿਗੁਰੂ ਨੂੰ ਭੁਲਾਉਂਦੀਆਂ। ਉਸ ਵੇਲੇ ਆਪਨੇ ਇਸ ਤਰ੍ਹਾਂ ਫਰਮਾਨ ਕੀਤਾ।
ਕਿਤੇ ਭੁੱਲ ਨਾ ਜਾਈ ਵੇ ਮਨਾ ਗੇਰਿਆ ਮੋਤੀਆਂ ਦੇ ਮੰਦਰ
ਚੰਦਨ ਲੀ ਪਾਵੈ ਚੋ ਮਤ ਦੇਖ ਫੁੱਲਾਂ ਵਿਸਰਾ ਤੇਰਾ ਚਿੱਤ ਨਾ ਆਵੇ। ਕਲਯੁਗ ਐਡੀ ਸੋਹਣੀ ਬਿਲਡਿੰਗ ਜਿਹੜੀ ਬਣੀ ਬਣੇ ਨਹੀਂ ਸਕਦੀ, ਪੋਸੀਬਲ ਹੀ ਨਹੀਂ ਹੈ। ਉਹਦੇ ਤਾਂ ਲਿਸ਼ਕਾਰੇ ਦੇਖ ਕੇ ਮਨ ਨੇ ਬਿਰਤੀ ਨੇ ਉਹਨੂੰ ਦੇਖਣ ਵਿੱਚ ਪੈ ਜਾਣਾ ਤੇ ਨਾਮ ਦੀ ਲਿਵ ਟੁੱਟ ਜਾਣੀ ਹੈ ਇਹਦੇ ਨਾਲ। ਜਿਹੜੀ ਦੂਸਰੀ ਬਾਤ ਕਹਿੰਦਾ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜੋ ਮੋਹਣੀਆਂ ਮੁੱਖ ਮਣੀ ਸੋਏ ਕਰੇ ਰੰਗ ਵਸੋ ਮਤ ਦੇਖ ਫੁੱਲਾਂ ਵਿਸਰਾ ਤੇਰਾ ਚਿੱਤ ਨਾ ਆਵੇ। ਨਾ ਇਹ ਸੁੰਦਰ ਵਸਤੂਆਂ ਨੂੰ ਦੇਖ ਕੇ ਮਨ ਨੇ ਭੁੱਲ ਜਾਣਾ, ਬਿਰਤੀ ਨੇ ਉਹਨਾਂ ਵਿੱਚ ਮਹਿਵ ਹੋ ਜਾਣਾ ਤੇ ਪਰਮੇਸ਼ਰ ਦਾ ਨਾਮ ਹਿਰਦੇ ਚੋਂ ਨਿਕਲ ਜਾਣਾ। ਬਾਕੀ ਜਿਹੜੀ ਹੈ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ। ਲੋਕ ਇੰਨੇ ਇਕੱਠੇ ਹੋ ਜਾਣਗੇ ਰਿਧੀਆਂ ਸਿੱਧੀਆਂ ਦਿਖਾਉਣ ਵਾਲੇ ਦੇ ਆਲੇ ਦੁਆਲੇ, ਤਮਾਸ਼ਾ ਹੁੰਦਾ ਮਦਾਰੀ ਹੁੰਦਾ ਮਹਾਰਾਜ ਕਹਿੰਦੇ ਹੋ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਨਾਮ ਨਹੀਂ ਵਸਿਆ ਕਰਦਾ ਜਿੱਥੇ ਸ਼ਕਤੀਆਂ ਦਿਖਾਲਦਾ ਕੋਈ ਸੰਤ। ਸ਼ਕਤੀਆਂ ਵੱਡੀ ਉੱਚੀ ਬਾਤ ਨਹੀਂ ਹੁੰਦੀ, ਆਗਿਆ ਚੱਕਰ ਤੋਂ ਅੱਗੇ ਸੰਸਾਰ ਦਲ ਕਮਲ ਹੋਇਆ ਕਰਦਾ। ਉੱਥੇ ਸੁਰਤੀ ਇਕਾਗਰ ਹੁੰਦੀ ਹੈ, ਜਦ ਸੁਰਤੀ ਇਕਾਗਰ ਹੋਏਗੀ ਉਸੇ ਵੇਲੇ ਸ਼ਕਤੀਆਂ ਅੰਦਰਲੀਆਂ ਉੱਭਰ ਆਉਣਗੀਆਂ। ਉਹਨਾਂ ਸ਼ਕਤੀਆਂ ਜਿਹੜਾ ਫਸ ਗਿਆ ਉਹਦਾ ਨਾਮ ਦਾ ਸਫ਼ਰ ਖਤਮ ਹੋ ਗਿਆ। ਕਹਿੰਦੇ ਤਾਂ ਭੁੱਲ ਜਾਂਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ। ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਪਾਓ ਮਤ ਦੇਖ ਪੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ। ਨਾ ਦੁਨੀਆਂ ਹੇੜਾਂ ਦੀਆਂ ਹੇੜਾਂ ਆ ਜਾਣਗੀਆਂ, ਮੱਖੀਆਂ ਵਾਲੇ ਦੁਆਲੇ ਇਕੱਠੀਆਂ ਹੋ ਜਾਣਗੀਆਂ ਤੇਰੇ ਦੁਨੀਆਂ ਦੇ ਰੂਪ ਦੇ ਅੰਦਰ। ਇਹਦੇ ਚ ਪਰਮੇਸ਼ਰ ਦਾ ਨਾਮ ਕਿਹੜੇ ਵੇਲੇ ਜਪੇਗਾ? ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਬਾਦਸ਼ਾਹ ਬਣ ਜਾਵਾਂ ਸਾਰੀ ਦੁਨੀਆਂ ਦਾ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ। ਇੰਨੇ ਪ੍ਰੋਬਲਮ ਖੜੇ ਹੋ ਜਾਣਗੇ। ਮਹਾਰਾਜ ਕਹਿੰਦੇ ਜੋ ਰਾਜਾ ਦੁਨੀਆ ਦਾ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਭਗਤਾਂ ਦੀ ਬਰਾਬਰੀ ਤਾਂ ਕਰੇ ਨਹੀਂ ਸਕਦੇ ਕਿਉਂਕਿ ਭਗਤਾਂ ਦਾ ਜਿੱਥੇ ਕਿਹਾ ਚੱਲਦਾ ਹੈ ਉੱਥੇ ਇਹ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣ ਜਾਓ ਨਹੀਂ ਕਿਹਾ ਚੱਲਦਾ, ਸੰਤਾਂ ਦਾ ਚੱਲਦਾ ਜਾਂ ਕਾ ਕਹਿਆ ਦਰਗਾਹ ਚੱਲੇ, ਧਰਮਰਾਜ ਨੂੰ ਕਹਿ ਦੇਣ ਕਿਸੇ ਮੰਡਲ ਦੇ ਅੰਦਰ, ਬ੍ਰਹਮ ਲੋਕ ਚ ਕਹਿ ਦੇਣ, ਸ਼ਿਵ ਲੋਕ ਚ ਕਹਿ ਦੇਣ, ਵੈਕੁੰਠ ਧਾਮ ਚ ਕਹਿ ਦੇਣ, ਇੰਦਰ ਲੋਕ ਚ ਕਹਿ ਦੇਣ, ਗੰਧਰਵ ਲੋਕ ਜਿੱਥੇ ਵੀ ਜੀ ਕਰਦਾ ਕਹਿ ਦੇਣ, ਉਹਨਾਂ ਦਾ ਆਦਰ ਸਤਿਕਾਰ ਹੁੰਦਾ, ਉਹਨਾਂ ਦੇ ਕਹੇ ਨੂੰ ਕੋਈ ਮੋੜ ਨਹੀਂ ਸਕਦਾ। ਐਸੀਆਂ ਸਾਖੀਆਂ ਆਉਂਦੀਆਂ ਇਤਿਹਾਸ ਦੇ ਅੰਦਰ ਜਿੱਥੇ ਮਹਾਂਪੁਰਸ਼ਾਂ ਨੇ ਕਹਿਤਾ ਤੇ ਉਹ ਬਾਤ ਉਹਨਾਂ ਨੂੰ ਮੰਨਣੀ ਪਈ ਹੈ। ਮਹਾਰਾਜ ਕਹਿੰਦੇ ਉਹ ਜਿਹਦਾ ਕਿਹਾ ਹੋਇਆ ਦਰਗਾਹ ਚ ਚੱਲਦਾ ਹੈ, ਦਰਗਾਹ ਦੇ ਵਿੱਚੋਂ ਲੇਖ ਲਿਖਿਆ ਆ ਗਿਆ ਵੀ ਇਹਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ, ਇਹਦੀ ਪਰਾਲਬਧ ਮੰਦ ਹੈ, ਇਹਦੇ ਆਏ ਕਰਮ ਜਿਹੜੇ ਨੇ ਇਹਨੂੰ ਤੰਗ ਕਰਨਗੇ। ਲੇਕਿਨ ਸੰਤਾਂ ਦੇ ਕੋਲ ਚਲੇ ਗਿਆ ਵੀਟੋ ਪਾਵਰ, ਕਿਉਂਕਿ ਬੰਦਗੀ ਕਰਨ ਵਾਲੇ ਅਭੇਦ ਹੋਇਆ ਕਰਦੇ ਨੇ, ਤੇ ਉਹਨਾਂ ਕੋਲ ਚਲੇ ਗਿਆ, ਉਹਨਾਂ ਨੇ ਕਿਹਾ ਵੀ ਹੋਏਗਾ। ਮਾਤਾ ਸੁਲੱਖਣੀ ਚਲੀ ਜਾਂਦੀ ਹੈ ਚੱਬੇ ਪਿੰਡ ਦੇ ਰਹਿਣ ਵਾਲੀ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਜੋਗਤ ਦੱਸਦੀ ਵੀ ਮਾਤਾ ਗੁਰੂ ਸਾਹਿਬ ਜੇ ਤੈਨੂੰ ਮਿਲਣਗੇ ਉਹਨਾਂ ਨੇ ਇਹ ਕਹਿਣਾ ਵੀ ਤੇਰੀ ਕਿਸਮਤ ਵਿੱਚੋਂ ਪੁੱਤਰ ਲਿਖਿਆ ਹੀ ਨਹੀਂ ਹੈ। ਆਪ ਵੀ ਜਾਣਦੇ ਸੀ ਸੱਤ ਜਨਮ ਨਹੀਂ ਸੀ ਉਹਦੇ ਪੁੱਤਰ ਹੋਣਾ ਹੀ ਨਹੀਂ ਸੀ, ਕਹਿੰਦੇ ਇਹ ਵਚਨ ਕਹਿਣਾ। ਕਹਿੰਦੀ ਫੇਰ ਮੈਂ ਬਾਬਾ ਜੀ ਫੇਰ ਕੀ ਕਰਾਂ, ਕਿਉਂਕਿ ਜੁਗਤ ਤੇ ਬਗੈਰ ਗੱਲ ਨਹੀਂ ਬਣਿਆ ਕਰਦੀ। ਕਹਿੰਦੇ ਐਂ ਕਰੀ ਕਲਮ ਵੀ ਨਾਲ ਰੱਖ ਲੈ, ਦੁਆਤ ਵੀ ਰੱਖ ਲੈ ਤੇ ਕਾਗਜ਼ ਵੀ ਰੱਖ ਲਈ, ਜਦ ਇਹ ਵਚਨ ਕਹਿਣਗੇ ਉਸੇ ਵੇਲੇ ਕਾਗਜ਼ ਅੱਗੇ ਕਰਦੀ, ਕਲਮ ਫੜਾ ਦੀ ਮਹਾਰਾਜ ਦੇ ਹੱਥ ਦੇ ਅੰਦਰ ਦੁਆਤ ਚ ਲਾ ਕੇ ਸਿਆਹੀ ਨਾ ਲਾ ਕੇ, ਤੇ ਕਹਿੰਦੀ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਦੇ ਹੋ ਇੱਥੇ ਵੀ ਤੁਸੀਂ ਲਿਖ ਦਿਓ। ਇਵੇਂ ਜਿਵੇਂ ਹੋਇਆ ਮਹਾਰਾਜ ਜੀ ਜਦੋਂ ਆਏ ਘੋੜੇ ਦੀਆਂ ਬਾਗਾਂ ਫੜ ਲਈਆਂ ਮੂਹਰੇ ਖੜੀ ਹੋ ਗਈ, ਘੋੜੇ ਲੋਕ ਸੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਿਉਂਕਿ ਗੱਲ ਗੱਲ ਦਾ ਫਰਕ ਹੁੰਦਾ ਸਾਧ ਸਿੰਘ ਜੀ, ਕੇਵਲ ਦਿਖਾਵਾ ਮਾਤਰ ਦੇ ਨਾਲ ਮਹਾਂਪੁਰਸ਼ ਪ੍ਰਸੰਨ ਨਹੀਂ ਹੋਇਆ ਕਦੇ। ਇੱਕ ਵਾਰੀ ਦਵਲਾਨ ਮਹਾਰਾਜ ਜੀ ਬੈਠੇ ਸੀ ਤੇ ਉੱਥੇ ਇੱਕ ਮਾਤਾ ਆ ਗਈ ਤਿੰਨ ਨੂੰਹਾਂ ਨਾਲ ਲੈ ਕੇ, ਬੜੇ ਪੜ੍ਹੇ ਲਿਖੇ ਬੰਦੇ ਆਲੇ ਦੁਆਲੇ ਬੈਠੇ ਸੀ, ਪਟਿਆਲੇ ਸ਼ਹਿਰ ਤੋਂ ਗਏ ਹੋਏ ਸੀ, ਤੇ ਉਹ ਕਹਿਣ ਲੱਗੀ ਤੁਸੀਂ ਨੋਹਾਂ ਨੂੰ, ਕਹਿੰਦੇ ਨੀ ਅੱਗੇ ਹੋ ਜਾਓ ਅੱਗੇ ਹੋ ਜਾਓ, ਗਾਹਾਂ ਆ ਜਾਓ ਗਾਹਾਂ, ਆਹ ਦੇਖ ਲਓ ਇਹਦਾ, ਦੇਖੋ ਉਹ ਜਿਹਾ ਹੀ ਹੈ ਜਿਹਾ ਜਿਹਾ ਸੁਣਿਆ ਸੀ। ਕਹਿੰਦੀ ਉਹ ਜਿਹਾ ਹੀ ਹੈ ਜਿਹਾ ਜਿਹਾ ਸੁਣਿਆ ਸੀ, ਦੇਖ ਲਓ ਚੰਗੀ ਤਰ੍ਹਾਂ ਨਾਲ। ਕਹਿੰਦੀ ਤਿੰਨੇ ਨੋਹਾਂ ਨੂੰ ਘਰ ਨੂੰ ਜਿੰਦਾ ਲਾ ਕੇ ਲੈ ਕੇ ਆਈ ਆ ਸਾਰੇ ਟੱਬਰ ਨੂੰ, ਦੇਖ ਲਓ ਉੱਥੇ ਬੈਠੇ। ਕਹਿੰਦੇ ਮਾਤਾ ਦੇਖ ਲਓ ਨਹੀਂ ਕਹੀਦਾ, ਐਂ ਕਹੀਦਾ ਹੁੰਦਾ ਕਿ ਦਰਸ਼ਨ ਕਰ ਲਓ ਦਰਸ਼ਨ। ਮਹਾਰਾਜ ਕਹਿੰਦੇ ਤੇਰੇ ਦਰਸ਼ਨ ਚ ਉਹ ਆਨੰਦ ਨਹੀਂ ਹੈ ਜਿਹੜਾ ਇਹਦੀ ਦੇਖ ਲਓ ਚ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ। ਸੋ ਇਸ ਤਰ੍ਹਾਂ ਦੇ ਨਾਲ ਗੱਲ ਚ ਫਰਕ ਹੋਇਆ ਕਰਦਾ। ਮਹਾਰਾਜ ਜੀ ਪ੍ਰਸੰਨ ਹੋਏ ਭੋਲੇਪਣ ਦੇ ਵੀ, ਪਹਿਲਾਂ ਮਹਾਰਾਜ ਦੀ ਬਾਗ ਇਹ ਕੋਈ ਨਹੀਂ ਫੜਦਾ ਸੀ, ਬਾਗਾਂ ਫੜ ਲਈਆਂ। ਕਹਿਣ ਲੱਗੇ ਪਾਤਸ਼ਾਹ ਮੈਂ ਨੇਚੇ ਨਾਲ ਸਰਵਣ ਕੀਤਾ ਕਿ ਆਪ ਦੇ ਹੱਥ ਵਿੱਚ ਇੱਥੇ ਦੀ ਤੇ ਉੱਥੇ ਦੀ ਕੁੰਜੀ ਹੈ, ਤੇ ਕਿਰਪਾ ਕਰੋ ਮੇਰੇ ਪੁੱਤਰ ਨਹੀਂ ਹੋਇਆ ਤੇ ਮੈਨੂੰ ਪੁੱਤਰ ਦੀ ਦਾਤ ਦਿਓ। ਮਹਾਰਾਜ ਕਹਿੰਦੇ ਮਾਤਾ ਪੁੱਤਰ ਦੀ ਦਾਤ ਮੰਗਦੀ ਆ, ਤੇਰੇ ਦਾ ਸੱਤ ਜਨਮ ਤੁਸੀਂ ਪੁੱਤਰ ਨਹੀਂ ਹੋਣਾ, ਤੇਰੀ ਕਿਸਮਤ ਚ ਨਹੀਂ ਲਿਖਿਆ ਹੋਇਆ, ਮੱਥੇ ਚ ਲਿਖਿਆ ਨਹੀਂ ਹੋਇਆ। ਉਸੇ ਵੇਲੇ ਕਲਮ ਦੁਆਤ ਕੱਢੀ, ਕਾਗਜ਼ ਮਹਾਰਾਜ ਦੇ ਹੱਥ ਫੜਾਤਾ, ਕਲਮ ਫੜਾਤੀ, ਕਹਿੰਦੇ ਸੱਚੇ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣ ਵਾਲੇ ਤੇ ਇੱਥੇ ਵੀ ਤੁਸੀਂ ਲਿਖਣ ਵਾਲੇ, ਹੁਣ ਲਿਖ ਦਿਓ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਜੁਗਤ ਤੇ ਬੜੇ ਹੋਏ, ਕਿਸੇ ਭੇਤੀ ਨੇ ਗਏ ਬਾਤ ਦੱਸੀ ਹੈ। ਉਹਦੇ ਬਾਅਦ ਮਹਾਰਾਜ ਜੀ ਲਿਖਣ ਲੱਗੇ, ਏਕਾ ਪਾਉਣ ਲੱਗੇ, ਘੋੜੇ ਨੇ ਖੁਰ ਮਾਰਿਆ ਧਰਤੀ ਤੇ ਚੱਕ ਕੇ, ਸਾਦਾ ਪੈ ਗਿਆ, ਇਹ ਕਿਹਦਾ ਮੂੰਹ ਖੁੱਲਾ ਰਹਿ ਗਿਆ। ਕਹਿੰਦੇ ਮਹਾਰਾਜ ਕਹਿਣ ਲੱਗੇ ਲੈ ਮਾਤਾ ਸੱਤ ਲਿਖੇ ਗਏ। ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਸੱਤਾਂ ਦੀ ਲੋੜ ਸੀ, ਇੱਕ ਤੁਹਾਨੂੰ ਦਊਂਗੀ, ਇੱਕ ਰਾਜ ਦਰਬਾਰ ਜਾਏਗਾ ਸਾਰੇ ਗੁਣਾ ਤੇ। ਸੋ ਜਾਂ ਕਾ ਕਹਿਆ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ। ਬਿਹਤਰ ਦੁਨੀਆ ਦਾ ਬਾਦਸ਼ਾਹ ਬਾਦਸ਼ਾਹ ਹੁੰਦਾ ਹੈ, ਦਰਗਾਹ ਦੇ ਬਾਦਸ਼ਾਹ ਦਾ ਨਾਂ ਸੱਚੇ ਪਾਤਸ਼ਾਹ ਹੁੰਦਾ। ਮਹਾਰਾਜ ਕਹਿੰਦੇ ਆਹ ਸਾਨੂੰ ਬਾਦਸ਼ਾਹੀ ਦਿੰਦਾ, ਸੁਲਤਾਨ ਹੋਵਾ ਮੇਲ ਲਸ਼ਕਰ ਤਖ਼ਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ। ਸੱਚਾ ਰਾਜਾ ਰਾਜਾ ਸਗਲੀ ਸ੍ਰਿਸ਼ਟਕਾਰ ਨਾਮ ਮਨ ਭਿੰਨਾ, ਜਿਹਦਾ ਮਨ ਭਿੱਜ ਗਿਆ ਨਾਮ ਦੇ ਨਾਲ ਉਹ ਬਾਦਸ਼ਾਹ ਹੈ। ਬਾਕੀ ਬਾਦਸ਼ਾਹੀਆਂ ਤਾਂ ਮਹਾਰਾਜ ਕਹਿੰਦੇ ਇਹ ਕੂੜੀਆਂ ਨੇ, ਝੂਠੀਆਂ ਨੇ, ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਜੋ ਦਿਵਸ ਸਭ ਦਿਵਸ ਚਾਰ ਕੇ ਝੂਠੇ ਕਰਦੇ ਦਰਵਾਜ਼ਾ, ਇਹ ਤਾਂ ਝੂਠੇ ਬਣੇ ਫਿਰਦੇ ਨੇ। ਸੋ ਰਾਜਾ ਵੱਡਾ ਨਾਮ ਵਾਲਾ ਹੁੰਦਾ। ਮਹਾਰਾਜ ਕਹਿੰਦੇ ਕਲਯੁਗ ਤੈਨੂੰ ਇਸ ਗੱਲ ਦੀ ਸੋਝੀ ਨਹੀਂ, ਸਾਡੇ ਕੋਲ ਤਾਂ ਉਹ ਚੀਜ਼ ਨਿਰੰਕਾਰ ਨੇ ਸਾਨੂੰ ਦਿੱਤੀ ਹੈ। ਕਿਉਂਕਿ ਜਦ ਮਹਾਰਾਜ ਦਰਗਾਹ ਚ ਗਏ ਤੇ ਅਕਾਲ ਪੁਰਖ ਨੂੰ ਗੁਰੂ ਤਾਰਿਆ, ਕਈ ਪ੍ਰੇਮੀ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰੂ ਦਾ ਜ਼ਿਕਰ ਨਹੀਂ ਕਰਿਆ, ਮਹਾਰਾਜ ਨੇ ਕਰਿਆ। ਸਾਧ ਸੰਗਤ ਜੀ ਪੜ੍ਹੋ, ਗੁਰੂ ਦਸਵੇਂ ਪਾਤਸ਼ਾਹ ਨੇ ਦਸਵੇਂ ਜਾਮੇ ਚ, ਦਸਵੇਂ ਪਾਤਸ਼ਾਹ ਕੋਈ ਅੱਡ ਨਹੀਂ ਸੀ, ਉਹ ਦਸਵੇਂ ਗੁਰੂ ਨਾਨਕ ਸੀ ਦਸਵੇਂ ਮਹਿਲ ਚ। ਆਪ ਨੇ ਫਰਮਾਨ ਕਰਿਆ, ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਸਾਨੂੰ ਅਕਾਲ ਪੁਰਖ ਗੁਰੂ ਹੋ ਕੇ ਮਿਲੇ, ਉਸ ਨੇ ਸਾਨੂੰ ਮੰਤਰ ਦਿੱਤਾ ਹੈ, ਮੂਲ ਮੰਤਰ ਜਿਸ ਨੂੰ ਆਖਦੇ। ਤੇ ਉੱਥੇ ਅੰਮ੍ਰਿਤ ਦਾ ਭਰਿਆ ਹੋਇਆ ਪਿਆਲਾ ਮਹਾਰਾਜ ਕਹਿੰਦੇ ਸਾਡੇ ਬੁੱਲਾਂ ਨਾਲ ਲਾਇਆ ਗਿਆ, ਅਸੀਂ ਪੀਤਾ। ਅਕਾਲ ਪੁਰਖ ਨੇ ਬਚਨ ਕੀਤਾ, ਨਾਨਕ ਤੂੰ ਮੇਰੇ ਨਾਮ ਦਾ ਅੰਮ੍ਰਿਤ ਪੀਤਾ ਤੇ ਹੁਣ ਤੂੰ ਨਾਮ ਦੀ ਮਹਿਮਾ, ਹੁਕਮ ਦੀ ਮਹਿਮਾ ਕਰ। ਮਹਾਰਾਜ ਨੇ ਕੋਟ ਕੋਟ ਮੇਰੀ ਆਰਜਾ ਸਾਰਾ ਸ਼ਬਦ ਉਚਾਰਨ ਕਰਿਆ ਹੁਕਮ ਦਾ, ਵੀ ਤੇਰੇ ਹੁਕਮ ਦਾ ਕੋਈ ਪਾਰਾਵਾਰ ਨਹੀਂ। ਕਹਿਣ ਲੱਗੇ ਹੇ ਨਾਨਕ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ, ਜੋ ਤੇਰੇ ਵਿੱਚ ਵਿਸ਼ਵਾਸ ਲਿਆਏਗਾ ਉਹ ਮੇਰੀ ਦਰਗਾਹ ਵਿੱਚ ਪ੍ਰਾਪਤ ਹੋਏਗਾ। ਜੋ ਇਹ ਮੰਤਰ ਦਾ ਪਾਠ ਕਰੇਗਾ, ਇਹ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸ਼ਾਦ, ਤੇ ਤੂੰ ਮੋਹਰ ਲਾ। ਮਹਾਰਾਜ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਕੀ ਸੱਚ। ਹੇ ਨਾਨਕ, ਇਹ ਮੰਤਰ ਪੂਰਾ ਹੋਇਆ, ਇਸ ਦਾ ਜੋ ਜ਼ਿੰਦਗੀ ਭਰ ਪਾਠ ਕਰੇਗਾ ਤੇ ਇਹਨੂੰ ਸਮਝਣ ਦਾ ਯਤਨ ਕਰੇਗਾ ਉਹ ਮੇਰੀ ਦਰਗਾਹ ਚ ਅਵਸ਼ ਆ ਕੇ ਪ੍ਰਾਪਤੀ ਕਰੇਗਾ, ਉਹਨੂੰ ਥਾਂ ਮਿਲੇਗੀ ਦਰਗਾਹ ਦੇ ਅੰਦਰ। ਸੋ ਬਾਦਸ਼ਾਹ ਤਾਂ ਸਾਰਿਆਂ ਨੂੰ ਵੱਡੇ ਹੋਏ ਕਹਿੰਦੇ ਕਲਯੁਗ ਤੈਨੂੰ ਨਹੀਂ ਪਤਾ ਨਾਮ ਅੰਮ੍ਰਿਤ ਕੀ ਹੁੰਦਾ। ਸੋ ਨਾਮ ਨਾ ਹੋਵੇ ਤਾਂ ਸਭ ਚੀਜ਼ਾਂ ਦੀ ਪ੍ਰਾਪਤੀ ਹੋਵੇ ਕੁਛ ਵੀ ਨਹੀਂ ਹੁੰਦਾ, ਆਦਮੀ ਬਿਮਾਰ ਹੁੰਦਾ। ਜਿਹੜੇ ਵੱਡੇ ਤੋਂ ਵੱਡੇ ਅਮੀਰ ਨੇ, ਇੱਕ ਵਾਰੀ ਅਡਾਲਮੀਆ ਬਹੁਤ ਬੜਾ ਬੰਦਾ ਹੈ ਭਾਰਤ ਵਰਸ਼ ਦੇ ਅੰਦਰ, ਦੋ ਮਿਲਾਂ ਇਹਦੀਆਂ ਸਾਡੇ ਉੱਥੇ ਯੂਪੀ ਚ ਰਾਮਪੁਰ ਸੀ, ਗੰਨਾ ਸ਼ੂਗਰ ਮਿਲ ਸੀ। ਇਹ ਕਿਸੇ ਕੇਸ ਚ ਫਸ ਗਿਆ, ਚਾਰ ਡਾਕਟਰ ਨਾਲ ਲੈ ਕੇ ਗਿਆ ਜੇਲ੍ਹ ਦੇ ਅੰਦਰ, ਚਾਰੇ ਡਾਕਟਰ। ਥੋੜੀ ਥੋੜੀ ਦੇਰ ਬਾਅਦ ਇਹਦਾ ਐਗਜ਼ਾਮਿਨ ਕਰੀ ਜਾਂਦੇ, ਕਦੇ ਬਲੱਡ ਪ੍ਰੈਸ਼ਰ ਦੇਖਦੇ ਆ, ਕਦੇ ਯੂਰਨ ਦੇਖਦੇ ਆ, ਕਦੇ ਕੁਛ ਦੇਖਦੇ ਆ, ਕਦੇ ਕੁਛ ਦੇਖਦੇ ਆ, ਹਾਰਟ ਦੀ ਚਾਲ ਦੇਖਦੇ ਆ। ਕੀ ਫਾਇਦਾ ਹੋਇਆ? ਇੰਨਾ ਧਨ ਕਮਾ ਕੇ ਫਾਇਦਾ ਤਾਂ ਕੋਈ ਨਾ ਹੋਇਆ ਨਾ, ਆਨੰਦ ਤਾਂ ਨਾ ਹੋਇਆ। ਮਹਾਰਾਜ ਕਹਿੰਦੇ ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ, ਨਾਮ ਨੂੰ ਭੁੱਲ ਕੇ ਸਾਰੇ ਸੁੱਖ ਚਾਹੁੰਦਾ, ਸਾਰੇ ਸੁੱਖ ਤਾਂ ਮਿਲਦੇ ਨਹੀਂ। ਮਹਾਰਾਜ ਕਹਿੰਦੇ ਕਲਯੁਗ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ।
ਜਲ ਬਲ ਜਾਵੇ
ਕੁਛ ਦੇਖਿਆ ਔਰ ਨਹੀਂ ਕਹਿਣ ਲੱਗਿਆ ਮਹਾਰਾਜ ਫਿਰ ਮੈਂ ਤਾਂ ਨਿਰਾਸ਼ ਜਾ ਰਿਹਾ ਆਪਦੇ ਕੋਲੋਂ ਕੋਈ ਤਾਂ ਮੇਰੀ ਭੇਟਾ ਕਬੂਲ ਕਰੋ ਤੇ ਮੇਰਾ ਚਿੱਤ ਜਦ ਖੁਸ਼ ਹੋਏਗਾ ਕਿ ਜਦ ਆਪ ਮੇਰੇ ਭੇਟਾ ਕਬੂਲ ਕਰੋ ਤੇ ਮੈਂ ਆਪਦੀ ਸਿੱਖੀ ਧਾਰਨ ਕਰਨਾ ਚਾਹੁੰਦਾ ਮਹਾਰਾਜ ਕਹਿੰਦੇ ਫਿਰ ਭੇਟਾ ਦੇ ਦੇਗਾ ਸੱਚੇ ਪਾਤਸ਼ਾਹ ਭੇਟਾ ਕਬੂਲ ਕਰੋ ਮਹਾਰਾਜ ਨੇ ਫਰਮਾਨ ਕਰਿਆ ਸਿਰ ਗੁਰੂ ਕਹੇ ਜੋ ਸਿੱਖ ਹਿਤਕਾਰੀ ਜਿਹੜੇ ਪਿਆਰ ਦੇ ਨਾਲ ਬਾਣੀ ਪੜ੍ਹਦੇ ਨੇ ਸਿੱਖ ਬਾਣੀ ਪਠੇ ਪ੍ਰੀਤ ਔਰ ਤਾਰੀ ਦਿਲ ਵਿੱਚ ਹਿਰਦੇ ਦੇ ਅੰਦਰ ਪਿਆਰ ਧਾਰਨ ਕਰਕੇ ਬਾਣੀ ਪੜ੍ਹਦੇ ਨੇ ਨਾਮ ਦਾਨ ਇਸ਼ਨਾਨ ਜੇ ਸਭ ਹੀ ਨਾਮ ਵੀ ਜਪਦੇ ਨੇ ਦਾਨ ਵੀ ਕਰਦੇ ਨੇ ਇਸ਼ਨਾਨ ਵੀ ਕਰਦੇ ਨੇ ਇਨ ਤੇ ਨਾਹੇ ਭੁਲਾਵੋ ਕਵੀ ਦੇਖੀ ਐਸੇ ਮੇਰੇ ਸਿੱਖਾਂ ਨੂੰ ਕਿਤੇ ਭੁਲਾ ਨਾ ਦੇਈ ਮਾਇਆ ਨਾ ਪਾਰੀ ਤੋ ਛਾਇਆ ਨੈ ਵਰਤੈ ਤਿੰਨ ਕੋ ਤੇਰੀ ਛਾਇਆ ਇਹਨਾਂ ਦੇ ਉੱਤੇ ਨਹੀਂ ਵਰਤਣੀ ਚਾਹੀਦੀ ਮੋਰ ਬਚਨ ਮੈਂ ਨਿਸ਼ਚਾ ਜਿਨ ਕੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਹਚਾ ਰੱਖਦੇ ਨੇ ਬਚਨਾਂ ਤੇ ਫਿਰ ਉਸ ਨਿਹਚੇ ਦੇ ਮੁਤਾਬਕ ਕਮਾਈ ਕਰਦੇ ਨਾਮ ਦੇ ਬਾਰੇ ਆਪ ਰੋਜ਼ ਸੁਣਦੇ ਹੋ ਦਾਨ ਦੂਸਰੀ ਚੀਜ਼ ਹੋਇਆ ਕਰਦੀ ਕਈ ਕਿਸਮ ਦਾ ਦਾਨ ਹੈ ਅਹਿਸਾਸ ਹੈ ਜੀ ਅਸੀਂ ਆਮ ਦਾਨ ਜਾਣਦੇ ਹਾਂ ਕਿ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਭਲੇ ਲੇਖੇ ਖੇਤ ਪਛਾਣ ਬੀਜੇ ਦਾਨ ਜਿੱਥੇ ਖੇਤ ਦੇ ਵਿੱਚ ਫਸਲ ਪੈਦਾ ਹੋਵੇ ਜਿਸ ਥਾਂ ਦਾਨ ਦੇ ਕੇ ਸੰਸਾਰ ਗੁਣਾ ਵਧੇ ਉੱਥੇ ਦਾਨ ਦਿਓ ਇਹ ਇੱਕ ਦਾਨ ਹੈ ਦੂਸਰਾ ਦਾਨ ਹੁੰਦਾ ਸਰੀਰ ਦਾ ਸਰੀਰ ਦੇ ਨਾਲ ਮਦਦ ਕਰ ਦੇਣੀ ਦੂਸਰੇ ਦੀ ਤੀਸਰਾ ਦਾਨ ਹੋਇਆ ਕਰਦਾ ਬੋਲੀ ਦਾ ਬੋਲੀ ਦੇ ਨਾਲ ਦਿਲ ਪਰਚਾਉਣੀ ਕਰਕੇ ਡਿੱਗੇ ਪਏ ਬੰਦੇ ਨੂੰ ਉੱਠ ਕੇ ਖੜਾ ਕਰ ਦੇਣਾ ਆਪਣੇ ਸ਼ਬਦਾਂ ਦੇ ਨਾਲ ਚੌਥਾ ਦਾਨ ਹੋਇਆ ਕਰਦਾ ਮਨ ਦਾ ਮਨ ਦੇ ਨਾਲ ਸਭ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਬਲ ਇਹ ਰੋਜ਼ ਦਾਨ ਗੁਰਸਿੱਖ ਦਿੰਦਾ ਲੇਕਿਨ ਪਤਾ ਨਹੀਂ ਵੀ ਮੈਂ ਕਹਿ ਕੀ ਰਿਹਾ ਬੁੱਧੀ ਦਾ ਦਾਨ ਹੁੰਦਾ ਬੁੱਧੀ ਦੇ ਨਾਲ ਸਹੀ ਰਸਤੇ ਦੇ ਪਾ ਦੇਣਾ ਆਤਮਦਾਨ ਹੁੰਦਾ ਬੰਦਗੀ ਕਰਨ ਵਾਲਿਆਂ ਕੋਲ ਦਾਨ ਹੁੰਦਾ ਆਪਣੇ ਸ਼ੁਭ ਇੱਛਾ ਦੇ ਨਾਲ ਸਾਰਿਆਂ ਨੂੰ ਪਰਮੇਸ਼ਰ ਦੇ ਲੜ ਲਾ ਦੇਣਾ ਕਿੰਨੇ ਲੱਗ ਗਏ ਕਿੰਨੇ ਅੰਮ੍ਰਿਤ ਛਕ ਰਹੇ ਨੇ ਇਹ ਆਤਮਕ ਦਾਨ ਕਹਾਉਂਦਾ ਕਹਿੰਦੇ ਜਿਹੜੇ ਪੰਜੇ ਦਾਨ ਕਰਦੇ ਨੇ ਇਸ਼ਨਾਨ ਕਰਦੇ ਨੇ ਪਹਿਲਾਂ ਇਸ਼ਨਾਨ ਹੋਇਆ ਕਰਦਾ ਸਰੀਰ ਦਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਮਹਾਰਾਜ ਨੂੰ ਗੁਰੂ ਅੰਗਦ ਸਾਹਿਬ ਨੇ ਪੁੱਛਿਆ ਪਾਤਸ਼ਾਹ ਅੰਮ੍ਰਿਤ ਵੇਲੇ ਜੇ ਕੋਈ ਵਿਧੀ ਪੂਰਵਕ ਇਸ਼ਨਾਨ ਕਰੇ ਕੀ ਫਲ ਹੁੰਦਾ ਮਹਾਰਾਜ ਕਹਿੰਦੇ ਜੇ ਉਹ ਫਲ ਲੈਣਾ ਚਾਹੁੰਦਾ ਇਸ਼ਨਾਨ ਦਾ ਤਾਂ ਕਹਿੰਦੇ ਇੱਕ ਦਿਨ ਦੇ ਨਹਾਉਣ ਦਾ ਫਲ ਜੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰੇ ਮੂਲ ਮੰਤਰ ਦਾ ਪਾਠ ਕਰਕੇ ਵਾਹਿਗੁਰੂ ਦਾ ਧਿਆਨ ਧਰ ਕੇ ਇਸ਼ਨਾਨ ਕਰਦਾ ਜਾਵੇ ਕਹਿੰਦੇ ਉਹਨੂੰ ਸਵਾ ਮਨ ਸੋਨਾ ਪੁੰਨ ਕਰਨ ਦਾ ਫਲ ਮਿਲਦਾ ਕਿੱਡੀ ਬੜੀ ਹੈ ਸਵਾ ਮਨ ਤਾਂ ਸਾਡੇ ਕੋਲ ਸੋਨਾ ਦੇਖਣ ਨੂੰ ਨਹੀਂ ਹੁੰਦਾ ਕੇਵਲ ਇਸ਼ਨਾਨ ਕਰਨ ਨਾਲ ਇੰਨਾ ਫਲ ਹੁੰਦਾ ਲੇਕਿਨ ਜਿਹੜਾ ਗੁਰੂ ਦਾ ਸਿੱਖ ਹੈ ਉਹ ਫਲ ਨਹੀਂ ਮੰਗਦਾ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ ਕਾਂਟਾ ਬਦਲ ਜਾਂਦਾ ਧਰਮਰਾਜ ਸਵਰਗਾਂ ਚ ਜਾਣਾ ਪੈਂਦਾ ਸਾਡਾ ਜਿਹੜਾ ਗੋਲ ਹੈ ਧਰਮਰਾਜ ਦਾ ਮੰਡਲ ਨਹੀਂ ਹੈ ਸਵਰਗ ਨਹੀਂ ਹੈ ਕਵਨ ਨਰਕ ਕਵਨ ਸਵਰਗ ਵਿਚਾਰਾ ਸੰਤਨ ਦੋ ਰਾਤੇ ਹਮ ਕਹੂੰ ਕਿ ਕਾਂਡ ਨਾ ਕੱਟਦੇ ਆਪਣੇ ਗੁਰਪ੍ਰਸ਼ਾਦ ਸੰਸਾਰ ਨੂੰ ਲੋੜ ਹੈ ਸੁਰਗ ਮਾਂਛ ਨਾ ਮਾਂਛੀਏ ਦਰਿਆ ਨਾ ਨਰਕਨ ਵਾਸ ਦੋਹਾਂ ਤੇ ਨਾ ਡਰੋ ਨਾ ਇੱਛਾ ਕਰੋ ਲੇਕਿਨ ਫੇਰ ਵੀ ਜੇ ਕੋਈ ਇੱਛਾ ਕਰਦਾ ਹੈ ਕਹਿੰਦੇ ਇੰਨਾ ਫਲ ਹੈ ਜੇ ਉਹ ਤੇ ਦੋ ਘੜੀਆਂ ਬਾਅਦ ਇਸ਼ਨਾਨ ਕਰਦਾ ਹੈ ਉਹਨੂੰ ਚਾਂਦੀ ਸਵਾ ਮਨ ਪੁੰਨ ਕਰਨ ਦਾ ਉਸ ਤੋਂ ਬਾਅਦ ਜਿਹੜਾ ਇੱਕ ਘੜੀ ਬਾਅਦ ਇਸ਼ਨਾਨ ਕਰਦਾ ਹੈ ਸਵਾ ਮਨ ਤਾਂਬਾ ਪੁੰਨ ਕਰਨ ਦਾ ਫਲ ਉਸ ਤੋਂ ਬਾਅਦ ਜਿਹੜਾ ਇੱਕ ਘੜੀ ਪੈਦਾ ਕਰਦਾ ਹੈ ਨੀ ਸੌ ਮਿੰਟ ਨਿਕਲ ਗਏ ਡੇਢ ਘੰਟਾ ਬਾਅਦ ਡੇਢ ਘੰਟਾ ਰਾਤ ਰਹਿੰਦੀ ਜਿਹੜਾ ਇਸ਼ਨਾਨ ਕਰ ਲੈਂਦਾ ਉਹਨੂੰ ਸਵਾ ਮਨ ਦੁੱਧ ਦਾ ਜਾਂ ਅੰਨ ਕਰਨ ਦਾ ਪੁੰਨ ਮਿਲਿਆ ਕਰਦਾ ਜਿਹੜਾ ਦਿਨ ਜਿਹੜੇ ਇਸ਼ਨਾਨ ਕਰਦਾ ਉਹਨੂੰ ਨਾ ਪਾਪ ਹੈ ਨਾ ਪੁੰਨ ਸੋ ਇਹ ਪਹਿਲਾ ਇਸ਼ਨਾਨ ਹੈ ਦੂਸਰਾ ਇਸ਼ਨਾਨ ਹੋਇਆ ਕਰਦਾ ਹੈ ਬਾਣੀ ਦਾ ਇਸ਼ਨਾਨ ਬੰਦਗੀ ਕਰਕੇ ਕੌੜਾ ਨਾ ਬੋਲਣਾ ਫਿੱਕਾ ਨਾ ਬੋਲਣਾ ਕਿਉਂਕਿ ਫਿੱਕਾ ਬੋਲਣ ਵਾਲਾ ਫਿੱਕਾ ਦਰਗਾਹ ਸੁੱਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ ਦਰਗਾਹ ਚ ਫਿੱਕਾ ਬੋਲਣ ਵਾਲੇ ਨੂੰ ਧੱਕੇ ਮਿਲਦੇ ਤੀਸਰਾ ਇਸ਼ਨਾਨ ਹੋਇਆ ਕਰਦਾ ਮਨ ਦਾ ਮਨ ਦਾ ਇਸ਼ਨਾਨ ਹੁੰਦਾ ਵੀ ਕਿਸੇ ਦਾ ਵੀ ਬੁਰਾ ਨਾ ਚੇਤ ਬਣਾ, ਸਾਰਿਆਂ ਦਾ ਭਰਾ ਮਨਾਉਣਾ। ਚੌਥਾ ਇਸ਼ਨਾਨ ਹੋਇਆ ਕਰਦਾ ਬੁੱਧੀ ਦਾ, ਬੁੱਧੀ ਦੇ ਵਿੱਚ ਨਿਰਮਲ ਮਤ ਧਾਰਨ ਕਰਨੀ, ਗੁਰੂ ਦੀ ਬਾਣੀ ਪੜ੍ਹਨੀ, ਉਹਦੇ ਅਰਥ ਵਿਚਾਰਨੇ, ਹਿਰਦੇ ਚ ਧਾਰਨ ਕਰਨੇ, ਇਹਦੇ ਨਾਲ ਬੁੱਧੀ ਦਾ ਇਸ਼ਨਾਨ ਹੋ ਜਾਂਦਾ। ਪੰਜਵਾਂ ਹੋਇਆ ਕਰਦਾ ਆਤਮ ਇਸ਼ਨਾਨ, ਆਤਮ ਇਸ਼ਨਾਨ ਬ੍ਰਹਮ ਦੀ ਵਿਚਾਰ ਕਰਕੇ ਹੋਇਆ ਕਰਦਾ, ਆਪਣੇ ਸਵੈ ਸਰੂਪ ਨੂੰ ਪਛਾਣ ਕੇ ਬ੍ਰਹਮ ਦੀ ਵਿਚਾਰ ਵਿੱਚ ਪੈ ਕੇ ਫਿਰ ਆਤਮ ਇਸ਼ਨਾਨ ਕਹਾਉਂਦਾ। ਮਹਾਰਾਜ ਕਹਿੰਦੇ ਜਿਹੜੇ ਇਸ਼ਨਾਨ ਕਰਦੇ ਨੇ, ਨਾਮ ਦਾਨ ਇਸ਼ਨਾਨ ਜੇ ਸਭ ਹੀ ਜਿੰਨੀਆਂ ਕਿਸਮਾਂ ਦੇ ਲਿਖੇ ਨੇ, ਇਹ ਸਾਰਾ ਇਸ਼ਨਾਨ ਕਰਦੇ ਨੇ। ਇਹਨ ਤੇ ਨਾਹੇ ਭੁਲਾਵੋ ਕਵੀ, ਐਸਾ ਨਾ ਕਰੀ ਵੀ ਇਹਨਾਂ ਨੂੰ ਭੁਲਾ ਦੇਣੇ। ਤੋ ਛਾਇਆ ਨਾ ਵਰਤਾ ਤਿੰਨ ਕਹੋ, ਉਹਨਾਂ ਤੇ ਤੇਰੀ ਛਾਇਆ ਨਾ ਪਵੇ। ਮੋਰ ਬਚਨ ਮੈਂ ਨਿਸ਼ਚਾ ਜਿੰਨ ਕੋ, ਜਿਹੜੇ ਮੇਰੇ ਬਚਨਾਂ ਚ ਨਿਸ਼ਚਾ ਰੱਖੀ ਬੈਠੇ। ਜੇ ਭੇਟਾ ਦੇਣੀ ਹੈ ਭੇਟਦੇ ਹੋ ਤਾਂ ਇਹ ਬਚ ਦੀਜੈ, ਤਾਂ ਫਿਰ ਬਚਨ ਦੇ। ਮਮ ਸੰਗਤ ਕੋ ਦੁਖੀ ਨਾ ਕੀਜੈ, ਮੇਰੀ ਸੰਗਤ ਵਿੱਚ ਫਤੂਰ ਨਾ ਪਾਈ। ਸੋ ਉਸੇ ਵੇਲੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਕਹਿੰਦਾ ਪਾਤਸ਼ਾਹ ਕਿਰਪਾ ਆਪਦੀ ਚਾਹੀਦੀ ਹੈ ਤੇ ਮੈਂ ਪ੍ਰਵਾਨ
ਕਰ ਲਿਆ ਪ੍ਰਵਾਨ ਜੀ ਦਿੱਤਾ
ਪਾਤਸ਼ਾਹ, ਮੇਰੇ ਤੋਂ ਵੱਧ ਕਿਸੇ ਨੂੰ ਪ੍ਰਸੰਨਤਾ ਨਹੀਂ ਹੋਏਗੀ ਆਪਦਾ ਹੁਕਮ ਮੰਨ ਕੇ, ਪਰ ਇੱਕ ਮੈਂ ਬੇਨਤੀ ਜ਼ਰੂਰ ਕਰਨੀ ਹੈ। ਕਹਿੰਦੇ ਕਰ। ਕਹਿੰਦੇ ਪਾਤਸ਼ਾਹ, ਤੇਰੇ ਪੰਥ ਦੇ ਅੰਦਰ ਵੀ ਪਖੰਡੀ ਲੋਕ ਆ ਜਾਣਗੇ, ਦੰਭ ਕਰਨਗੇ, ਧੋਖੇ ਦੇਣਗੇ, ਆਪਣੇ ਆਪ ਨੂੰ ਪੂਰਾ ਕਹਾਉਣਗੇ ਲੇਕਿਨ ਹੋਣਗੇ ਉਲਟ, ਤੇਰੀ ਗੱਦੀ ਦਾ ਸਤਿਕਾਰ ਨਹੀਂ ਕਰਨਗੇ, ਤੇਰੀ ਹਜ਼ੂਰੀ ਦੇ ਅੰਦਰ ਅਵਗਿਆ ਕਰਨਗੇ, ਨਿਰਾਦਰ ਕਰਨਗੇ। ਪਾਤਸ਼ਾਹ, ਉਹਨਾਂ ਨੂੰ ਤਾਂ ਮੈਂ ਛੱਡਣਾ ਨਹੀਂ, ਮੈਨੂੰ ਖੁੱਲ ਦੇ ਦੋ ਇੰਨੀ। ਮਹਾਰਾਜ ਕਹਿੰਦੇ ਹਾਂ, ਉਹ ਤਾਂ ਤੇਰੇ ਕੀਤੇ ਅਸੀਂ ਸਾਰੇ, ਪਰ ਅਸੀਂ ਤਾਂ ਇਹ ਤੈਨੂੰ ਪਹਿਲਾਂ ਕਿਹਾ ਵੀ ਉਹ ਬੰਦੇ ਨਾਮਦਾਨ ਇਸ਼ਨਾਨ ਦੇ ਸਭ ਹੀ ਇਹਨ ਤੇ ਨਾਏ ਭੁਲਾਵੋ ਕਵੀ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਬਾਣੀ ਪਠੇ ਪ੍ਰੀਤ ਉਰਧਾਰੀ, ਅੰਦਰ ਹਿਰਦੇ ਚ ਪ੍ਰੀਤ ਹੈ ਤੇ ਬਾਣੀ ਪੜ੍ਹਦੇ ਨੇ ਤੇ ਫਿਰ ਉਸ ਬਾਣੀ ਨੂੰ ਜਿਹੜੇ ਕਮਾਉਂਦੇ ਨੇ ਉਹ ਸਾਡੇ ਸਿੱਖ ਨੇ, ਜਿਹੜੇ ਭੇਖੀ ਨੇ ਉਹ ਵੀ ਸਾਡੇ ਸਿੱਖ ਨਹੀਂ ਹੈ। ਸਾਡਾ ਹੁਕਮ ਹੈ ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੇਲੀ। ਸੋ ਇਸ ਤਰ੍ਹਾਂ ਜਦੋਂ ਸਾਰੀਆਂ ਗੱਲਾਂ ਮੰਨ ਲਈਆਂ, ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਆਪ ਮੇਰੇ ਯੁੱਗ ਦੇ ਅੰਦਰ ਸਭ ਤੋਂ ਵੱਡੇ ਜੋ ਅੱਜ ਤੱਕ ਨਹੀਂ ਆਏ, ਨਾ ਸਤਯੁਗ ਚ ਆਇਆ, ਤ੍ਰੇਤੇ ਚ ਆਏ 14 ਕਲਾਂ ਸੰਪੂਰਨ ਸ੍ਰੀ ਰਾਮ ਚੰਦਰ ਜੀ ਮਹਾਰਾਜ, ਦੁਆਪਰ ਯੁੱਗ ਦੇ ਅੰਦਰ ਆਏ 16 ਕਲਾਂ ਸੰਪੂਰਨ, ਲੇਕਿਨ ਆਪ ਅਨੰਤ ਕਲਾ ਲਈ ਠਾਕਰ ਚੜਿਆ, ਆਪ ਪਰਮੇਸ਼ਰ ਸਰੂਪ ਹੋ ਕੇ ਗੁਰੂ ਪਰਮੇਸ਼ਰ ਦੇ ਰੂਪ ਚ ਮੇਰੇ ਯੁੱਗ ਚ ਪ੍ਰਗਟ ਹੋਏ ਹੋ। ਪਾਤਸ਼ਾਹ ਮੇਰੇ ਵਰਗਾ ਭਾਗਾਂ ਵਾਲਾ ਕਿਹੜਾ ਹੈ? ਜਿਹਦੇ ਯੁੱਗ ਚ ਗੁਰੂ ਨਾਨਕ ਆ ਗਿਆ ਉਦੋਂ ਬੜਾ ਭਾਗਾਂ ਵਾਲਾ ਯੁੱਗ ਕਿਹੜਾ? ਮੇਰੇ ਤੇ ਕਿਰਪਾ ਕਰੋ ਮਹਾਰਾਜ। ਕਹਿੰਦੇ ਕਲਯੁਗ ਅਸੀਂ ਤੇਰੀ ਬਾਤ ਤੇ ਬੜੇ ਪ੍ਰਸੰਨ ਹੋਏ ਹਾਂ, ਜਾਂ ਤੈਨੂੰ ਅਸੀਂ ਤੇਰਾ ਤੇਜ ਵਧਾਉਂਦੇ ਹਾਂ, ਬਹੁਤ ਵੱਡਾ ਤੇਜ ਹੋਏਗਾ। ਮਹਾਰਾਜ ਕਹਿੰਦੇ ਸਭ ਯੁੱਗ ਤੇ ਵੱਡ ਤੇਜ ਤੁਹਾਰਾ, ਸਾਰੇ ਯੁੱਗਾਂ ਨਾਲੋਂ ਤੇਰੇ ਯੁੱਗ ਦੇ ਅੰਦਰ ਤੇਜ ਹੋਵੇ। ਗੋਵੇ ਵਾਕ ਹਮਾਰਾ, ਇਹ ਸਾਡਾ ਵਾਕ ਹੋਇਆ। ਥੋਰ ਕਾਲ ਕੀਰਤ ਕਰਤਾਰੂ, ਥੋੜਾ ਚਿਰ ਵੀ ਸੰਗਤ ਚ ਬੈਠ ਜਾਓ, ਥੋੜਾ ਚਿਰ। ਕਬੀਰ ਇੱਕ ਘੜੀ ਆਧੀ ਘੜੀ, ਆਧੀ ਹੂੰ ਫੁਨਾਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੁਲਾ। ਥੋੜਾ ਜਿਹਾ ਚਿਰ ਵੀ ਜਿਹੜਾ ਸੰਗਤ ਚ ਬੈਠ ਜੇਗਾ, ਮਹਿਮਾ ਤਾਂ ਕੀ ਵਧਾਇ ਪਾਰੂ, ਉਹਦੀ ਮਹਿਮਾ ਕਿੰਨੀ ਕੁ ਹੈ, ਬੇਅੰਤ ਮਹਿਮਾ। ਪਾਤਸ਼ਾਹ ਕਿੰਨੀ ਕੁ ਮਹਿਮਾ ਹੋ ਜੂ? ਮਹਾਰਾਜ ਕਹਿੰਦੇ ਦੇਖ, ਸਤਯੁਗ ਦੇ ਅੰਦਰ 1,00,000 ਸਾਲ ਕੋਈ ਤਪ ਕਰੇ, ਤ੍ਰੇਤੇ ਵਿੱਚ 10,000 ਸਾਲ ਕਰੇ, ਦੁਆਪਰ ਵਿੱਚ 1,000 ਸਾਲ ਕਰੇ, ਤੇ ਕਲਯੁਗ ਦੇ ਅੰਦਰ 1 ਸਤਸੰਗ ਸੁਣ ਲਏ, ਮਨ ਚਿਤ ਲਾ ਗਏ, ਕਹਿੰਦੇ ਉਹਦਾ ਫਲ 1,00,000 ਸਾਲ ਨਾਲੋਂ ਵੱਧ ਹੋਏਗਾ। ਸੋ ਐਡੀ ਬੜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਤੇ ਸਾਨੂੰ ਹੋਕਾ ਦਿੱਤਾ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਪਰਮ ਭੁੱਲੋ ਭੁੱਲ। ਦੇਖਿਓ ਭੁੱਲ ਨਾ ਜਾਇਓ, ਕਲਯੁਗ ਆ ਗਿਆ। ਸੋ ਕਹਿਣ ਲੱਗੇ, ਫਰਮਾਨ ਕਰਦੇ, ਬਹਿ ਜਾਓ ਭਾਈ, ਕੋਈ ਨੀ, ਮੀਂਹ ਦਾ ਕੁਛ ਨੀ ਹੁੰਦਾ। ਇੱਕ ਨਾਮ ਬੋਬੋ ਬੋਬੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਸੀ। ਕਿੱਡੀ ਬੜੀ ਮਹਿਮਾ ਮਹਾਰਾਜ ਨੇ ਨਾਮ ਦੀ ਦੱਸੀ ਆ। ਗੁਰੂ ਦਸਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਏਕ ਚਿੱਤ ਜੇ ਇੱਕ ਛਿੰਤਿਆ ਅੱਖ ਚਮਕਣ ਜਿੰਨਾ ਚਿਰ ਵੀ ਜੇ ਵਾਹਿਗੁਰੂ ਦਾ ਨਾਮ ਲੈ ਹੋ ਗਿਆ ਕਾਲ ਫਸ ਕੇ ਬੀਚ ਨਾ ਆਏ। ਕਾਲ ਦੀ ਫਾਸੀ ਜਿਹੜੀ ਆ ਉਹਦੇ ਗਲ ਚ ਨਹੀਂ ਪਏਗੀ। ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਕਿਸੇ ਦਾ ਹੋਇਆ ਵੀ ਹੈ ਮਹਾਰਾਜ ਕਹਿੰਦੇ ਇੱਕ ਦਾ ਹਜ਼ਾਰਾਂ ਦਾ ਹੋਇਆ। ਤੇ ਇੱਕ ਬੜੀ ਮਸ਼ਹੂਰ ਮਿਸਾਲ ਹੈ ਅਜਾਮਲ ਦੀ। ਅਜਾਮਲ ਇੱਕ ਬ੍ਰਾਹਮਣ ਦਾ ਲੜਕਾ ਜੋ ਰਾਜ ਪੰਡਿਤ ਸੀ, ਇੱਕ ਪੂਰਨ ਮਹਾਤਮਾ ਦੇ ਕੋਲ ਪੜਿਆ ਕਰਦਾ ਸੀ। ਯਾਦਦਾਸ਼ਤ ਉਹਦੀ ਐਡੀ ਜ਼ਬਰਦਸਤ ਸੀ ਕਿ ਇੱਕ ਵਾਰੀ ਪੜ੍ਹ ਕੇ ਸਭ ਕੁਛ ਯਾਦ ਕਰ ਲੈਂਦਾ ਸੀ। ਚਾਰੇ ਵੇਦ, 27 ਸਿਮਰਤੀਆਂ, ਉਪਨਿਸ਼ਦਾਂ, ਗੀਤਾ ਆਦਿ ਸਾਰੇ ਧਾਰਮਿਕ ਗ੍ਰੰਥ ਉਹਨੇ ਅਧਿਐਨ ਕਰਕੇ ਸਾਰੇ ਯਾਦ ਸਨ ਉਹਦੇ। ਤੇ ਛੋਟੀ ਉਮਰ ਦੇ ਅੰਦਰ ਉਹ ਬਹੁਤ ਵੱਡਾ ਵਿਦਵਾਨ ਗਿਣਿਆ ਜਾਣ ਲੱਗਿਆ ਤੇ ਸਾਰੇ ਭਾਰਤ ਵਰਸ਼ ਵਿੱਚ ਉਹਦੀ ਚਰਚਾ ਚੱਲ ਪਈ। ਗੁਰੂ ਨੇ 18 ਸਾਲ ਦੇ ਜਦੋਂ ਹੋਇਆ ਕਹਿਣ ਲੱਗੇ ਬੇਟਾ ਹੁਣ ਤੂੰ ਜਵਾਨੀ ਚ ਆ ਗਿਆ। ਇਹ ਜਵਾਨੀ ਜਿਹੜੀ ਹੈ ਜਦੋਂ ਬੰਦੇ ਤੇ ਆਉਂਦੀ ਹੈ ਉਸ ਵੇਲੇ ਮਾਇਆ ਪੈਂਦੀ ਹੈ, ਉਸ ਵੇਲੇ ਸਭ ਭੁੱਲਦੇ ਨੇ ਕਿਉਂਕਿ ਖੂਨ ਜ਼ੋਰ ਮਾਰਦਾ। ਇਹਦੇ ਚ 5 ਵਿਕਾਰ ਜਾਗਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੋ ਹੁਣ ਤੂੰ ਬਚੀ ਇਹਨਾਂ ਚੋਰਾਂ ਤੇ, ਉਹਨਾਂ ਦੇ ਵਾਸਤੇ ਇਹ ਜਿਹੜਾ ਅਧਰਮ ਦਾ ਬਾਜ਼ਾਰ ਹੈ ਜਿਹਨੂੰ ਬੇਸ਼ਵਾਵਾਂ ਦਾ ਬਾਜ਼ਾਰ ਕਹਿੰਦੇ ਉਹਦੇ ਵਿੱਚ ਹੀ ਨਾ ਲੰਘੇ। ਇਹਨੇ ਗੁੱਸਾ ਕਰਿਆ, ਮਨ ਚ ਰੋਸ ਆਇਆ ਵੀ ਗੁਰੂ ਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ, ਮੈਂ ਚਾਰੇ ਵੇਦ, 6 ਸ਼ਾਸਤਰ, 27 ਸਿਮਰਤੀਆਂ, ਮੈਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਬੰਦਾ ਵੀ ਵਿਚਾਰ ਕਰਦਾ ਪਰ ਇਸਤਰੀ ਕੋਲ ਜਾਂਦਾ ਹੈ ਉਹ ਰੌਰਵ ਨਰਕ ਦੇ ਵਿੱਚ ਜਾ ਕੇ ਲੋਹੇ ਦੀ ਇਸਤਰੀ ਬਣਾ ਕੇ ਉਹਦੇ ਨਾਲ ਗਰਮ ਕਰਕੇ ਚਮੇੜ ਦਿੰਦੇ ਨੇ ਤੇ ਦੁਖੀ ਹੁੰਦਾ ਵੀ ਮੈਂ ਵੀ ਇਹੋ ਜਿਹਾ ਕੰਮ ਕਦੇ ਕਰ ਲੂੰ, ਇਹ ਗੁਰੂ ਸਾਹਿਬ ਗੁਰੂ ਨੂੰ ਮੇਰੇ ਨੂੰ ਕੀ ਛੱਪ ਹੋ ਗਿਆ। ਜਿੱਥੇ ਅਪਮਾਨ ਆ ਜਾਏਗਾ ਉੱਥੇ ਲਿੰਕ ਟੁੱਟ ਜਾਂਦਾ, ਉਸ ਵੇਲੇ ਗੁਰੂ ਦਾ ਨਹੀਂ ਰਹਿੰਦਾ ਆਪਣੇ ਮਨ ਦਾ ਹੋ ਜਾਂਦਾ। ਜੋਗਾ ਸਿੰਘ, ਦੋ ਲਾਵਾਂ ਉਸਨੇ ਛੱਡ ਦਿੱਤੀਆਂ, ਗੁਰੂ ਦਾ ਹੁਕਮ ਮੰਨਿਆ, ਉਸੇ ਵੇਲੇ ਵਿਚਾਲੇ ਛੱਡ ਕੇ ਤੁਰ ਗਿਆ। ਲੇਕਿਨ ਰਸਤੇ ਚ ਆਉਂਦੇ ਆਉਂਦੇ ਇਹ ਗੱਲ ਉਹਦੇ ਮਨ ਚ ਆ ਗਈ ਕਿ ਮੇਰੇ ਵਰਗਾ ਕੋਈ ਸਿੱਖ ਨਹੀਂ ਹੋਣਾ ਜਿਹਨੇ ਲਾਵਾਂ ਲੈਂਦੇ ਲੈਂਦੇ ਨੇ ਵਿਚਾਲੇ ਛੱਡਤੀਆਂ, ਤੁਸੀਂ ਮੈਂ ਦੋ ਲਾਵਾਂ ਲੈ ਲੈਂਦਾ ਘੋੜੀ ਤੇ ਚੜ੍ਹ ਕੇ ਛੇਤੀ ਚਲਾ ਜਾਂਦਾ। ਬਥੇਰਾ ਮੇਰੇ ਰਿਸ਼ਤੇਦਾਰਾਂ ਨੇ ਮਿੰਨਤਾਂ ਕਰੀਆਂ, ਘਰ ਵਾਲਿਆਂ ਨੇ ਵੀ ਕਰੀਆਂ, ਸਭ ਨੇ ਕਰੀਆਂ ਬਈ ਕੀ ਹੈ, ਦੋ ਲਾਵਾਂ ਅਸੀਂ ਛੇਤੀ ਛੇਤੀ ਪੜ੍ਹ ਦਿੰਦੇ ਹਾਂ, ਕਿੰਨਾ ਲੱਗ ਜੂ, ਇੱਕ ਡੇਢ ਮਿੰਟ ਹੋਰ ਲੱਗ ਜੂਗਾ, ਬਈ ਤੂੰ ਡੇਢ ਮਿੰਟ ਤਾਂ ਠਹਿਰ ਜਾ। ਕਹਿੰਦਾ ਨਾ, ਗੁਰੂ ਸਾਹਿਬ ਦਾ ਹੁਕਮ ਹੈ ਕਿ ਚਿੱਠੀ ਦੇਖ ਹੁਕਮਨਾਮਾ ਦੇਖਦੀ ਸਾਰ ਪੈਰ ਸਾਡੇ ਵੱਲ ਨੂੰ ਪੱਟੀ, ਹੋਰ ਪਾਸੇ ਨਾ ਪੱਟੀ। ਸੋ ਆਇਆ ਕਿ ਮੈਂ ਪੂਰੀ ਤਰ੍ਹਾਂ ਹੁਕਮ ਮੰਨਿਆ, ਜਿੱਥੇ ਮੈਂ ਆ ਜਾਏਗੀ ਉੱਥੇ ਗੁਰੂ ਨਾਲ ਸੰਬੰਧ ਟੁੱਟ ਜਾਇਆ। ਇਹ ਮੈਂ ਸਿੱਟ ਦਿਆ ਕਰਦੀ ਹੈ, ਹਰ ਜੀ ਉਹ ਹੰਕਾਰ ਨਾ ਪਾਵੇ, ਬੇਦਕੂਕ ਸੁਣਾਵੇ। ਜਿੱਥੇ ਅਪਮਾਨ ਹੋ ਜਾਏਗਾ ਵੀ ਮੈਂ ਕੀਰਤਨੀ ਹਾਂ, ਮੈਂ ਪ੍ਰਚਾਰਕ, ਉੱਥੇ ਉਹਦਾ ਕਨੈਕਸ਼ਨ ਟੁੱਟ ਜਾਏਗਾ। ਸੋ ਆਉਂਦੇ ਆਉਂਦੇ ਜਦ ਹੁਸ਼ਿਆਰਪੁਰ ਆਏ ਉੱਥੇ ਇੱਕ ਬੇਸ਼ਵਾਰ ਨੂੰ ਦੇਖ ਕੇ ਭਰਮ ਗਿਆ। ਲੇਕਿਨ ਗੁਰੂ ਦਾ ਬਿਰਧ ਹੈ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਜਿਵੇਂ ਮਾਂ ਪੁੱਤਰ ਨੂੰ ਪਿਆਰ ਕਰਦੀ ਹੈ, ਇਵੇਂ ਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ। ਜੇ ਭੁੱਲਦਾ ਔਗਣ ਨਹੀਂ ਚਿਤਾਰਦਾ, ਉਹਨੂੰ ਝਾੜਦਾ, ਸਾਫ਼ ਕਰਦਾ, ਫੇਰ ਗੱਲ ਦੇ ਨਾਲ ਲਾ ਲੈਂਦਾ। ਔਗਣ ਨਹੀਂ ਵਿਚਾਰਿਆ ਕਰਦਾ ਗੁਰੂ ਕਦੇ ਵੀ, ਕਿਉਂਕਿ ਇੱਕ ਵਾਰੀ ਗੁਰੂ ਨਾਲ ਬਣ ਗਏ ਫੇਰ ਨਹੀਂ ਗੁਰੂ ਛੱਡਿਆ ਕਰਦਾ, ਫੇਰ ਆਪਣਾ ਹੀ ਬਣਾ ਕੇ ਰੱਖਿਆ ਕਰਦਾ। ਭੁੱਲ ਗਿਆ ਮਹਾਰਾਜ ਆ ਗਏ, ਦਰਵਾਜ਼ੇ ਤੇ ਖੜ ਜਾਂਦੇ ਨੇ, ਬਾਰ ਬਾਰ ਆਉਂਦਾ, ਜਵਾਬ ਦੇ ਦਿੰਦੇ ਨੇ ਕਿ ਅੰਦਰ ਕੋਈ ਗਿਆ ਹੋਇਆ। ਜਦ ਅੰਮ੍ਰਿਤ ਵੇਲਾ ਹੋ ਗਿਆ, 2 ਵੱਜ ਗਏ, ਉਹ ਕਹਿੰਦੇ ਦੇਖਣ ਨੂੰ ਤੂੰ ਗੁਰੂ ਦਸ਼ਮੇਸ਼ ਪਿਤਾ ਦਾ ਸਿੱਖ ਲੱਗਦਾ ਤੇ ਆ ਕਰਮ ਤੇਰੇ ਕਿਹੋ ਜਿਹੇ ਨੇ। ਉਹ ਜਾ ਸਿੱਖਾ, ਅੰਮ੍ਰਿਤ ਵੇਲਾ ਹੋ ਗਿਆ, ਨਾਮ ਜਪਣ ਦਾ ਵੇਲਾ ਹੋ ਗਿਆ। ਉਸ ਵੇਲੇ ਸੱਟ ਪਈ ਹਿਰਦੇ ਦੇ ਅੰਦਰ, ਝੰਜੋੜਿਆ ਗਿਆ, ਕਹਿਣ ਲੱਗਿਆ ਹੈ ਐਡਾ ਬੜਾ ਤਾਨਾ ਮੈਨੂੰ ਦਿੱਤਾ, ਮੈਂ ਤਾਂ ਕਹਿੰਦਾ ਸੀ ਮੇਰੇ ਵਰਗਾ ਕੋਈ ਸਿੱਖ ਨਹੀਂ ਹੈ, ਤੇ ਹੁਣ ਮੈਂ ਇਹ ਕਹਿੰਦਾ ਮੇਰੇ ਵਰਗਾ ਮਾੜਾ ਕੋਈ ਸਿੱਖ ਨਹੀਂ ਹੈ। ਇਕਦਮ ਗੁਰੂ ਨੂੰ ਪਿੱਠ ਦੇ ਕੇ ਇਹ ਜਾਣਦਾ ਹੋਇਆ ਕਿ ਗੁਰੂ ਅੰਤਰਜਾਮੀ ਹੈ, ਹਰ ਥਾਂ ਦੇਖਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਬਿਸ਼ਾਂਤ, ਤੇ ਮੈਂ ਐਡਾ ਕੋਈ ਕਰਮ ਕਰਨ ਲੱਗਿਆ। ਗੁਰੂ ਨੇ ਰੱਖ ਲਿਆ ਕਿਉਂਕਿ ਗੁਰੂ ਦੀ ਸ਼ਰਨ ਆ ਗਿਆ, ਮਾਣ ਟੁੱਟ ਗਿਆ। ਇਹ ਅਜਾਮਲ ਦੇ ਮਨ ਵਿੱਚ ਇਹ ਵਿਸ਼ਵਾਸ ਰਿਹਾ ਕਿ ਮੈਂ ਐਡਾ ਵਿਦਵਾਨ, ਸਾਰੇ ਜਿੰਨੇ ਵਿਦਵਾਨ ਆ ਕੇ ਮੈਨੂੰ ਸੀਟ ਆਫਰ ਕਰਦੇ ਨੇ,
ਤੇ ਮੇਰੇ ਗੁਰੂ ਦੇ ਖਿਆਲ ਮੇਰੇ ਬਾਰੇ ਇੰਨੇ ਛੋਟੇ ਨੇ? ਕਹਿੰਦਾ ਮਹਾਰਾਜ ਮੈਂ ਸਭ ਕੁਛ ਜਾਣਦਾ। ਕਹਿੰਦੇ ਨਾ ਬੇਟਾ, ਜਵਾਨੀ ਬੜੀ ਬੁਰੀ ਬਲਾ ਹੈ, ਇਹਦੇ ਚ ਵੱਡੇ ਵੱਡੇ ਗਿਰਦੇ ਇਤਿਹਾਸ ਦੇਖ ਲੈ ਕਿੱਡੇ ਕਿੱਡੇ ਰਿਸ਼ੀ ਮੁਨੀ ਤਿਲਕੇ ਨੇ। ਕਹਿੰਦਾ ਮਹਾਰਾਜ ਮੈਂ ਸਭ ਕੁਛ ਜਾਣ। ਕਨੈਕਸ਼ਨ ਟੁੱਟ ਗਿਆ ਗੁਰੂ ਦੇ ਨਾਲ, ਲਿਵ ਟੁੱਟ ਗਈ, ਤਾਰ ਟੁੱਟ ਗਈ। ਇੱਕ ਦਿਨ ਕਹਿਣ ਲੱਗਿਆ ਵੀ ਮੈਂ ਦੇਖਾਂ ਮੇਰੇ ਤੇ ਕੀ ਅਸਰ ਹੁੰਦਾ, ਵਿੱਚ ਦੀ ਲੰਘ ਗਿਆ ਮਾੜੇ ਥਾਂ ਦੀ ਕਿਤੋਂ ਦੀ ਲੰਘ ਜਾਓ, ਗਰਦ ਚ ਹੀ ਲੰਘ ਜਾਓ। ਜੇ ਕੋਈ ਕਹੇ ਮੇਰੇ ਤੇ ਗਰਦ ਨਹੀਂ ਪੈਂਦੀ, ਉਹ ਭੁੱਲ ਵਿੱਚ ਹੈ, ਗਰਦ ਜ਼ਰੂਰ ਪਏਗੀ ਉਹਦੇ ਉੱਤੇ। ਤੂੰ ਇਹ ਜਾਂ ਲੰਘ ਕੇ ਜੇ ਕੋਈ ਕਹੇ ਮੇਰਾ ਸਾਹ ਨਹੀਂ ਘੁੱਟਦਾ, ਉਹ ਗਲਤ ਹੈ, ਤੂੰ ਇਹਨੇ ਸਾਹ ਘੁੱਟਣਾ। ਜਿਹੇ ਜਿਹੇ ਪ੍ਰਭਾਵ ਵਿੱਚ ਜਾਵਾਂਗੇ ਬਿਰਤੀ ਨੇ ਉਹ ਅਸਰ ਕਬੂਲ ਕਰਨਾ। ਕਬੀਰ ਮਨ ਪੰਛੀ ਪੰਖੀ ਪਿਆ, ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਕਾਏ। ਇਸੇ ਕਰਕੇ ਰੋਜ਼ ਅਰਦਾਸ ਕਰਦੇ ਹਾਂ, ਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੀ, ਆਪਣੇ ਗੁਰਮੁਖਾਂ ਦੇ ਦਰਸ਼ਨ ਕਰਾਈ, ਗੁਰਮੁਖਾਂ ਦੇ ਦੀਦਾਰ, ਮਨਮੁਖ ਤੋਂ ਦੂਰ ਰੱਖੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ। ਉਹ ਪਿਆਰੇ ਮਿਲੀ ਜਿਨ੍ਹਾਂ ਮਿਲਿਆ ਤੇ ਤੇਰਾ ਨਾਮ ਵਿਸਰੇ, ਕਿਰਪਾ ਕਰੀ ਉਸ ਨੂੰ ਆਪ ਹੀ ਨਾ ਮਿਲੀ। ਰੋਜ਼ ਦੀ ਅਰਦਾਸ ਹੈ ਸਿੱਖ ਦੀ, ਕਿਉਂ ਸਿੱਖ ਆਪਣੇ ਆਪ ਤੇ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ, ਉਹ ਕਹਿੰਦਾ ਮੈਂ ਚੰਗਾ, ਮੇਰੀ ਚੰਗਿਆਈ ਗੁਰੂ ਦੀ ਕਿਰਪਾ ਨਾਲ ਹੈ, ਮੇਰੇ ਕਿਸੇ ਤਾਣ ਦੇ ਨਾਲ ਨਹੀਂ ਹੈ। ਜਦ ਸਿੱਖ ਦੇ ਮਨ ਚ ਇਹ ਆ ਜਾਏਗਾ ਕਿ ਮੇਰੇ ਤਾਣ ਦੇ ਨਾਲ ਮੇਰੇ ਵਿੱਚ ਚੰਗਿਆਈ ਹੈ, ਉਸ ਵੇਲੇ ਗੁਰੂ ਦੀ ਕਿਰਪਾ ਦਾ ਹੱਥ ਉਹਦੇ ਸਿਰ ਤੋਂ ਪਰੇ ਹਟ ਜਾਇਆ ਕਰ। ਸੋ ਹੋਇਆ ਕਿ ਹੌਲੀ ਹੌਲੀ ਉਸ ਇੱਕ ਬੇਸ਼ਵਾ ਦੇ ਚੁਬਾਰੇ ਜਾਣ ਲੱਗ ਗਿਆ, ਮੋਇਆ ਗਿਆ, ਘਰ ਚ ਬਦਨਾਮੀ ਹੋ ਗਈ, ਸ਼ਹਿਰ ਚ ਬਦਨਾਮੀ ਹੋ ਗਈ, ਰਾਜੇ ਤੱਕ ਗੱਲ ਪਹੁੰਚ ਗਈ। ਰਾਜੇ ਨੇ ਉਸ ਨੂੰ ਉਹਦੇ ਪਿਤਾ ਨੂੰ ਕਿਹਾ, ਪਿਤਾ ਨੇ ਬੇਦਾਵਾ ਦੇਤਾ, ਰਾਜੇ ਨੇ ਬਾਹਰ ਕੱਢਤਾ ਸ਼ਹਿਰ ਤੋਂ, ਬੇਸ਼ਵਾ ਨੂੰ ਨਾਲ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪਤਾ ਦਾਜਾ ਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਤੇ ਰਿਹਾ, ਗੁਰ ਤੇ ਬੇਮੁਖ ਹੋਏ ਕਿ ਪਾਪ ਕਮਾਵੇ ਦੁਰਮਤ ਦਇਆ। ਖੋਟੀ ਮਤ ਹੋਣ ਕਰਕੇ ਪਾਪਾਂ ਚ ਪੈ ਗਿਆ, ਬੱਚੇ ਹੁੰਦੇ ਜਾਂਦੇ ਨੇ, ਪੰਡਤਾਈ ਤਾਂ ਹੁਣ ਉਹ ਤੋਂ ਕੋਈ ਕਰਾਉਂਦਾ ਨਹੀਂ, ਸਾਰੀ ਦੁਨੀਆ ਚ ਮਸ਼ਹੂਰ ਹੋ ਗਿਆ, ਆਜਾ ਮਲ ਪਾਪੀ ਜੱਗ ਜਾਣੇ, ਨਿਮ ਕਮਾਏ ਨਿਸਤਾਰ। ਕਹਿੰਦੇ ਕੱਲਾ ਥੋੜੇ ਬਹੁਤਾ ਇੱਕ ਸ਼ਹਿਰ ਨਹੀਂ ਸੀ ਜਾਣਦਾ, ਸਾਰੇ ਵਿਦਵਾਨਾਂ ਚ ਹੋ ਗਿਆ ਵੀ ਆਜਾ ਮਲ ਗਿਰ ਗਿਆ ਬਈ, ਐਡਾ ਵਿਦਵਾਨ ਹੋ ਗਿਆ। ਜਿਹੜਾ ਉੱਚਾ ਹੁੰਦਾ ਹੈ ਉਹ ਜਦ ਚੰਗਾ ਹੁੰਦਾ ਜਦ ਵੀ ਸਭ ਦੀ ਨਿਗਾਹ ਚ ਹੁੰਦਾ, ਜਦ ਮਾੜਿਆ ਜਾ ਨੁਕਸ ਪੈ ਜਾਏ, ਚਿੱਟੇ ਚਾਦਰੇ ਦੇ ਉੱਤੇ ਇੱਕ ਸਿਆਹੀ ਦਾ ਦਾਗ ਧੱਬਾ ਲਾ ਕੇ ਦੇਖ ਲਓ, ਸਾਰਿਆਂ ਦੀ ਨਿਗਾਹ ਉੱਧਰ ਜਾਓ, ਕੰਬਲ ਤੇ ਲਾ ਲਓ, ਕਿਸੇ ਨੂੰ ਨਹੀਂ ਪਤਾ ਲੱਗਦਾ। ਸੋ ਜਿਹੜਾ ਮਸ਼ਹੂਰ ਹੋ ਜਾਏ ਦੁਨੀਆਂ ਦੇ ਵਿੱਚ ਇੱਕ ਵਾਰੀ ਵਾਹਵਾ ਵਾਹਵਾ ਹੋ ਜਾਏ, ਜਦ ਉਹ ਗਿਰਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ। ਸੋ ਉਸ ਵੇਲੇ ਪਾਪ ਕਮਾਉਂਦਾ, ਜਾਨਵਰ ਜਾਲ ਬਣਾ ਲਿਆ, ਜਾ ਕੇ ਚੋਗਾ ਪਾ ਕੇ ਬੈਠ ਜਾਂਦਾ, ਜਿੰਨੇ ਜਾਨਵਰ ਵਿੱਚ ਫਸ ਜਾਂਦੇ ਨੇ ਪੰਛੀ, ਮਗਰੀ ਮਾਰ ਕੇ ਲੈ ਆਉਂਦਾ, ਕੁਛ ਘਰ ਚ ਖਾਣ ਵਾਸਤੇ ਰੱਖ ਲੈਂਦਾ, ਕੁਛ ਬਾਜ਼ਾਰ ਚ ਜਾ ਕੇ ਵੇਚ ਕੇ ਪੈਸੇ ਲੈ ਆਉਂਦਾ। ਕਬੀਲਦਾਰੀ ਵਧ ਗਈ ਤੇ ਜਨਮ ਬਿਰਥਾ ਜਾ ਰਿਹਾ, ਬਿਰਥਾ ਜਨਮ ਗਵਾਇਆ, ਭਵ ਜਲ ਅੰਦਰ ਫਿਰਦਾ ਹੋਇਆ, ਰੁੜਿਆ ਫਿਰਦਾ ਭਵ ਜਲ ਚ। ਛੇ ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛਾ ਇੱਛੇ ਲਿਆ, ਛੇ ਪੁੱਤਰ ਹੋ ਗਏ, ਘਰ ਚ ਕਲੇਸ਼ ਪੈਂਦਾ, ਬਹੁਤ ਕਲੇਸ਼ ਹੁੰਦਾ, ਸਦਾ ਤਾਂ ਰਹਿੰਦਾ ਨੀ, ਭੋਗਾਂ ਦਾ ਅੰਤ ਜਦੋਂ ਆਖਰੀ ਪੁਆਇੰਟ ਆ ਜਾਂਦਾ ਤੇ ਸੈਚੂਰੇਸ਼ਨ ਕਹਿੰਦੇ ਨੇ, ਜਦੋਂ ਸੈਚੂਰੇਸ਼ਨ ਦਾ ਪੁਆਇੰਟ ਆ ਜਾਂਦਾ ਉਸ ਵੇਲੇ ਆਦਮੀ ਨੂੰ ਆਪ ਵੀ ਭੋਗਾਂ ਤੋਂ ਨਫ਼ਰਤ ਹੋ ਜਾਂਦੀ ਹੈ। ਸ਼ਰਾਬ ਪੀਣ ਵਾਲਾ ਜਦ ਬਹੁਤ ਸ਼ਰਾਬ ਪੀਣ ਲੱਗ ਜਾਂਦਾ ਉਹ ਕਾਬੂ ਤਾਂ ਆ ਜਾਂਦਾ ਸ਼ਰਾਬ ਦੇ, ਪਰ ਅੰਦਰੋਂ ਉਹਨੂੰ ਨਫ਼ਰਤ ਆਉਣੀ ਸ਼ੁਰੂ ਹੋ ਜਾਂਦੀ ਹੈ, ਛੁੱਟ ਨਹੀਂ ਸਕਦਾ ਜਦ ਤੱਕ ਕੋਈ ਛਡਾਉਣ ਵਾਲਾ ਨਾ ਉਹਨੂੰ ਮਿਲੇ, ਭੋਗਾਂ ਦਾ ਵੀ ਅੰਤ ਆ ਜਾਂਦਾ। ਸੋ ਅੰਦਰੋਂ ਹੁਣ ਖਿੱਚਦੇ ਨੇ ਦੋਏ, ਉਹ ਵੀ ਖਿੱਚਦੀ ਹੈ ਵੀ ਮੈਂ ਦੇਖ ਕਿੱਥੇ ਝੌਂਪੜੀਆਂ ਚ ਆ ਕੇ ਵਸ ਗਈ ਹੈ ਬੰਦੇ ਨਾਲ ਤੁਰ ਕੇ, ਉਹ ਵੀ ਕਰਦਾ ਵੀ ਮੈਂ ਕਿੱਡਾ ਬੜਾ ਵਿਦਵਾਨ, ਕੀ ਲੈ ਲਿਆ ਮੈਂ ਭੋਗਾਂ ਚੋਂ, ਖੱਟ ਕੀ ਲਿਆ, ਆਪਣਾ ਸਰੀਰ ਦਾ ਨਾਸ਼ ਕਰ ਲਿਆ, ਹਰ ਵਕਤ ਲੜਾਈ ਰਹਿੰਦੀ ਹੈ। ਅਖੀਰ ਨੌਬਤ ਇੱਥੇ ਤੱਕ ਆ ਗਈ ਵੀ ਉਹਨੇ ਫੈਸਲਾ ਕਰ ਲਿਆ ਵੀ ਮੈਂ ਖੁਦਕਸ਼ੀ ਕਰ ਲਾਂ। ਕਈ ਪ੍ਰੇਮੀਆਂ ਦੇ ਖਿਆਲ ਹੁੰਦੇ ਆ ਵੀ ਖੁਦਕਸ਼ੀ ਕਰੇ ਤੇ ਦੁੱਖ ਹਟ ਜਾਏ, ਨਾ ਉਦੋਂ ਵੀ ਦੁੱਖ ਵੱਧ ਜਾਂਦਾ, ਕਿਉਂਕਿ ਉਹ ਯਾਦ ਨਾਲ ਜਾਂਦੀ ਹੈ ਗਾਂ ਵੀ, ਰੂਹ ਤਾਂ ਮਰਦੀ ਨਹੀਂ ਨਾ ਹੈ, ਸਰੀਰ ਮਰਦਾ ਤੇ ਜ਼ਿੰਦਗੀ ਦੇ ਤਜਰਬੇ ਨਾਲ ਜਾਂਦੇ ਨੇ, ਦੁੱਖ ਵੀ ਨਾਲੇ ਜਾਂਦੇ। ਫਿਰ ਦੂਜੀ ਸਜ਼ਾ ਨੂੰ ਇਹ ਮਿਲਦੀ ਹੈ ਕਿ ਦੁਬਾਰਾ ਮਨੁੱਖ ਜਨਮ ਨਹੀਂ ਉਹਨੂੰ ਪ੍ਰਾਪਤ ਹੋਇਆ ਕਰਦਾ। ਮਹਾਂ ਦੁਖੀ ਕਿਹਾ ਮਹਾਰਾਜ ਨੇ, ਆਤਮ ਘਾਤੀ ਜਗਤ ਕਸਾਏ। ਸੋ ਆਤਮ ਘਾਤ ਦਾ ਫੈਸਲਾ ਕਰ ਲਿਆ, ਜਾਂਦੇ ਜਾਂਦੇ ਕੀ ਦੇਖਦਾ, ਦੂਰ ਕੁਛ ਮਹਾਤਮਾ ਨਜ਼ਰ ਪਏ, ਸੰਸਕਾਰ ਦਰਸ਼ਨ ਕਰਦੀ ਸਾਰ ਮਹਾਂਪੁਰਸ਼ਾਂ ਦੇ ਦਰਸ਼ਨ ਦਾ ਫਲ ਹੋਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਨੇ ਜੇ ਜਲਦੀ ਚਿਖਾ ਵੱਲ ਦੇਖਿਆ, ਰੂਹ ਨੂੰ ਜਮਦੂਤ ਮਾਰ ਰਹੇ ਨੇ, ਕੁੱਟ ਰਹੇ ਨੇ, ਉਸੇ ਵੇਲੇ ਦੇਵਗਣ ਆ ਗਏ, ਉਹ ਛਡਾ ਰਹੇ ਨੇ। ਅੱਗ ਲੈਣ ਵਾਲੇ ਜਿਹੜੇ ਠੱਗ ਭੇਜੇ ਮਹਾਰਾਜ ਨੇ ਵੀ ਜਾਓ ਅੱਗ ਲੈ ਆਓ ਸਾਨੂੰ ਮਾਰ ਕੇ ਫਿਰ ਸਾਡਾ ਸੰਸਕਾਰ ਕਰ ਦਿਓ। ਉਹ ਦੇਖ ਕੇ ਹੈਰਾਨ ਹੁੰਦੇ ਨੇ ਵੀ ਪਹਿਲਾਂ ਇਹਦੀ ਕੁਟਾਈ ਹੁੰਦੀ ਸੀ ਹੁਣ ਇਹਦਾ ਝਗੜਾ ਕਰ ਰਹੇ। ਕਹਿਣ ਲੱਗੇ ਕੀ ਗੱਲ ਹੈ? ਇੱਕ ਨੇ ਕਿਹਾ ਇਹ ਪਾਪੀ ਹੈ ਸਾਰੀ ਜ਼ਿੰਦਗੀ ਪਾਪ ਕਰੇ ਨੇ ਤੇ ਅਸੀਂ ਨਰਕਾਂ ਨੂੰ ਲਿਜਾ ਰਹੇ ਹਾਂ। ਦੂਜੇ ਕਹਿਣ ਲੱਗੇ ਪਾਪ ਤਾਂ ਇਹਨੇ ਕਰੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਪੈ ਗਈ ਇਹਦੇ ਉੱਤੇ ਤੇ ਇਹਦੇ ਸਾਰੇ ਹੀ ਪਾਪਾਂ ਦਾ ਖਾਤਮਾ ਹੋ ਗਿਆ। ਹੁਣ ਇਹ ਵੈਕੁੰਠ ਧਾਮ ਨੂੰ ਜਾਣਾ, ਸਾਨੂੰ ਭਗਵਾਨ ਨੇ ਭੇਜਿਆ। ਕਹਿੰਦੇ ਉਹ ਗੁਰੂ ਨਾਨਕ ਆਉਣਾ ਹੈ, ਕਹਿੰਦੇ ਜਿਹਨੂੰ ਮਾਰਨ ਦੇ ਤੁਸੀਂ ਮਨਸੂਬੇ ਬੰਨ ਰਹੇ ਹੋ, ਭੋਲਿਓ ਉਹ ਤਾਂ ਦੁਨੀਆਂ ਦਾ ਤਾਰਕ ਹੈ, ਕਿੱਥੇ ਦੇਖਾ ਦਓਗੇ। ਸੋ ਦ੍ਰਿਸ਼ਟੀ ਜਿਸ ਤੇ ਵੀ ਪੈ ਜਾਂਦੀ ਹੈ ਉਹਦੇ ਅੰਦਰ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਉਸੇ ਵੇਲੇ। ਸੋ ਮਨ ਵਿੱਚ ਆਇਆ ਵੀ ਚਲੋ ਮਹਾਂਪੁਰਸ਼ਾਂ ਨੂੰ ਨਮਸਕਾਰ ਕਰ ਦਈਏ, ਮਰਨਾ ਤਾਂ ਹੀ। ਉਹ ਗਿਆਨ ਉਗੜਨਾ ਸ਼ੁਰੂ ਹੋ ਗਿਆ ਅੰਦਰਲਾ, ਜਾਂ ਮਹਾਂਪੁਰਸ਼ ਨੇੜੇ ਆਏ ਬਿਰਧ ਅਵਸਥਾ ਦੇ ਨੇ ਤੇ ਇਹਨੇ ਪਛਾਣ ਲਿਆ ਵੀ ਇਹ ਤਾਂ ਮੇਰੇ ਗੁਰੂ ਨੇ ਜਿਹਨਾਂ ਵੱਲੋਂ ਮੈਂ ਪਿੱਠ ਦੇ ਕੇ ਇੱਥੇ ਪਹੁੰਚਿਆ, ਕਿ ਉਹਨਾਂ ਨੇ ਉਸ ਦਿਨ ਬਚਨ ਮੰਨਿਆ ਇਹਨਾਂ ਦਾ ਤੇ ਮੈਂ ਕਿੱਡਾ ਅਪਮਾਨ ਕਰਿਆ ਵੀ ਮੈਂ ਨਹੀਂ ਗਿਰ ਸਕਦਾ। ਉਸ ਵੇਲੇ ਚਰਨਾਂ ਤੇ ਧਾ ਕੇ ਗਿਰ ਗਿਆ ਧਰਤੀ ਦੇ ਉੱਤੇ ਧੂੜ ਦੇ ਵਿੱਚ, ਚਰਨ ਨਹੀਂ ਛੱਡਦਾ। ਮਹਾਤਮਾ ਕਹਿਣ ਲੱਗੇ ਨੀਵੇਂ ਹੋਏ, ਮੋਢੇ ਤੋਂ ਫੜ ਕੇ ਚੁੱਕਿਆ, ਬੇਟਾ ਇੰਨਾ ਵਰਾ ਕਿਸ ਗੱਲ ਦਾ ਕਰਨਾ, ਕੌਣ ਹੈ ਤੂੰ? ਕਹਿੰਦੇ ਮਹਾਰਾਜ ਮੈਂ ਪਤਾ ਤਾਂ ਅਜਾਮਲ ਮਹਾਂਪਾਪੀ। ਮਹਾਤਮਾ ਕਹਿਣ ਲੱਗੇ ਅਜਾਮਲ ਬੇਟਾ ਐ ਨਹੀਂ ਕਹੀਦਾ ਹੁੰਦਾ, ਜੇ ਤੂੰ ਮਹਾਂਪਾਪੀ ਹੁੰਦਾ ਤੇਰੇ ਪੁੰਨ ਸਾਰੇ ਖਤਮ ਹੋ ਗਏ ਹੁੰਦੇ ਤਾਂ ਤੂੰ ਸਾਧੂਆਂ ਦੇ ਦਰਸ਼ਨ ਨਹੀਂ ਸੀ ਕਰ ਸਕਦਾ। ਸਾਧੂਆਂ ਦੇ ਦਰਸ਼ਨ ਤਾਂ ਹੁੰਦੇ ਨੇ ਜੇ ਪੁੰਨ ਬਚਦੇ ਹੋਣ, ਪਾਪ ਵੱਧ ਜਾਣ ਦੇਖ ਕੇ ਪਿੱਠ ਕਰ ਲੇਗਾ, ਨੇੜੇ ਨਹੀਂ ਆ ਸਕਦਾ। ਅੰਦਰ ਨਿੰਦਿਆ ਦਾ ਵਿਚਾਰ ਕਰੇਗਾ, ਕੋਈ ਗੱਲ ਚੱਲੇਗੀ, ਈਰਖਾ ਦੀ ਲਹਿਰ ਚੱਲੇਗੀ, ਕਿਉਂਕਿ ਉਹਦੇ ਭਾਗ ਮੰਦੇ ਨੇ। ਫਿਰ ਖਏਗਾ, ਕੋਈ ਦੁੱਖ ਦੇਣ ਦਾ ਤਰੀਕਾ ਸੋਚੇਗਾ। ਕਹਿੰਦੇ ਬੇਟਾ ਐ ਨਾ ਕਹਿ, ਤੇਰੇ ਤੂੰ ਪਾਪੀ ਨਹੀਂ ਹੈਗਾ, ਤੇਰੇ ਪੁੰਨ ਬੜੇ ਬਚੇ ਹੈ। ਨਾ ਮਹਾਰਾਜ ਮੈਂ ਪਾਪੀ, ਸਾਰੀ ਵਿਥਿਆ ਦੱਸੀ। ਕਹਿੰਦੇ ਨਾ, ਖੁਦਕਸ਼ੀ ਨਾ ਕਰ, ਜਾ ਤੇਰੇ ਸੱਤਵਾਂ ਪੁੱਤਰ ਹੋਣਾ ਸਾਡੇ ਕੋਲ ਲਿਆਈ, ਅਸੀਂ ਨਾਂ ਰੱਖਾਂ। ਛੇ ਪੁੱਤ ਜਾਏ ਬੇਸਬਾ, ਪਾਪਾਂ ਦਾ ਫਲ ਇੱਛੇ ਲੈ, ਪੁੱਤਰ ਪੰਨਾ ਸੱਤਵਾਂ, ਨਾਂ ਧਰਮ ਨੂੰ ਚਿੱਤਮ ਹੈ। ਯਾਦ ਆ ਗਿਆ ਬਚਨ, ਪੁੱਤਰ ਨੂੰ ਲੈ ਕੇ ਗੋਦੀ ਚ ਪਾ ਕੇ ਬੇਸਬਾ ਨੂੰ ਨਾਲ ਲੈ ਲਿਆ, ਛੇ ਹੀ ਨਾਲ ਲੈ ਲਏ। ਜਾ ਕੇ ਚਰਨਾਂ ਤੇ ਰੱਖਦਾ, ਮਹਾਰਾਜ ਆਹ ਸੱਤਵਾਂ ਪਾਪ ਦਾ ਫਲ ਪੈਦਾ ਹੋਇਆ। ਕੌਣ ਹੈ ਬੇਟਾ? ਕਹਿੰਦੇ ਮੈਂ ਆ ਜਾਵਾਂ। ਅੱਛਾ ਚੰਗਾ, ਅਸੀਂ ਇਹਦਾ ਨਾਂ ਰੱਖਦੇ ਹਾਂ, ਗੁਰਦੁਆਰੇ ਜਾ ਕੇ ਗੁਰਮੁਖ ਨਾਂ ਨਾਰਾਇਣ ਕਹਿ। ਕਹਿੰਦੇ ਨਾਰਾਇਣ ਨਾਰਾਇਣ ਕਹੀ ਜਾਈ, ਤੈਨੂੰ ਅਸੀਂ ਭਜਨ ਕਰਨ ਵਾਸਤੇ ਨਹੀਂ ਕਹਿੰਦੇ, ਕਿਉਂਕਿ ਪਾਪ ਇੰਨੇ ਜ਼ਿਆਦੇ ਨੇ, ਤੇਰੀ ਰੁਚੀ ਨਹੀਂ ਬਣਨੀ। ਜਿਸ ਦੇ ਮਨ ਵਿੱਚ ਪਾਪ ਵਧੇ ਹੋਣ ਉਹਦਾ ਭਜਨ ਵਿੱਚ ਚਿੱਤ ਨਹੀਂ ਲੱਗਿਆ ਕਰਦਾ। ਵਾਸੀਆਂ ਆਉਣਗੀਆਂ ਨਾਮ ਜਪਣ ਵੇਲੇ, ਨਾਮ ਜਪਣ ਵੇਲੇ ਪੈ ਪੈ ਕੇ ਸੌਏਗਾ, ਪਾਸੇ ਮਾਰੇਗਾ। ਪਾਪ ਕੀ ਵੇਲਾ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਉਸ ਵੇਲੇ ਸੌਏਗਾ, ਕਹਿੰਦਾ ਜਾਗ ਨਹੀਂ ਆਉਂਦੀ, ਭਾਈ ਤੇਰੇ ਪਾਪ ਵੱਧ ਗਏ, ਆਪਣੇ ਜੀਵਨ ਨੂੰ ਸ਼ੁੱਧ ਕਰ, ਸੇਵਾ ਕਰ, ਹੋਰ ਤੂੰ ਬਾਣੀ ਕਰ, ਸਤਸੰਗ ਦੇ ਵਿੱਚ ਆ, ਤੇਰੇ ਪਾਪ ਚੜ ਜਾਣ। ਬੇਟਾ ਆ ਜਾ ਮੰਤ, ਤੇ ਨਾਮ ਨਹੀਂ ਜਪਿਆ ਜਾਣਾ, ਇੱਕ ਗੱਲ ਕਰ ਲਏਗਾ, ਇਹ ਬੱਚੇ ਦਾ ਨਾਂ ਨਾਰਾਇਣ ਨਾਰਾਇਣ ਕਹੀ ਜਾਏ। ਹੁਕਮ ਮੰਨ ਲਿਆ। ਕਹਿੰਦਾ ਇਹ ਮਹਾਰਾਜ ਠੀਕ ਹੈ, ਛੋਟਾ ਬੱਚਾ ਮੈਂ, ਕੁਦਰਤੀ ਮੈਨੂੰ ਪਿਆਰਾ, ਜਦ ਇਹਦਾ ਨਾਰਾਇਣ ਨਾਰਾਇਣ ਕਰੀ ਜਾਂਦਾ। ਅਖੀਰ ਉਹ ਸਮਾਂ ਆ ਗਿਆ ਸਾਧਸੰਗ ਜੀ ਜਿਹੜਾ ਆਪਾਂ ਤੇ ਵੀ ਸਾਰਿਆਂ ਤੇ ਆਉਣਾ, ਉਹ ਫਲ ਖਾਣਾ ਪੈਣਾ ਜਿਹਨੂੰ ਮੌਤ ਦਾ ਫਲ ਕਹਿੰਦੇ ਨੇ। ਇੱਕਨਾਂ ਨੂੰ ਕੌੜਾ ਲੱਗਣਾ ਹੈ, ਇੱਕਨਾਂ ਨੂੰ ਬੜਾ ਹੀ ਮਿੱਠਾ ਲੱਗਣਾ। ਜਿਹਨਾਂ ਨੇ ਜਨਮ ਸਵਾਰ ਲਿਆ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਉਹ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰ ਹੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਪਰਮਾਨੰਦ ਦੀ ਪੂਰਨ ਦੀ ਪ੍ਰਾਪਤੀ ਆ ਦੇਹ ਛੱਡਣ ਤੋਂ ਬਾਅਦ ਹੋਇਆ ਕਰਦੀ। ਕਬੀਰ ਸੰਤ ਮੂਹੇ ਕਹਿ ਰੋਈਐ, ਜੋ ਆਪਣੇ ਗ੍ਰਹਿ ਜਾਏ ਉਹ ਤਾਂ ਆਪਣੇ ਘਰ ਨੂੰ ਜਾਂਦਾ। ਰੋਵੋ ਸਾਕਤ ਵਾਪਰੇ, ਜੋ ਹਟੋ ਹਾਟ ਮੁਕੈ, ਰੋਵੋ ਨਗੁਰੇ ਪੁਰਸ਼ ਨੂੰ ਜਿਹਨੇ ਕੁੱਤਿਆਂ ਬਿੱਲਿਆਂ ਦੀ ਜੂਨ ਚ ਪੈਣਾ ਜਾ ਕੇ। ਸੋ ਉਹਨਾਂ ਨੂੰ ਕੌੜਾ ਲੱਗਦਾ ਇਹ ਫਲ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਤਾਂ ਇੰਤਜ਼ਾਰ ਕਰਦੇ ਨੇ, ਗਿਣਦੇ ਨੇ ਦਿਨ ਵੀ ਅੱਜ ਇੰਨੇ ਦਿਨ ਹੋਰ ਰਹਿ ਗਏ, ਫਿਰ ਆਪਣੇ ਘਰ ਨੂੰ ਚੱਲਣਾ, ਨਿੱਜ ਘਰ ਚ ਪਹੁੰਚ ਜਾਣਾ। ਸੰਤ ਰਹਿੰਦੇ ਕਿੱਥੇ ਹੁੰਦੇ ਨੇ? ਸਾਧ ਸਿੰਘ ਜੀ ਕੋਈ ਦੇਸ਼ ਟਿਕਾਣਾ ਹੈ? ਕਬੀਰ ਸਾਹਿਬ ਨੂੰ ਪੁੱਛਿਆ ਵੀ ਸੰਤਾਂ ਦਾ ਕੋਈ ਟਿਕਾਣਾ ਹੈ ਜਿੱਥੇ ਜਾ ਕੇ ਰਹਿੰਦੇ ਆ? ਕਹਿੰਦੇ ਭਾਈ ਉਹ ਸੱਚ ਚਿੱਤ ਆਨੰਦ ਦਾ ਦੇਸ਼ ਹੋਇਆ ਕਰਦੇ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਕਾਠ ਤੈ ਕਬੀਰਾ ਮੱਠ ਕੀਆ ਖੋਜੇ ਮੁੰਜਨ ਬਾਠ। ਸਹਿਜ ਤੇ ਸੁਣ ਜਿਸ ਥਾਂ ਤੇ ਫੁਰਨਾ ਨਹੀਂ ਹੋਇਆ ਕਰਦਾ ਤੇ ਸਹਿਜ ਅਵਸਥਾ ਦੇ ਅੰਦਰ ਸਭ ਥਾਂ ਦੇ ਉੱਤੇ ਪਰਮੇਸ਼ਰ ਨਜ਼ਰ ਆਉਂਦਾ ਹੈ ਉਸ ਘਾਟ ਤੇ ਸੰਤ ਵਾਸਾ ਕਰਿਆ ਕਰਦੇ ਨੇ ਤੇ ਉਹਨਾਂ ਦੀ ਰਸਤਾ ਦੁਨੀਆਂ ਖੋਜਦੀ ਫਿਰਦੀ ਹੈ। ਦੁਨੀਆਂ ਸੰਤਾਂ ਕੋਲ ਨਹੀਂ ਪਹੁੰਚ ਸਕਦੀ, ਉਹ ਤਾਂ ਹੁੰਦੇ ਨੇ ਪਰੇਸ਼ਾਨ, ਜਿਹੜੇ ਦੂਸਰੇ ਹੁੰਦੇ ਨੇ ਇਹ ਧੱਕੇ ਖਾਂਦੇ ਨੇ। ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਟਰ। ਪਾਤਸ਼ਾਹ ਕਿੰਨੇ ਨਰਕ ਨੇ ਮਹਾਰਾਜ? ਕਹਿੰਦੇ ਕੋਈ 84, ਕਹਿੰਦਾ ਕੋਈ 18, ਕਹਿੰਦਾ ਸਾਡਾ ਵਾਦ ਵਿਵਾਦ ਨਹੀਂ ਹੈ, ਇਹਨਾਂ ਗਿਣਤੀਆਂ 'ਚ ਨਹੀਂ ਅਸੀਂ ਪੈਂਦੇ। ਅਸੀਂ ਕਹਿੰਦੇ ਹਾਂ ਵੀ ਜਿੰਨੇ ਵੀ ਨਰਕ ਨੇ ਸਭ ਮਨਮੁਖ ਨੂੰ ਭੋਗਣੇ ਪੈਣੇ। ਸੋ ਅੰਤ ਸਮਾਂ ਆ ਗਿਆ, ਹੁਣ ਸਵਾਗਤ ਵਾਸਤੇ ਇੱਕ ਨਾ ਦੇ ਤਾਂ ਦੇਵਗਣ ਆਉਂਦੇ ਨੇ ਬਿਮਾਨ ਲੈ ਕੇ, ਇੱਕ ਨਾ ਨੂੰ ਫੜਨ ਜਿਵੇਂ ਪੁਲਿਸ ਆਇਆ ਕਰਦੀ ਹੈ, ਜਿਨ੍ਹਾਂ ਨੇ ਅਜਰਾ ਜਿਨ੍ਹਾਂ ਨੇ ਇੱਥੇ ਆ ਕੇ ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਹੀ, ਤੇ ਬਹੀ ਕੱਢ ਕੇ ਬਹਿ ਜਾਂਦਾ। ਉਹ ਤਲਵਾਂ ਪੋਸਣ ਆਕੀਆਂ ਜਿਨ੍ਹਾਂ ਨੇ ਗੁਰੂ ਦੀ ਬਾਤ ਨਹੀਂ ਮੰਨੀ, ਸੰਤਾਂ ਦੇ ਵਚਨ ਨਹੀਂ ਸੁਣੇ, ਕਹਿੰਦੇ ਉਹ ਆਕੀ ਪੁਰਸ਼ ਨੇ, ਆ ਮੁਹਾਰੇ ਬੰਦੇ ਨੇ। ਉਹਨਾਂ ਨੂੰ ਕਹਿੰਦੇ ਫਿਰ ਤਲਵਾਂ ਪੈਂਦੀਆਂ ਨੇ, ਸੰਮਨ ਆਉਂਦੇ ਨੇ, ਬਰੰਟ ਆਉਂਦੇ ਨੇ, ਤੇ ਬਰੰਟ ਆਉਣ ਨਾਲ ਫਿਰ ਫੜ ਕੇ ਲਿਜਾਂਦੇ ਨੇ। ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਸੰਗਲ ਚ ਗੱਲ ਚ ਪਾ ਕੇ ਲਿਜਾਂਦੇ ਨੇ, ਤੇ ਲਿਜਾਂਦੇ ਕੌਣ ਹੈ? ਉਹਨਾਂ ਨੂੰ ਜਮਦੂਤ ਕਹਿੰਦੇ ਨੇ, ਜਿਹੜੇ ਸਧਾਰਨ ਬੰਦੇ ਨੇ ਸਵਰਗਾਂ ਨੂੰ ਜਾਣ ਵਾਲੇ, ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੂਤ ਆਇਆ ਕਰਦੇ ਨੇ, ਗਾਈਡ ਲੈਣ ਆਇਆ ਕਰਦੇ ਨੇ, ਜਿਨ੍ਹਾਂ ਨੇ ਜ਼ਿੰਦਗੀ ਪਾਪਾਂ ਚ ਗੁਜ਼ਾਰੀ ਹੈ। ਮਹਾਰਾਜ ਕਹਿੰਦੇ ਮਹਾਂ ਭਿਆਨ ਦੂਤ ਜਮਦਾ, ਬਹੁਤ ਭਿਆਨਕ ਨੇ। ਉਹ ਤਾਂ ਜਦੋਂ ਦੇਖਦਾ ਹੀ ਆ ਆਦਮੀ ਦਾ ਸਾਹ ਸੱਤ ਚੜ ਜਾਂਦਾ ਹੈ, ਤੇ ਫਿਰ ਅੰਤਕਾਲ ਜਮਦੂਤ ਵੇਖ, ਹੰਤ ਜਮਦੂਤ ਵੇਖ ਲੇ, ਤੇ ਨੇੜੇ ਪੁੱਤਰ ਸੀ ਨਰਾਇਣ ਮੂੰਹ ਤੇ ਚੜਿਆ ਹੋਇਆ ਸੀ, ਉਸ ਵੇਲੇ ਆਵਾਜ਼ ਮਾਰਦਾ ਇਸ ਤਰ੍ਹਾਂ ਪੜ ਲੋ। ਪੁੱਤਰ ਨੂੰ ਹਾਕ ਮਾਰੀ, ਕਹਿੰਦਾ ਨਾਰਾਇਣ ਨਾਰਾਇਣ, ਇੰਨਾ ਹੀ ਕਹਿ ਸਕਿਆ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਮੁੱਖ ਬੁਲਾਰੇ। ਕਹਿੰਦੇ ਨਾਰਾਇਣ ਕਹਿ ਕੇ ਆਵਾਜ਼ ਦੇਤੀ ਆਪਣੇ ਪੁੱਤਰ ਦੀ ਪ੍ਰੀਤ ਕਰਕੇ, ਮੇਰੇ ਠਾਕਰ ਕੇ ਮਨ ਭਈ ਭਾਵਨੀ। ਲੇਕਿਨ ਉਹਦਾ ਧਿਆਨ ਪਰਮੇਸ਼ਰ ਵੱਲ ਚਲਿਆ ਗਿਆ, ਪੜ੍ਹਿਆ ਲਿਖਿਆ ਤਾਂ ਸੀ, ਗੁਰੂ ਦੀ ਸੀ ਕਿਰਪਾ ਜਿਹਨੇ ਕਿਹਾ ਵੀ ਨਾਰਾਇਣ ਕਿਹਾ ਕਰ। ਉਸ ਵੇਲੇ ਧਿਆਨ ਚਲਿਆ ਗਿਆ, ਕਿੰਨਾ ਚਿਰ ਲੱਗਿਆ? ਕਹਿੰਦੇ ਇੱਕ ਸਾਹ ਜਿਹੜਾ ਸੀ ਉਹਦਾ ਅੱਧਾ ਹਿੱਸਾ ਅੰਦਰ ਨੂੰ ਗਿਆ, ਬਾਹਰ ਨੂੰ ਆਉਂਦੇ ਆਉਂਦੇ ਚ ਧਿਆਨ ਪਰਮੇਸ਼ਰ ਵੱਲ ਚਲਿਆ ਗਿਆ। ਮੇਰੇ ਠਾਕਰ ਕੇ ਮਨ ਭਈ ਪਾਵਨੀ, ਜਮ ਕੰਕਰ ਮਾਰ ਵਿਦਾਰੇ। ਉਸੇ ਵੇਲੇ ਹਰਜਨ ਆ ਗਏ ਤੇ ਆ ਕੇ ਜਮਦੂਤਾਂ ਨੂੰ ਮਾਰ ਕੇ ਮਿਟਾ ਦਿੱਤਾ। ਜਮਗਣ ਮਾਰੇ ਹਰਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਦੇਰਾ ਟਿਆ, ਵੱਡੀ ਪਦਵੀ ਪ੍ਰਾਪਤ ਹੋ ਗਈ।
ਗਤੀ ਮਿਲ ਗਈ
ਈਸ਼ਰ ਵਾਂਚਤ ਸੋਗਤ ਛਿਨਵੇਂ ਪਾਈ। ਇੱਕ ਅੱਖ ਦੇ ਝਮਕੇ ਜਿੰਨੇ ਚਿਰ ਦੇ ਅੰਦਰ ਉਹ ਗਤੀ ਮਿਲ ਗਈ। ਸੋ ਮਹਾਰਾਜ ਫਰਮਾਨ ਕਰਦੇ ਆ ਕਿ ਅਬ ਕਲੂ ਆਏ ਹੋ ਰੇ, ਇੱਕ ਨਾਮ ਬਵੋ ਬਵੋ ਆਨ ਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ। ਸੋ ਹੁਣ ਦੱਸ ਦੋ ਕਿਵੇਂ ਕਰਨਾ। ਕਲਯੁਗ ਨੂੰ ਦੱਸੀ, ਆਹ ਕਲਯੁਗ ਦਾ ਕੰਮ ਹੈ ਸਾਧ ਸਿੰਘ ਜਿਹੜਾ ਕਰ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਨਾਮ ਦੀ ਮਹਾਨਤਾ ਕਲਯੁਗ ਦੇ ਅੰਦਰ ਦੱਸੀ ਕਿ ਨਾਮ ਜਪਣਾ, ਨਾਮ ਜਪ ਕੇ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ। ਸੋ ਰੁੱਤ ਆਈ ਹੋਈ ਹੈ ਹੁਣ ਨਾਮ ਜਪਣ ਦੀ, ਬਾਕੀ ਜਿਹੜੇ ਕਰਮ ਧਰਮ ਨੇ ਉਹਨਾਂ ਦੀ ਪੇਸ਼ ਨਹੀਂ ਚੱਲਦੀ, ਇਸ ਤਰ੍ਹਾਂ ਫਰਮਾਨ ਹੈ।
ਨਾਮ ਜਪਣ ਦੀ ਰੁੱਤ ਆਈ ਹੈ, ਜਪੋ ਨਾਮ Thank you.
ਹੁਣ ਜੋ ਰੁੱਤ ਹੈ ਸਾਡਾ ਕਲਯੁਗ ਦਾ ਸਮਾਂ ਲੰਘ ਰਿਹਾ ਹੈ, ਭਿਆਨਕ ਸਮਾਂ ਹੱਥ ਤੋਂ ਯਾਰ। ਘਰ ਘਰ ਦੇ ਅੰਦਰ ਕਲੇਸ਼ ਹੈ, ਕੋਈ ਐਸਾ ਮਨ ਨਹੀਂ ਜਿਹਦੇ ਅੰਦਰ ਕਲੇਸ਼ ਨਾ ਹੋਵੇ। ਮਹਾਰਾਜ ਕਹਿੰਦੇ ਇਹਦਾ ਇੱਕੋ ਇਲਾਜ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਓ। ਜੇ ਕਲਾ ਤੇ ਕਲੇਸ਼ ਮਿਟਾਉਣਾ ਹੈ ਤਾਂ ਕਹਿੰਦੇ ਪਰਮੇਸ਼ਰ ਨੂੰ ਯਾਦ ਕਰੋ। ਹਰ ਕੀਰਤ ਰੁੱਤ ਆਈ, ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਨਾਮ ਦਾ ਬੀਜ ਬੀਜ ਕੇ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ। ਜਿਹੜਾ ਹੁਣ ਨਾਮ ਤੋਂ ਬਗੈਰ ਜਿੰਨੇ ਕਰਮ ਧਰਮ ਨੇ, ਪਹਿਲਾਂ ਤਾਂ ਆਦਮੀ ਕਰਦੇ ਹੀ, ਜੇ ਕੋਈ ਕਰਦਾ ਵੀ ਹੈ, ਮਹਾਰਾਜ ਕਹਿੰਦੇ ਉਹਦਾ ਲਾਹਾ ਵੀ ਜਾਂਦਾ, ਮੂਲ ਵੀ ਜਾਂਦਾ ਤੇ ਪ੍ਰੋਫਿਟ ਵੀ ਜਾਂਦਾ। ਕਿਵੇਂ ਜਾਂਦਾ? ਇੱਕ ਬੰਦੇ ਨੇ ਤੀਰਥ ਯਾਤਰਾ ਕਰੀ, ਬੜਾ ਸਮਾਂ ਲਾਇਆ, ਧਨ ਵੀ ਖਰਚਿਆ, ਪੁੰਨਦਾਨ ਵੀ ਕਰਿਆ। ਇੱਕ ਨੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ, ਕਈ ਕਿਸਮ ਦੇ ਵਰਤ ਹੁੰਦੇ ਨੇ, ਵੀ ਮੈਂ ਖੜਾ ਰਹਿਣਾ। ਕੋਈ ਕਹਿੰਦਾ ਮੈਂ ਖਾਣਾ ਨਹੀਂ। ਵਰਤ ਇੱਕ ਪਰਨ ਨੂੰ ਕਹਿੰਦੇ। ਕਈ ਕਿਸਮ ਦੇ ਵਰਤ ਲੈ ਲਏ ਆਦਮੀ ਨੇ ਤੇ ਉਹ ਕਰਦਾ, ਤੀਰਥ ਯਾਤਰਾ ਵੀ ਕਰਦਾ। ਮਹਾਰਾਜ ਕਹਿੰਦੇ ਕਿਵੇਂ ਜਾਂਦਾ? ਕਹਿੰਦੇ ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗਵਾਨ, ਨਾਨਕ ਨੇਫਲ ਜਾਤ ਹੈ ਜਿਉਂ ਪੁੰਚਰੀ ਇਸ਼ਨਾਨ। ਨੇਫਲ ਜਾਂਦਾ ਕਿਉਂਕਿ ਇੱਕ ਸਿਰਫ ਨਾਮ ਹੈ ਜਿਹਦੀ ਫਸਲ ਖਰਾਬ ਨਹੀਂ ਹੁੰਦੀ ਤੇ ਭਰਪੂਰ ਹੁੰਦੀ ਹੈ। ਇੱਥੇ ਵੀ ਸਹਾਇਤਾ ਕਰਦਾ, ਦਰਗਾਹ ਵਿੱਚ ਜਾ ਕੇ ਸਹਾਇਤਾ ਕਰਦਾ, ਜਿੱਥੇ ਕੋਈ ਨਹੀਂ ਵੜ ਸਕਦਾ ਉੱਥੇ ਨਾਮ ਸਹਾਇਤਾ ਕਰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ,
ਉੱਥੇ ਨਾਮ ਨੇ ਸਹਾਇਤਾ ਕਰਨੀ, ਨਾਮ ਨੇ ਸਹਾਇਤਾ ਕਰਨੀ,
ਸੰਸਾਰ ਤੋਂ ਜਾਵਾਂਗੇ। ਨਾ ਮਾਂ ਨੇ ਨਾਲ ਜਾਣਾ, ਨਾ ਪਿਤਾ ਨੇ ਜਾਣਾ, ਨਾ ਮਿੱਤਰ ਨੇ ਜਾਣਾ, ਨਾ ਭਰਾ ਨੇ ਜਾਣਾ, ਨਾ ਪੈਸੇ ਨੇ ਜਾਣਾ, ਨਾ ਅਹੁਦਿਆਂ ਨੇ ਨਾਲ ਜਾਣਾ। ਜੀਵ ਇਕੱਲਾ ਜਾਂਦਾ, ਉੱਥੇ ਕੋਈ ਸਹਾਇਤਾ ਨਹੀਂ ਕਰਦਾ। ਉੱਥੇ ਜਪਿਆ ਹੋਇਆ ਨਾਮ, ਆਹ ਜੋ ਆਪ ਸਤਸੰਗ ਕਰ ਰਹੇ ਹੋ, ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਮੈਂ ਬੇਨਤੀ ਕਰਦਾ ਕਿ ਇਹਦਾ ਫਲ ਪਤਾ ਲੱਗੂ ਵੀ ਅਸੀਂ ਕਿੱਡਾ ਬੜਾ ਪੁੰਨ ਖੱਟ ਲਿਆ। ਜਮਦੂਤ ਦੀ ਮਜਾਲ ਨਹੀਂ ਹੈ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕਣੀ ਦਣਾ ਹੋਣਾ ਤੂੰ ਨਹਿ ਛੁੱਟੇ ਨਿਕ ਨਾ ਜਾਈ ਉਹ ਦੂਤ। ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ, ਹਰੀ ਦਾ ਜਸ ਕੀਰਤਨ ਕਰਨ ਵਾਲੇ, ਸਰਵਣ ਕਰਦੇ ਨੇ ਬੈਠ ਕੇ, ਕਹਿੰਦੇ ਉਹਨਾਂ ਦੇ ਨੇੜੇ ਨਾ ਜਾਇਓ। ਜੇ ਚਲੇ ਗਏ ਤਾਂ ਨਾ ਮੈਂ ਛੁੱਟਾਂ ਨਾ ਤੁਸੀਂ ਛੁੱਟੋ, ਤੇ ਜਵਾਬ ਦੇਣਾ ਔਖਾ। ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਗੁਰੂ ਦਸਵੇਂ ਪਾਤਸ਼ਾਹ ਤੋਂ ਬਾਅਦ
ਮਹਾਰਾਜ ਦੇ ਸਮੇਂ ਹੀ ਭਾਈ ਦਿਆਲ ਸਿੰਘ ਜੀ ਨੇ ਬਹੁਤ ਅੰਮ੍ਰਿਤ ਛਕਾਇਆ ਜੋ ਪੰਜ ਪਿਆਰਿਆਂ ਦੇ ਮੁਖੀ ਸਨ। ਉਹਨਾਂ ਨੇ ਬਾਬਾ ਸੋਭਾ ਸਿੰਘ ਜੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਬ੍ਰਹਮ ਗਿਆਨ ਦੀ ਦਾਤ ਦੇ ਕੇ ਆਨੰਦਪੁਰ ਸਾਹਿਬ ਦੀ ਸੇਵਾ ਵਾਸਤੇ ਭੇਜਤਾ। ਉਹਨਾਂ ਤੋਂ ਬਾਬਾ ਸਾਹਿਬ ਸਿੰਘ ਜੀ ਉਨੇ ਵਾਲਿਆਂ ਨੇ ਅੰਮ੍ਰਿਤ ਛਕਿਆ। ਉਹਨਾਂ ਦੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜੇ ਕਿਸੇ ਨੇ ਸਿੱਖੀ ਫੈਲਾਈ ਹੈ ਤਾਂ ਉਹ ਕੇਵਲ ਬਾਬਾ ਸਾਹਿਬ ਸਿੰਘ ਜੀ ਆਪ ਅੰਮ੍ਰਿਤ ਛਕਾਇਆ ਕਰਦੇ ਸੀ। 13,000 ਤੋਂ 20,000 ਥਾਈ ਫੌਜ ਉਹਨਾਂ ਦੇ ਨਾਲ ਹਰ ਵਕਤ ਰਿਹਾ ਕਰਦੀ ਸੀ। ਸਾਰੇ ਪੰਜਾਬ 'ਚ ਦੌਰਾ ਕਰਿਆ ਕਰਦੇ ਸੀ। ਆਪ ਦੇ ਲੰਗਰ ਦਾ ਜੋ ਸ਼੍ਰੀਮਾਨ ਸੀ ਉਹਦਾ ਨਾਂ ਭਾਈ ਭਾਗ ਸਿੰਘ ਸੀ ਅਤੇ ਉਹਦੀ ਮਾਤਾ ਇੱਕ ਦਿਨ ਚੜ੍ਹਾਈ ਕਰ ਗਈ। ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਅੰਤਰ ਧਿਆਨ ਹੋਏ, ਕਹਿੰਦੇ ਕੋਈ ਨਹੀਂ ਭਾਈ ਉਹਦਾ ਸਰੀਰ ਨਾ ਜਲਾਇਓ, ਮ੍ਰਿਤਕ ਸਰੀਰ ਨੂੰ ਰੱਖਿਓ। ਸੋ ਅੱਗੇ ਗਏ ਤਾਂ ਥੋੜ੍ਹੀ ਦੇਰ ਤੋਂ ਬਾਅਦ, ਕੁਝ ਪੈਰਾਂ ਤੋਂ ਬਾਅਦ, 8-10 ਘੰਟਿਆਂ ਬਾਅਦ ਉਹਦਾ ਪੈਰ ਹਿੱਲਿਆ। ਹੌਲੀ ਹੌਲੀ ਸਾਰਾ ਸਰੀਰ ਹਿੱਲਣ ਲੱਗ ਗਿਆ। ਉੱਠ ਕੇ ਬੈਠ ਗਈ, ਵਾਹਿਗੁਰੂ 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 ਵਾਹਿਗੁਰੂ। ਕਹਿਣ ਲੱਗੀ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ, ਮੈਨੂੰ ਉੱਥੇ ਲੈ ਚਲੋ। ਸਾਰੇ ਪੁੱਛਣ ਲੱਗੇ ਵੀ ਕੀ ਹੋਇਆ, ਕਹਿੰਦੇ ਉੱਥੇ ਦੱਸੂ ਮੈਂ ਸਾਰਿਆਂ ਨੂੰ। ਬਾਬਾ ਜੀ ਦੇ ਕੋਲ ਲੈ ਆਏ, ਕਹਿੰਦੇ ਬਾਬਾ ਜੀ ਭਾਈ ਭਾਗ ਸਿੰਘ ਦੀ ਮਾਤਾ ਜਿਉਂਦੀ ਹੋ ਗਈ। ਬਾਬਾ ਜੀ ਕਹਿਣ ਲੱਗੇ ਮਾਤਾ ਕਿਵੇਂ ਹੋਇਆ? ਕਹਿੰਦੀ ਮਹਾਰਾਜ ਜੀ ਮੈਨੂੰ ਕੋਈ ਦੂਤ ਲੈਣ ਵਾਸਤੇ ਆਇਆ, ਜਿਉਂ ਦੂਤ ਤਾਂ ਨਹੀਂ ਲੈਣ ਆਏ, ਕੋਈ ਦੂਤ ਆ ਗਿਆ ਤੇ ਮੈਨੂੰ ਧਰਮਰਾਜ ਦੇ ਲੈ ਗਏ। ਉੱਥੇ ਜਾ ਕੇ ਉਹਨੇ ਚਿਤ੍ਰਗੁਪਤ ਨੂੰ ਕਿਹਾ ਵੀ ਇਹਦਾ ਲੇਖਾ ਪੱਤਾ ਕੱਢ, ਨਾਂ ਦੇਖੀ ਜਾਂਦੇ ਨੇ, ਮੇਰਾ ਨਾਂ ਹੀ ਨਹੀਂ ਨਿਕਲਦਾ। ਧਰਮਰਾਜ ਨੂੰ ਫਿਕਰ ਪੈ ਗਿਆ ਮਹਾਰਾਜ ਜਾਂ ਨਾਂ ਨਾ ਨਿਕਲੇ, ਕਿਉਂਕਿ ਦੋ ਪਟੇ ਨੇ ਦਰਗਾਹ ਦੇ, ਜਿਵੇਂ ਆ ਜ਼ਮੀਨ ਦਾ ਪਟਾ ਲਿਖਦੇ ਨਾ, ਯੂਪੀ ਚ ਰਿਵਾਜ ਆ ਪਟੇ ਲਿਖਣ ਦਾ। ਇੱਕ ਪਟਾ ਦਾ ਸੰਸਾਰ ਦੇ ਅੰਦਰ ਹੈ ਧਰਮਰਾਜ ਦਾ, ਇੱਕ ਪਟਾ ਗੁਰੂ ਵਾਲੇ ਜਾਂਦਾ ਗੁਰੂਆਂ ਦਾ, ਦੋਹਾਂ ਦਾ ਹੀ ਸੰਸਾਰ ਦਾ ਨਾਂ ਲਿਖਿਆ ਹੋਇਆ। ਮਹਾਰਾਜ ਕਹਿੰਦੇ ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਹੜੇ ਨਗੁਰੇ ਪੁਰਸ਼ ਨੇ, ਮਾੜੇ ਕੰਮ ਕਰਨ ਵਾਲੇ, ਪਾਪ ਕਰਨ ਵਾਲੇ, ਠੱਗੀਆਂ ਕਰਨ ਵਾਲੇ, ਧੋਖੇ ਦੇਣ ਵਾਲੇ, ਗੁਰੂ ਦੇ ਹੁਕਮਾਂ ਨੂੰ ਉਲੰਘਣ ਕਰਨ ਵਾਲੇ, ਇਹ ਸਾਰੇ ਤੇਰੇ ਪਟੇ ਤੇ ਲਿਖ ਦਿੱਤੇ, ਤੇ ਬਾਕੀ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਗੁਰੂ ਦੇ ਪਾਸ ਜਾਇਆ ਕਰਦੇ ਨੇ। ਜਦੋਂ ਮੇਰਾ ਨਾਮ ਨਾ ਨਿਕਲਿਆ ਤਾਂ ਧਰਮਰਾਜ ਗੰਭੀਰ ਹੋ ਗਿਆ, ਫਿਕਰ ਪੈ ਗਿਆ ਉਹਨੂੰ ਵੀ ਆਪਾਂ ਤਾਂ ਮਾੜਾ ਕੰਮ ਕਰਿਆ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਜਾਣ ਵਾਲੇ ਨੇ, ਉਹਨਾਂ ਦੇ ਬੰਦੇ ਆ, ਤੁਸੀਂ ਕਿਉਂ ਲੈ ਕੇ ਆਏ ਨਾ, ਤੁਹਾਨੂੰ ਕਿਹਨੇ ਕਿਹਾ ਸੀ ਇਹਨੂੰ ਲਿਆਉਣ ਵਾਸਤੇ? ਕੋਈ ਜੀਵ ਹੋਰ ਸੀ ਜਿਹਨੂੰ ਲਿਆਉਣਾ ਸੀ, ਤੁਸੀਂ ਇਸ ਨੂੰ ਲਿਆਂਦਾ? ਇਹ ਤਾਂ ਗੁਰੂ ਦੀ ਸਿੱਖੀ ਧਾਰਨ ਕਰੀ ਹੋਈ ਹੈ, ਨਾਮ ਜਪਦੀ ਹੈ, ਬਾਣੀ ਪੜ੍ਹਦੀ ਹੈ, ਜਾਓ ਇਸ ਨੂੰ ਵਾਪਸ ਕਰੋ। ਕਹਿੰਦੇ ਮਹਾਰਾਜ ਮੈਨੂੰ ਕੇਵਲ ਵਾਪਸ ਹੀ ਨਹੀਂ ਕਰਿਆ, ਮੇਰੀ ਸੇਵਾ ਵੀ ਕਰਨ ਲੱਗ ਗਏ, ਬੜਾ ਮਾਣ ਦਿੱਤਾ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਹੈ ਸਾਧ ਕੈ ਸੰਗ ਧਰਮਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਜਿਹੜੇ ਸਤਸੰਗ ਚ ਆਉਣ ਵਾਲੇ ਪੁਰਸ਼ ਨੇ ਉਹਨਾਂ ਦੀ ਸੋਭਾ ਦਰਗਾਹ ਚ ਹੋ ਰਹੀ ਹੁੰਦੀ ਹੈ ਵੀ ਇਹ ਬੈਠੇ ਨੇ ਹਰੀ ਦੇ ਜਸ ਜੁੜੇ, ਇਹ ਦੀਵਾਨ ਜਿਹੜੇ ਲੱਗਦੇ ਨੇ ਸਾਧ ਸਿੰਘ ਜੀ, ਇਹ ਇੱਕ ਤਾਂ ਦੇਖਣ ਵਾਲੇ ਨੇ, ਇੱਕ ਜਿੱਥੇ ਨਹੀਂ ਦਿਖਦਾ ਉਹਦੇ ਵਿੱਚ ਵੀ ਬਹੁਤ ਕੁਛ ਬੈਠਾ। ਸਾਰੇ ਦੇਵਤੇ ਸ਼ਹੀਦ ਨੂੰ ਵੈਕੁੰਠ ਧਾਮ ਦੇ ਵਿਸ਼ਨੂੰ ਭਗਵਾਨ ਵੀ ਆ ਕੇ ਬੈਠ ਜਾਂਦੇ ਨੇ ਸੰਗਤ ਦੇ ਅੰਦਰ। ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਵਾਰੀ ਗੁਰਸਿੱਖਾਂ ਨੂੰ ਸਾਰਾ ਨਜ਼ਾਰਾ ਦਿਖਾਇਆ ਸੀ। ਸੋ ਆਪ ਕਹਿਣ ਲੱਗੇ ਮੇਰੀ ਸੇਵਾ ਕਰੀ, ਤੇ ਮੈਂ ਕਿਹਾ ਵੀ ਹੁਣ ਮੈਨੂੰ ਲੈ ਕੇ ਤਾਂ ਆਇਓ, ਮੈਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਸੰਤ ਮੰਡਲ ਤਾਂ ਦਿਖਾ ਦਿਓ ਕਿੱਥੇ ਆ। ਕਹਿੰਦੇ ਜਦ ਮੈਨੂੰ ਉੱਥੇ ਲੈ ਗਏ ਉਹ ਕਹਿੰਦੇ ਮਾਤਾ ਤੇਰੀ ਤਾਂ ਅਜੇ 7-8 ਸਾਲ ਉਮਰ ਰਹਿੰਦੀ ਹੈ, ਜਾਓ ਤੁਸੀਂ ਅਜੇ ਅਜੇ ਟਾਈਮ ਪੂਰਾ ਕਰਕੇ ਆਏ। ਸੋ ਮਹਾਰਾਜ ਮੈਨੂੰ ਫਿਰ ਇਹ ਸਰੀਰ 'ਚ ਪਾ ਗਏ। ਬਾਬਾ ਜੀ ਕਹਿਣ ਲੱਗੇ ਦੇਖੋ ਪ੍ਰੇਮੀਆਂ, ਤੁਹਾਡੇ ਸਾਹਮਣੇ ਦੀ ਬਾਤ ਹੈ ਸਾਰੀ, ਵੀ ਜਿਹੜੇ ਹਰੀ ਦੇ ਜਸ ਕਰਦੇ ਨੇ, ਨਾਮ ਜਪਦੇ ਨੇ, ਕਿੱਡਾ ਔਖਾ ਵੇਲਾ ਸੀ, ਉੱਥੇ ਕੋਈ ਸਹਾਇਤਾ ਕਰਨ ਵਾਲਾ ਸੀ ਉਸ ਥਾਂ ਦੇ ਉੱਤੇ? ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾਂ ਨਾਮ ਤੇਰੇ ਸੰਗ ਸਰ, ਜੈ ਮਹਾਂਭਿਆਨ ਦੂਤ ਜੰਮਦਲ ਹੈ ਤੈ ਕੇਵਲ ਨਾਮ ਸੰਗ ਤੇਰੇ ਚ, ਜੈ ਮੁਸ਼ਕਲ ਹੋਵੇ ਹੱਥ ਭਾਰੀ, ਹਰ ਕੋ ਨਾਮ ਖਿਨਮੈ ਹਜ਼ਾਰੀ। ਸੋ ਐਸਾ ਨਾਮ ਜਿਹੜਾ ਹੈ, ਮਹਾਰਾਜ ਕਹਿੰਦੇ ਫਿਰ ਉਹਨੂੰ ਭੁੱਲਿਆ ਕਿਉਂ ਬੈਠਾ ਤੂੰ, ਉਹਦੇ ਵੱਲ ਕਿਉਂ ਨਹੀਂ ਲੱਗਦਾ, ਉਹਦੀ ਕਦਰ ਕਿਉਂ ਨਹੀਂ ਤੂੰ ਪਾਉਂਦਾ? ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਵਾਲਾ। ਸੋ ਜਿਨ੍ਹਾਂ ਦੇ ਮੱਥੇ ਵਿੱਚ ਭਾਗ ਨੇ ਉਹ ਗੁਰੂ ਧਾਰਨ ਕਰਦੇ ਨੇ, ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਨਾਮ ਕਲਯੁਗ ਦੇ ਜਲਦੇ ਬਲਦੇ ਸੰਸਾਰ ਦੇ ਅੰਦਰ, ਕਿਉਂਕਿ ਜਿਹੜਾ ਕਲਯੁਗ ਹੈ ਸਾਧ ਸੰਗਤ ਜੀ, ਇਹਦਾ ਜਿਹੜਾ ਰਥ ਹੈ ਇਹ ਅੱਗ ਦਾ, ਅੱਗ ਦੇ ਰਥ ਚ ਬੈਠ ਕੇ ਦੇਖ ਲਓ ਕਿਵੇਂ ਆਦਮੀ ਬਚੇਗਾ। ਮਾੜਾ ਜਿਹਾ ਗਰਮ ਹੋ ਜਾਏ ਯਾਰ, ਮਾਲ ਗੱਡੀ ਚ ਬਹਿ ਕੇ ਦੇਖ ਲਓ ਗਰਮ ਹੋਈ ਪਈ ਹੁੰਦੀ ਹੈ, ਇਹਦੇ ਚ ਬੈਠਣਾ ਔਖਾ ਹੈ। ਜੇ ਰਥ ਇਹ ਅੱਗ ਦਾ ਬਣਿਆ ਹੋਇਆ ਕਿਵੇਂ ਬੈਠਾ, ਕਲਯੁਗ ਰਾਤ ਅਖਰੰਗਾ ਕੂੜ ਅੱਗੇ ਰਥਵਾ। ਤੇ ਇਹ ਰਥ ਵਿੱਚ ਆਪਾਂ ਤੁਰੇ ਤਾਂ ਜਾਂਦੇ ਹਾਂ, ਲੇਕਿਨ ਇਹਦੇ ਵਿੱਚ ਠੰਡ ਦੇਣ ਵਾਲੀ ਇੱਕੋ ਚੀਜ਼ ਹੈ ਜਿਹਨੂੰ ਪਰਮੇਸ਼ਰ ਦਾ ਨਾਮ ਕਹਿੰਦੇ ਹਨ।
ਠੰਡਾ ਹਰ ਨਾਮ ਜੀ ਸੁੱਖਾਂ ਦੇ ਦੇਣ ਵਾਲਾ,
ਸਿਮਰ ਸਿਮਰ ਸਦਾ ਸੁੱਖ। ਸੋ ਇਸ ਪਰਮੇਸ਼ਰ ਦੇ ਨਾਮ ਦੀ ਮਹਿਮਾ ਨਾ ਜਾਣਦਾ ਹੋਇਆ ਸੰਸਾਰ ਇਸ ਨਾਮ ਵੱਲ ਲੱਗਣ ਤੋਂ ਬਹੁਤ ਕੌਲ ਕਰ ਰਿਹਾ, ਸਮਝਣ ਦਾ ਯਤਨ ਨਹੀਂ ਕਰ ਰਿਹਾ, ਹੋਰ ਪਾਸੇ ਨੂੰ ਦੌੜਿਆ ਹੀ ਜਾਂਦਾ। ਸਾਰੇ ਸੁੱਖਾਂ ਦੇ ਦੇਣ ਵਾਲਾ, ਸਾਰੀਆਂ ਬਿਮਾਰੀਆਂ ਸਾਰੇ ਵਿਘਨ ਦੂਰ ਕਰਨ ਵਾਲਾ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗਿਆ। ਦੁਖੀ ਤਾਂ ਹੋ ਹੀ ਜਾਂਦੇ ਨੇ ਪਰ ਨਾਮ ਦੇ ਰਸਤੇ ਨਹੀਂ ਪੈਂਦੇ। ਸਾਡੇ ਪਾਸ ਪਿਛਲੇ ਸਾਲ ਦੀ ਗੱਲ ਹੈ, ਇੱਕ ਬੀਬੀ ਆ ਗਈ, ਉਹਨੇ ਆ ਕੇ ਕਹਿਣ ਲੱਗੀ ਵੀ ਮੈਂ ਬਿਮਾਰ ਹਾਂ ਕਈ ਮਹੀਨੇ ਕਰੀ। ਇੱਕ ਦਿਨ ਮੇਰੇ ਮੂੰਹੋਂ ਨਿਕਲਿਆ, ਮੈਂ ਕਿਹਾ ਭੈਣ ਜੀ ਤੁਸੀਂ ਇੱਕ ਸਾਲ ਭਜਨ ਕਰ ਲਓਗੇ ਤੁਹਾਡੇ ਸਾਰੇ ਰੋਗ ਦੂਰ ਹੋ ਜਾਣਗੇ। ਕਹਿੰਦੀ ਹਾਂ ਮੈਂ ਕਰ ਲੂੰ। ਦੋਏ ਤਾਂ ਉਹਦੀਆਂ ਅੱਖਾਂ ਬੰਦ ਹੋ ਚੁੱਕੀਆਂ ਸੀ, ਇੱਕ ਅੱਖ ਤੋਂ ਮਾੜਾ ਮਾੜਾ ਕਹਿੰਦੀ ਮੈਨੂੰ ਮਾੜਾ ਜਿਹਾ ਦਿੰਦਾ, ਭੁਲੇਖਾ ਪੈਂਦਾ ਨੰਘ ਦੇਦਾ। ਤੇ ਡਾਕਟਰ ਨੇ ਕਹਿਤਾ ਵੀ ਤੁਹਾਡੀਆਂ ਅੱਖਾਂ ਦੋਵੇਂ ਬੰਦ ਹੋ ਜਾਣੀਆਂ ਕਿਉਂਕਿ ਪਿੱਛੋਂ ਨਾੜੀਆਂ ਪਿੱਛੇ ਕੀਤੀਆਂ ਤੇ ਉਹਨਾਂ ਚੋਂ ਲਾਈਟ ਨਹੀਂ ਜਾਂਦੀ। ਉਹਦੇ ਬਾਅਦ ਗੁਰਦੇ ਦੇ ਅੰਦਰ ਪੱਥਰੀ, ਇੱਕ ਰਸੌਲੀ, ਬਲੱਡ ਪ੍ਰੈਸ਼ਰ 240 ਬਲੱਡ ਸ਼ੂਗਰ, ਰੀੜ ਦੀ ਹੱਡੀ ਦੇ ਉੱਤੇ ਕਰੈਕ ਆਇਆ ਹੋਇਆ, ਇਦੂ ਗਾਂ ਕੀ ਹੋ ਸਕਦਾ ਦੁੱਖ। 6 ਬਿਮਾਰੀਆਂ ਲਾ ਇਲਾਜ, PGI ਜਾ ਕੇ ਸਾਲਾਂ ਵਧੀ ਲੰਘ। ਮੈਂ ਕਿਹਾ ਤੁਸੀਂ ਨਾਮ ਜਪੋ ਸੇਵਾ ਕਰੋ ਠੀਕ ਹੋ ਜਾਓਗੇ। ਕਿੰਨਾ ਕੁ ਚਿਰ? ਮੈਂ ਕਿਹਾ ਜਿੰਨਾ ਚਿਰ ਤੁਸੀਂ ਸਾਰੀ ਜ਼ਿੰਦਗੀ ਜਪੋ ਠੀਕ ਤਾਂ ਹੋ ਜਾਓਗੇ, ਬਾਅਦ ਵਿੱਚ ਫਿਰ ਨਾਮ ਛੱਡ ਦੇਈਦਾ ਹੁੰਦਾ। ਇਹ ਤਾਂ ਫਿਰ ਗੱਲ ਹੋ ਜਾਂਦੀ ਹੈ ਨੈ ਨੰਗੀ ਖਵਾਜਾ ਵਿਸਰਿਆ, ਦਰਿਆ ਦਾ ਲੰਘ ਗਏ, ਚਲੋ ਛੱਡੋ। ਜਿਹੜਾ ਨਾਮ ਇੰਨਾ ਕੰਮ ਕਰਦਾ ਫਿਰ ਉਹਨੂੰ ਭੁੱਲ ਜਾਓਗੇ। ਜਾ ਕੇ ਜਪਣ ਲੱਗ ਗਈ, ਸ਼ਬਦ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਸੇਵਾ ਕਰਨੀ ਸ਼ੁਰੂ ਕਰ ਦਿੱਤੀ, 10 ਦਿਨਾਂ 'ਚ ਬਲੱਡ ਪ੍ਰੈਸ਼ਰ ਡਾਊਨ ਆ ਗਿਆ, 1 ਮਹੀਨੇ ਦੇ ਅੰਦਰ ਬਲੱਡ ਸ਼ੂਗਰ ਖਤਮ ਹੋ ਗਈ, 1 ਮਹੀਨੇ ਦੇ ਬਾਅਦ ਅੱਖ ਖੁੱਲ ਗਈ, ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਕਰਤਾ, ਪੰਜ ਗ੍ਰੰਥੀ ਦਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਰੌਲ ਲਾਉਣੀ ਸ਼ੁਰੂ ਕਰ ਦਿੱਤੀ। ਜਦ 9 ਮਹੀਨੇ ਹੋ ਗਏ, ਉਹ ਪੱਥਰ 3 ਟੁਕੜੇ ਹੋ ਕੇ ਨਿਕਲ ਗਿਆ ਅੰਦਰੋਂ। ਜਦ ਮੈਂ ਅਮਰੀਕਾ ਚਲਾ ਗਿਆ, ਉੱਥੇ ਮੈਨੂੰ ਚਿੱਠੀ ਆਈ, ਕਹਿੰਦੇ ਵੀਰ ਜੀ ਇਸ ਤਰ੍ਹਾਂ ਮੈਂ ਹੁਣ ਕਾਣੀਓ ਘਰ ਨੂੰ ਜਾਊਂਗੀ। ਮੈਂ ਕਿਹਾ ਮੇਰੇ ਆਏ ਤੋਂ ਬਿਨਾਂ ਨਾ ਜਾਇਓ। ਵਾਪਸ ਆ ਗਿਆ, ਮੈਂ ਕਿਹਾ ਤੁਸੀਂ ਹੋਰ ਰਹੋ, ਮੈਂ ਤਾਂ ਤੁਹਾਨੂੰ ਜ਼ਿਆਦਾ ਕਿਹਾ ਸੀ, 4 ਮਹੀਨੇ ਹੋਰ ਠਹਿਰੋ। ਜਦੋਂ 2 ਮਹੀਨੇ ਹੋ ਗਏ, ਦੂਸਰੀ ਅੱਖ ਵੀ ਖੁੱਲ ਗਈ। ਉਹਦੇ ਬਾਅਦ ਐਗਜ਼ਾਮਿਨ ਕਰਾਇਆ, ਜਾ ਕੇ PGI। ਜਦੋਂ ਸ਼ੂਗਰ ਦਾ ਐਗਜ਼ਾਮਿਨ ਕਰਾਇਆ, ਕਹਿੰਦੇ ਬੀਬੀ ਕਿਹੜੀ ਦਵਾਈ ਖਾਧੀ ਆ, ਕਾਰਡ ਬਣਿਆ ਹੋਇਆ ਸੀ। ਕਹਿੰਦੀ ਮੈਂ ਦਵਾਈ ਤਾਂ ਕੋਈ ਨਹੀਂ ਖਾਧੀ, ਰੋਜ਼ ਉੱਥੇ ਪ੍ਰਸ਼ਾਦ ਮਿਲਦਾ, ਸਵੇਰੇ ਵੇਲੇ ਆਸਾ ਦੀ ਵਾਰ ਦਾ ਭੋਗ ਪੈਂਦਾ, ਖਾਣ ਨੂੰ ਗੁੜ ਮਿਲ ਜਾਂਦਾ ਤੇ ਲੱਡੂ ਜਲੇਬੀਆਂ, ਕਿਸੇ ਦਾ ਵਿਆਹ, ਕਿਸੇ ਦਾ ਕੁਛ, ਕਿਸੇ ਦਾ ਕੁਛ, ਆਏ ਹੀ ਰਹਿੰਦੇ ਨੇ। ਕਹਿੰਦੇ ਆਹੀ ਖਾਧਾ, ਮੈਂ ਤਾਂ ਹੋਰ ਕੁਛ ਨਹੀਂ ਖਾਧਾ। ਡਾਕਟਰਾਂ ਦੀ ਸਮਝ ਤੋਂ ਬਾਹਰਲੀ ਬਾਤ ਸੀ। ਤੇ ਫੇਰ ਜਾ ਕੇ ਟੈਸਟ ਕਰਾਏ, ਕਹਿੰਦੇ ਰੀੜ ਦੀ ਹੱਡੀ ਦਾ ਕਰੋ, ਕਹਿੰਦੇ ਕਰੈਕ ਹੈ ਹੀ ਨਹੀਂ। ਰਸੌਲੀ ਦਾ ਕਰੋ, ਰਸੌਲੀ ਦਾ ਕਰਾਇਆ, ਕਹਿੰਦੇ ਰਸੌਲੀ ਵੀ ਹੈ ਨਹੀਂ, ਪੱਥਰ ਨਿਕਲ ਚੁੱਕੇ ਹੈ। ਇੱਦੋਂ ਜ਼ਿਆਦਾ ਪਰਮੇਸ਼ੁਰ ਦਾ ਨਾਮ ਹੋਰ ਕੀ ਪ੍ਰਤੱਖ ਦੇਖਣਾ ਚਾਹੁੰਦਾ ਬੰਦਾ। ਪਰ ਜੇ ਇੰਨਾ ਦੇ ਕੇ ਫੇਰ ਵੀ ਨਾਮ ਨਾ ਜਪੇ, ਫੇਰ ਅਫਸੋਸ ਬੜਾ ਹੁੰਦਾ ਵੀ ਫੇਰ ਬੰਦੇ ਨੇ ਅਜੇ ਸਮਝਿਆ ਨਹੀਂ ਹੈ। ਦੇਖ ਲਿਆ ਸਾਲ ਭਰ ਚ ਸਾਰੀਆਂ ਬਿਮਾਰੀਆਂ ਨੇਤਰ ਦੇ ਤੇ, ਪਹਿਲਾਂ 3.5 ਨੰਬਰ ਸੀ ਅੱਖ ਦੀ ਐਨਕ ਦਾ, ਜਿਹੜੇ ਮਹਾਰਾਜ ਨੇ ਦੁਬਾਰਾ ਦਿੱਤੇ ਉਹ 1.5 ਰਹਿ ਗਿਆ, ਘਟ ਗਿਆ, ਉਈ ਦਿਸਣ ਲੱਗ ਗਿਆ, ਅੱਖਾਂ ਫਸਟ ਕਲਾਸ ਦੇ ਦੀ। ਸੋ ਮਹਾਰਾਜ ਕਹਿੰਦੇ ਨਾਮ ਦੀਆਂ ਬਰਕਤਾਂ ਕਿੱਥੇ ਕਿੱਥੇ ਤੁਹਾਨੂੰ ਦੱਸੀਏ, ਸਾਰੀਆਂ ਬਰਕਤਾਂ ਨਾਮ ਦੇ ਅੰਦਰ ਨੇ। ਤੇ ਕਲਯੁਗ ਦੇ ਅੰਦਰ ਨਾਮ ਇਹ ਚੱਲਦਾ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁੱਖ ਪਾਉ, ਯਾਦ ਰੱਖ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਈ। ਕਲਯੁਗ ਹਰ ਕੀ ਆ, ਪੱਗ ਤ੍ਰੈ ਖਿਸਕੀ ਆ। ਕਲਯੁਗ ਦੇ ਅੰਦਰ 3 ਪੈਰ ਧਰਮ ਦੇ ਜਾਂਦੇ ਰਹੇ, 7 ਹਟ ਗਿਆ, ਜੱਗ ਹਟ ਗਏ, ਤਪ ਹਟ ਗਏ, 4 ਪੈਰਾਂ ਤੇ ਖੜਦਾ ਧਰਮ ਦਾ ਵੈ। ਜਦੋਂ ਕਲਯੁਗ ਆਇਆ ਉਸ ਵੇਲੇ ਰਾਜ ਪ੍ਰੀਸ਼ਦ ਦਾ ਸੀ, ਪ੍ਰੀਸ਼ਦ ਰਾਜੇ ਦਾ। ਤੇ ਆਪ ਇੱਕ ਦਿਨ ਜੰਗਲ ਨੂੰ ਜਾਂਦੇ ਨੇ, ਉੱਥੇ ਕੀ ਦੇਖਦੇ ਨੇ, ਕਾਲੇ ਕੱਪੜਿਆਂ ਵਾਲਾ ਇੱਕ ਬੈਲ ਨੂੰ ਮਾਰਨ ਲੱਗਿਆ ਹੈ। ਇਹਨੇ ਕਿਹਾ ਹੈ ਮੇਰੇ ਰਾਜ ਦੇ ਅੰਦਰ ਬੈਲ ਮਾਰੇ, ਇਹ ਤਲਵਾਰ ਕੱਢ ਕੇ ਘੋੜੇ ਤੇ ਬਿਠਾ ਕੇ ਕੋਲ ਚਲਿਆ ਗਿਆ। ਜਦ ਮਾਰਨ ਲੱਗਿਆ ਉਹ ਕਹਿੰਦਾ ਦੇਖ ਮੇਰੀ ਗੱਲ ਸੁਣ, ਐ ਨੀ ਮਾਰੀ ਤੁਹਾਨੂੰ, ਤੂੰ ਮੈਨੂੰ ਕਿਉਂ ਮਾਰਦਾ, ਮੈਂ ਤੇ ਪੁੱਛਦਾ ਸਹੀ ਮੈਂ ਕੀ ਕਰਨਾ, ਮੈਂ ਕੌਣ ਆ। ਕਹਿੰਦੇ ਤੂੰ ਕੌਣ ਹੈ। ਕਹਿਣ ਲੱਗਿਆ ਮਹਾਰਾਜ ਮੇਰਾ ਵੀ ਰਾਜ ਸ਼ੁਰੂ ਹੋ ਗਿਆ, ਤੇਰਾ ਤੇ ਮੇਰਾ ਇਕੱਠਾ ਰਾਜ ਸ਼ੁਰੂ ਹੋਇਆ ਦੋਹਾਂ ਦਾ, ਮੈਂ ਇਸ ਯੁੱਗ ਦਾ ਰਾਜਾ, ਤੂੰ ਥੋੜੀ ਦੇਰ ਦਾ ਰਾਜਾ, ਤੇਰੇ ਵਰਗੇ ਲੱਖਾਂ ਰਾਜੇ ਆਉਣਗੇ ਮੇਰੇ ਯੁੱਗ ਦੇ ਅੰਦਰ, ਤੇ ਮੈਂ ਕਲਯੁਗ ਆ। ਕਹਿੰਦੇ ਕੀ ਕਰਦਾ ਤੂੰ, ਗਊ ਕਿਉਂ ਮਾਰਦਾ। ਕਹਿੰਦਾ ਮੈਂ ਗਊ ਨੂੰ ਨਹੀਂ ਮਾਰਦਾ, ਮੈਂ ਧਰਮ ਨੂੰ ਮਾਰ ਰਿਹਾ। ਕਹਿੰਦੇ ਇੱਕ ਭਾਰ ਦੇ ਖੜਾ, ਕਹਿੰਦੇ ਇਹ ਵੀ ਟੁੱਟ ਜਾਣਾ, ਇਹਨੂੰ ਕਢਾਉਣ ਵਾਲਾ ਜੇ ਆਉਣਾ ਗੁਰੂ ਨਾਨਕ ਪਾਤਸ਼ਾਹ, ਉਹਨੇ ਖੜਾ ਕਰਨਾ, ਇੱਕ ਪੈਰ ਤੇ ਖੜਾ ਕਰ ਦੇਣਾ, 3 ਪੈਰ ਟੁੱਟ ਜਾਣੇ। ਤੇ ਮੇਰੇ ਰਾਜ ਦੇ ਅੰਦਰ ਜੇ ਕੋਈ ਭੁੱਲ ਭੁਲੇਖੇ ਇੱਕ ਵਾਰੀ ਰਾਮ ਅੱਲਾ ਵਾਹਿਗੁਰੂ ਕਹਿ ਦੇ, ਉਹਦਾ ਉਸੇ ਵੇਲੇ ਉਧਾਰ ਹੋ ਜਾਣਾ, ਚਾਹੇ ਮੈਂ ਮੇਰੇ ਯੁੱਗ ਪਾਪਾਂ ਨਾਲ ਭਰਿਆ ਪਿਆ, ਛੱਡ ਦਿੱਤਾ ਉਹਨੇ। ਤੋ ਮਹਾਰਾਜ ਕਹਿੰਦੇ ਵੀ ਕਲਯੁਗ ਆ ਗਿਆ, ਵੀ ਜਿਹੜਾ ਸਤਯੁਗ ਸੀ, ਸਤਯੁਗ ਸਤ ਸੰਤੋਖ ਸਰੀਰ ਆ, ਪੱਗ ਚਾਰੇ ਧਰਮ ਧਰਮ ਜੀ ਧਿਆਨ ਜੀ, ਚਾਰੇ ਪੈਰ ਸੀਗੇ, ਸਤ ਵੀ ਸੀਗਾ, ਜਤ ਵੀ ਸੀਗਾ, ਯੱਗ ਵੀ ਸੀਗਾ, ਤਪ ਵੀ ਸੀ, ਨਾਮ ਵੀ ਸੀ, ਚਾਰੇ ਪੈਰ ਉਹਦੇ ਕਹਿਣ ਚ। ਤ੍ਰੇਤੇ ਵਿੱਚ ਘਟ ਗਿਆ, ਉਸ ਵੇਲੇ ਮਨੁੱਖਾਂ ਦੇ ਅੰਦਰ ਕ੍ਰੋਧ ਆ ਗਿਆ, ਰਾਜਿਆਂ ਚ ਕ੍ਰੋਧ ਆ ਗਿਆ, ਰਾਜਿਆਂ ਚ ਵਾਸ਼ਨਾ ਆ ਗਈ, ਵਾਸ਼ਨਾ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ, ਗਿਰ ਗਿਆ ਬੰਦਾ। ਤ੍ਰੇਤਾ ਯੁਗ ਆਇਆ, ਅੰਤਰ ਜੋਰ ਮਾਇਆ, ਜਤ ਸੰਜਮ ਕਰਮ ਕਮਾਏ ਜੀ। ਤੇ ਇਹ ਹਟ ਗਿਆ, 2 ਪੈਰ ਰਹਿ ਗਏ, ਦੁਆਪਰ ਆ ਗਿਆ, ਦੁਆਪਰ ਵਿੱਚ ਜੀ ਭਰਮ ਗਏ, ਤਪ ਕਰਨ ਲੱਗ ਗਏ, ਪੁੰਨ ਕਰਦੇ ਨੇ, ਫਿਰ ਉਹਨਾਂ ਦਾ ਫਲ ਮੰਗਦੇ ਨੇ, ਫਿਰ ਯੁੱਧ ਕਰਦੇ ਨੇ, ਬੜਾ ਹੀ ਭਿਆਨਕ ਆ, ਮਹਾਂਭਾਰਤ ਵਰਗਾ ਯੁੱਗ ਯੁੱਧ ਉਹਨਾਂ ਨੇ ਕਰਿਆ, ਸਾਰੇ ਹੀ ਮਰ ਗਏ, 45 ਲੱਖ ਬੰਦਾ ਸੀ, 18 ਦਿਨ ਦੇ ਅੰਦਰ ਸਿਰਫ 7 ਬੰਦੇ ਬਚੇ ਸੀ। ਤੇ ਫਿਰ ਕਲਯੁੱਗ ਦੇ ਅੰਦਰ 1 ਪੈਰ ਰਹਿ ਗਿਆ, ਤਪ ਵੀ ਜਾਂਦਾ ਰਿਹਾ, ਜਤ ਵੀ ਜਾਂਦਾ ਰਿਹਾ, ਤੇ ਜੱਗ ਵੀ ਜਾਂਦਾ ਰਿਹਾ, ਪੂਜਾ ਵਗੈਰਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦਾ ਪੈਰ ਇਹਦਾ ਸੁਰਜੀਤ ਕਰ ਦਿੱਤਾ। ਮਹਾਰਾਜ ਕਹਿੰਦੇ ਕਲਯੁਗ ਹਾਰ ਕੀ ਆ, ਪੱਗ ਤ੍ਰੈ ਖਿਸਕੀ ਆ, ਤਿੰਨ ਪੈਰ ਟੁੱਟ ਗਏ, ਪੱਗ ਚੌਥਾ ਟਿਕਾਏ ਟਿਕਾਏ ਜੀ, ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸ਼ਾਂਤ ਪਾਏ ਜੀ, ਤੇ ਹਰੀ ਦਾ ਕੀਰਤਨ ਕਰਕੇ ਸ਼ਾਂਤ ਆਉਂਦੀ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨ, ਆਪ ਤਰੇ ਸਗਲੇ ਕੁਲ ਤਾਰੇ, ਦਰਗਾਹ ਪਤ ਸਜਾਏ। ਸੋ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੈ, ਸੇਵਾ ਕਰਨ ਦੇ ਨਾਲ ਇੱਥੇ ਵੀ ਮਾਣ ਹੈ ਤੇ ਦਰਗਾਹ ਚ ਵੀ ਮਾਣ ਮਿਲਦਾ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਵੈਸ਼ਨ ਪਾਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵਿਚਾਰ ਹੈ, ਪਿਛਲੇ ਕਿੰਨੇ ਹੀ ਦੀਵਾਨਾਂ ਤੋਂ ਚੱਲ ਰਹੀ ਹੈ, ਕੋਈ ਚਾਰ ਫਿਲਮਾਂ ਬਣ ਚੁੱਕੀਆਂ ਤੇ ਪੰਜਵੀਂ ਬਣ ਰਹੀ ਹੈ। ਸੰਖੇਪ ਦੇ ਵਿੱਚ ਇਸ ਤਰ੍ਹਾਂ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਆਪਦਾ ਨਾਮ ਭਾਈ ਲਹਿਣਾ ਸੀ ਤੇ ਪਿਤਾ ਦਾ ਨਾਮ ਤਖਤਮਲ ਸੀ, ਭਾਈ ਫੇਰੂ ਸੀ, ਤਖਤਮਲ ਚੌਧਰੀ ਸੀ ਉਹਦੀ, ਇਹ ਇਹਨਾਂ ਦੇ ਪਿਤਾ ਜੀ ਪਟਵਾਰ ਕਰਿਆ ਕਰਦੇ ਸੀ, ਅਕਾਊਂਟੈਂਟ ਸੀਗੇ, ਤੇ ਇਹਨਾਂ ਦੇ ਪੁੱਤਰ ਸੀ ਭਾਈ ਲਹਿਣਾ ਜੀ, ਆਪ ਸੰਗਰ ਵਿਆਹੇ ਹੋਏ ਸੀ। ਜਦੋਂ ਪਿਤਾ ਜੀ ਚੜ੍ਹਾਈ ਕਰ ਗਏ, ਪਿਤਾ ਜੀ ਦੇਵੀ ਦੇ ਭਵਨ ਤੇ ਸੰਗਤਾਂ ਲੈ ਕੇ ਜਾਇਆ ਕਰਦੇ, ਸੰਗਤ ਲੈਣਾ ਨੱਚਦੇ ਗਾਉਂਦੇ ਜਾਂਦੇ ਸੀ। ਇਹਨਾਂ ਨੂੰ ਵੀ ਬਚਪਨ ਦੇ ਅੰਦਰ ਬਹੁਤ ਸਾਰੀਆਂ ਭੇਟਾਂ ਜਿਹਨੂੰ ਦੇਵੀ ਦੇ ਸ਼ਬਦ ਕਹਿੰਦੇ ਯਾਦ ਹੋ ਗਏ, ਤੇ ਇਹ ਵੀ ਸੰਗ ਲੈ ਕੇ ਜਾਂਦੇ ਸੀ। ਮੁਖੀ ਸੀ, ਅਮੀਰ ਸੀਗੇ ਬਹੁਤ, ਵਪਾਰ ਦੂਰ ਦੂਰ ਤੱਕ ਚੱਲਦਾ ਸੀ, ਸ਼ਾਹੀ ਚੱਲਦੀ ਸੀ, ਪੈਸਾ ਦਿੰਦੇ ਸੀ ਤੇ ਲੈਂਦੇ ਸੀ, ਬਹੁਤ ਕਾਰਕੁਨ ਨੌਕਰ ਚਾਕਰ ਰੱਖੇ ਹੋਏ ਸੀ। ਤੇ ਆਪ ਜੀ ਇੱਕ ਦਿਨ ਜਗਰਾਤਾ ਕੱਟ ਕੇ ਹਟੇ ਤੇ ਇੱਕ ਗੁਰਸਿੱਖ ਦੇ ਨਾਲ ਮੇਲ ਹੋਇਆ, ਭਾਈ ਜੋਧ ਨਾਲ। ਉਹ ਭਾਈ ਜੋਧ ਜਪਜੀ ਸਾਹਿਬ ਪੜ ਰਹੇ ਸੀ। ਜਪਜੀ ਸਾਹਿਬ ਚ ਜਦੋਂ ਇਹਨਾਂ ਨੇ ਸੁਣਿਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਇੱਕਦਮ ਧਿਆਨ ਟੁੰਬਿਆ ਗਿਆ ਵੀ ਇਹ ਕਿਹਦੀ ਬਾਣੀ ਹੋ ਸਕਦੀ ਹੈ। ਫੇਰ ਅੱਗੇ ਜਾ ਕੇ ਸੁਣਿਆ, ਪੁੰਨੀ ਪਾਪੀ ਆਖਣ ਨਾ ਆਏ, ਕਰ ਕਰ ਕਰਨਾ ਲਿਖ ਲੈ ਜਾਏ। ਸਮਝਣ ਦਾ ਯਤਨ ਕੀਤਾ, ਜਿੱਥੇ ਜਿੱਥੇ ਕਿਤੇ ਸਮਝ ਆਉਂਦੀ ਹੈ ਸਮਝਿਆ, ਫਿਰ ਆਸਾ ਦੀ ਵਾਰ ਉਹਨਾਂ ਨੇ ਸ਼ੁਰੂ ਕਰ ਲਈ, ਸ਼ਲੋਕ ਤੇ ਪੌੜੀਆਂ ਹੁੰਦੀਆਂ ਉਹਨਾਂ ਦਿਨਾਂ ਚ, ਤੇ ਆਪ ਪੜ੍ਹਦੇ ਜਾਂਦੇ ਨੇ, ਇਕੱਲੀ ਇਕੱਲੀ ਪੌੜੀ ਸਮਝਣ ਦਾ ਯਤਨ ਕਰਿਆ। ਜਦੋਂ ਪੜ੍ਹ ਹਟੇ, ਕਹਿਣਗੇ ਭਾਈ ਜੋਧ ਇਹ ਕਿਹਦੇ ਵਿਸ਼ਨ ਪਦੇ ਨੇ, ਉਹ ਕਹਿੰਦੇ ਵਿਸ਼ਨ ਪਦੇ ਨਹੀਂ, ਇਹ ਤਾਂ ਗੁਰੂ ਨਾਨਕ ਦੀ ਬਾਣੀ ਹੈ। ਗੁਰੂ ਨਾਨਕ ਦੇ ਬਾਰੇ ਪਤਾ ਕਰਿਆ ਵੀ ਕੌਣ ਹੈ ਗੁਰੂ ਨਾਨਕ। ਹਾਲਾਂਕਿ ਕੋਲੇ ਰਹਿੰਦੇ ਸੀ, ਖਡੂਰ ਦਾ ਤੇ ਕਰਤਾਰਪੁਰ ਦਾ ਬਹੁਤਾ ਫਰਕ ਨਹੀਂ ਹੈ, ਉਹਨਾਂ ਦਿਨਾਂ ਚ ਕੋਈ ਇੰਤਜ਼ਾਮ ਨਾ ਹੋਣ ਕਰਕੇ ਗੱਲ ਹੌਲੀ ਹੌਲੀ ਫੈਲਦੀ ਸੀ। ਆਪ ਨੂੰ ਗੁਰੂ ਦੀ ਤਲਾਸ਼ ਸੀ, ਲੇਕਿਨ ਅੱਜ ਤਾਈਂ ਪੂਰਾ ਨਹੀਂ ਸੀ ਮਿਲਿਆ, ਤੇ ਪੁੱਛਿਆ, ਭਾਈ ਜੋਧ ਨੇ ਦੱਸਿਆ ਕਿ ਗੁਰੂ ਨਾਨਕ ਤਾਂ ਆਪ ਪਰਮੇਸ਼ਰ ਕਲਾ ਧਾਰ ਕੇ ਗੁਰੂ ਸਰੂਪ ਚ ਪ੍ਰਗਟ ਹੋਏ, ਤੇ ਗੁਰੂ ਪਰਮੇਸ਼ਰ ਨੇ ਆਪ ਤੇ ਸੰਸਾਰ ਦਾ ਉਧਾਰ ਕਰਨ ਵਾਸਤੇ ਆਪ ਨੇ ਜੋ ਰਸਤਾ ਤੋਰਿਆ, ਸ਼ਬਦ ਸੁਰਤ ਦਾ ਮਾਰਗ ਤੋਰਿਆ। ਪਹਿਲੇ ਜਿਹੜੇ ਮਾਰਗ ਸੀ ਹੱਠ ਯੋਗ ਸੀ, ਕਸ਼ਟ ਯੋਗ ਚੱਲਦਾ ਸੀ, ਤੇ ਹੋਰ ਅਨੇਕਾਂ ਕਿਸਮ ਦੇ ਤਰੀਕੇ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਉਹ ਸਫਲ ਨਹੀਂ ਸੀ ਹੁੰਦੇ, ਵਿਚਾਲੇ ਰਹਿ ਜਾਂਦੇ। ਜੋ ਕਸ਼ਟ ਯੋਗ ਸੀ, ਜਿਹਦੇ ਚ ਸਮ ਦਮ ਆਸਣ ਸਮਾਧੀ ਵਗੈਰਾ ਅੱਠ ਅਸ਼ਟੰਗ ਹੁੰਦੇ ਨੇ, ਪ੍ਰਤਿਹਾਰ ਹੁੰਦਾ, ਧਿਆਨ ਧਾਰਨਾ ਹੁੰਦੀ ਹੈ, ਧਿਆਨ ਹੁੰਦੀ ਹੈ, ਸਮਾਧੀ ਹੁੰਦੀ ਹੈ। ਸਮਾਧੀ ਦੋ ਤਰ੍ਹਾਂ ਦੀ ਹੁੰਦੀ ਹੈ, ਸੰਪਰਗਿਆਤ ਸਮਾਧੀ, ਸੰਪਰਗਿਆਤ। ਤੇ ਇਹਦੇ ਵਿੱਚ ਜਾ ਕੇ ਜਿੱਥੇ ਜਾ ਕੇ ਫੁਰਨਾ ਖਤਮ ਹੁੰਦਾ ਸੀ, ਦਸਵੇਂ ਦੁਆਰ ਚ ਰੁਕ ਜਾਂਦੇ ਸੀ, ਉਸ ਤੋਂ ਉੱਪਰ ਨਹੀਂ ਸੀ ਜਾਂਦੇ। ਇਹ ਗੁਰੂ ਨਾਨਕ ਪਾਤਸ਼ਾਹ ਨੇ ਦਸਵੇਂ ਦੁਆਰ ਤੇ ਉੱਪਰਲਾ ਰਸਤਾ ਦੱਸਿਆ, ਘਰਵੇਂ ਘਰ ਦਿਖਾਏ ਤੇ ਸਤਿਗੁਰ ਪੁਰਖ ਸਜਾ। ਪੰਜ ਸ਼ਬਦ ਤੁਨਕਾਰ ਤੁਨ ਤੈ ਵਾਜੇ ਸ਼ਬਦ ਨਿਸ਼ਾਨ, ਉਹ ਰਸਤਾ ਗੁਰੂ ਨਾਨਕ ਦੇਵ ਨੇ ਦੱਸਿਆ। ਕਹਿਣ ਲੱਗੇ, ਗੁਰੂ ਨਾਨਕ ਹੱਠ ਯੋਗ ਨਹੀਂ ਕਰਾਉਂਦਾ, ਗ੍ਰਿਸਤ ਵਿੱਚ ਰਹਿੰਦਿਆਂ ਨੂੰ ਸ਼ਬਦ ਤੇ ਸੁਰਤ ਦਾ ਮੇਲ ਦੱਸ ਕੇ ਭਵਜਲ ਤੋਂ ਪਾਰ ਕਰਦੇ। ਤੇ ਆਪ ਨਿਰੰਕਾਰ ਨੇ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਏ। ਇਹ ਸੁਣ ਕੇ ਮਨ ਚ ਖਿਆਲ ਹੋਇਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਜਾ। ਸੰਘ ਦਾ ਵੀ ਟਾਈਮ ਆ ਗਿਆ ਸੀ, ਸਾਰੇ ਸੰਘ ਨੂੰ ਲੈ ਕੇ ਆਪ ਤੁਰੇ, ਤੇ ਜਾਂਦੇ ਗਾਉਂਦੇ ਜਾਇਆ ਕਰਦੇ ਸੀ। ਪੈਰਾਂ ਦੇ ਵਿੱਚ ਘੁੰਗਰੂ ਬੰਨੇ ਹੁੰਦੇ, ਹੱਥਾਂ ਵਿੱਚ ਖੜਤਾਲਾਂ ਹੁੰਦੀਆਂ, ਵਜਾ ਕੇ ਸਾਜ ਦੇ ਨਾਲ ਨੱਚਦੇ ਜਾਣਾ, ਭਗਤੀ ਕਰਦੇ ਸੀ ਆਪਣੀ ਜਾਣ ਚ। ਲੇਕਿਨ ਅੱਜ ਤਾਈਂ ਇਹ ਪਤਾ ਨਹੀਂ ਸੀ ਵੀ ਦੇਵਤੇ ਮੁਕਤੀ ਨਹੀਂ ਦੇ ਸਕਦੇ, ਪਰਮੇਸ਼ਰ ਨੂੰ ਨਹੀਂ ਮਿਲਾ ਸਕਦੇ, ਸਿਰਫ ਦੁਨੀਆਂ ਵਾਸਤੇ ਹੁੰਦੇ। ਗੁਰੂ ਦੀ ਤਲਾਸ਼ ਸੀ ਤੇ ਆਪਦੇ ਮਨ ਵਿੱਚ ਬੜਾ ਚਾਅ ਜਾ ਗਿਆ, ਤੇ ਜਦੋਂ ਸੰਗ ਉੱਥੇ ਪਹੁੰਚਦਾ ਕਰਤਾਰਪੁਰ, ਗੁਰੂ ਨਾਨਕ ਨੂੰ ਮਿਲਣ ਵਾਸਤੇ ਆਪ ਜਾਂਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਹੀ ਆ ਕੇ ਦੂਰ ਰੋਹੀ ਦੇ ਅੰਦਰ ਖੜ ਜਾਂਦੇ, ਇਹ ਘੋੜੇ ਤੇ ਚੜੇ ਜਾਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਪਿਆਰਿਆ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਆ, ਮੈਨੂੰ ਰਸਤਾ ਤਾਂ ਦੱਸ। ਉਹ ਕਹਿੰਦੇ ਪ੍ਰੇਮੀਆਂ ਕਿਤੇ ਭੁੱਲ ਨਾ ਜਾਈ, ਅਸੀਂ ਮੂਹਰੇ ਮੂਹਰੇ ਚੱਲਦੇ ਹਾਂ, ਤੂੰ ਪਿੱਛੇ ਪਿੱਛੇ ਆਈ ਆ। ਆਹ ਬਹੁਤ ਕਾਹਲੀ ਦੇ ਨਾਲ ਕਿਤੇ ਤੇਜ਼ ਹੁੰਦੇ ਨੇ, ਕਿਤੇ ਹੌਲੀ ਹੌਲੀ ਪੈਦਲ ਚੱਲਦੇ ਨੇ, ਕਿਤੇ ਨੱਠ ਲੈਂਦੇ ਨੇ। ਘੋੜੇ ਦੀ ਚਾਲ ਨਾਲ ਰਲਣ ਦਾ ਯਤਨ ਕਰਕੇ ਗੁਰੂ ਨਾਨਕ ਅੱਗੇ ਅੱਗੇ ਦੌੜੇ ਆਉਂਦੇ ਨੇ ਤੇ ਕੋਲ ਆ ਕੇ ਧਰਮਸ਼ਾਲਾ ਦੇ ਕਹਿਣ ਲੱਗੇ, ਲੈ ਵੀ ਪ੍ਰੇਮੀਆ ਇੱਥੇ ਤੂੰ ਘੋੜਾ ਬੰਨ ਦੇ ਤੇ ਪੰਜ ਇਸ਼ਨਾਨਾ ਕਰ ਲੈ, ਉਹ ਸਾਹਮਣੇ ਤੈਨੂੰ ਮਿਲਜੂ ਜਿਹਨੇ ਮਿਲਣਾ ਹੈ। ਇਹ ਨਹੀਂ ਕਿਹਾ ਵੀ ਮੈਂ ਹੀ ਆ ਨਾ, ਆਪ ਆ ਕੇ ਸਿੰਘਾਸਣ ਤੇ ਬੈਠ ਗਏ। ਜਦੋਂ ਇਹਨਾਂ ਨੇ ਇਸ਼ਨਾਨ ਪੰਜ ਇਸ਼ਨਾਨਾ ਕਰਕੇ ਅੰਦਰ ਗਏ ਤਾਂ ਹੈਰਾਨ ਹੋ ਗਏ ਵੀ ਇਹ ਤਾਂ ਉਹੀ ਨੇ, ਬੜੀ ਭੁੱਲ ਮੰਨੀ। ਚਾਰ ਦਿਨ ਰਹੇ, ਚਾਰ ਦਿਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਪੁਰਖਾ ਜਾ ਹੁਣ ਤੂੰ, ਜੀ ਨਹੀਂ ਕਰਦਾ। ਤੇ ਪਿੱਛੇ ਚਲੇ ਗਿਆ ਘਰ ਜਾ ਕੇ ਵੀ ਦਿਲ ਨਾ ਲੱਗਿਆ। ਦੂਸਰੇ ਦਿਨ ਹੀ ਨਾਨਕ ਦੀ ਇੱਕ ਪੰਡ ਚੱਕ ਕੇ ਤੁਰ ਪਏ, ਇੱਕ ਸਫ਼ ਲੈ ਲਈ ਵੀ ਧਰਤੀ ਤੇ ਪੈਣ ਨੂੰ ਸਫ਼ ਬਹੁਤ ਹੈ ਤੇ ਨਾਨਕ ਲੈ ਚਲੋ ਲੰਗਰ ਵਾਸਤੇ। ਤੋ ਉਸ ਵੇਲੇ ਜਦੋਂ ਲੰਗਰ ਲਿਆ ਕੇ ਨਾਨਕ ਦੀ ਪੰਡ ਲਾਈ, ਮਾਤਾ ਜੀ ਨੂੰ ਪੁੱਛਿਆ, ਮਾਤਾ ਸੁਲੱਖਣੀ ਜੀ ਨੂੰ ਵੀ ਪਾਤਸ਼ਾਹ ਕਿੱਥੇ ਨੇ? ਕਹਿੰਦੇ ਉਹ ਤਾਂ ਧਾਨਾਂ ਦੇ ਵਿੱਚ ਨਦੀਨ ਕਢਾ ਰਹੇ ਨੇ। ਤੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦੱਸਣਾ ਸੀ ਵੀ ਭਗਤੀ ਕੇਵਲ ਇਹੀ ਨਹੀਂ ਹੈ ਕਿ ਗੋਸ਼ਾ ਨਸ਼ੀਨ ਹੋ ਕੇ ਬੈਠ ਜਾਓ, ਗ੍ਰਸਥ ਵਿੱਚ ਵੀ ਰਹੋ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਦੁਨੀਆਂ ਦੀ ਓਬਲੀਗੇਸ਼ਨ ਡਿਊਟੀਆਂ ਵੀ ਪੂਰੀਆਂ ਕਰੋ ਪਰ ਚਿੱਤ ਪਰਮੇਸ਼ਰ ਦੇ ਨਾਲ ਲਾ ਕੇ। ਉਸ ਵੇਲੇ ਆਪ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਚਲੇ ਜਾਂਦੇ ਨੇ ਤੇ ਉੱਥੇ ਧਾਨਾਂ ਦੀ ਥਾਂ ਦੇ ਨਦੀਨ ਕੱਢਣ ਦੀ ਥਾਂ ਤੇ ਬਟਨ ਨੂੰ ਰੱਖ ਲੈਂਦੇ ਨੇ। ਬਟ ਔਰ ਧਾਨ ਇੱਕੋ ਜਿਹੇ ਹੁੰਦੇ ਨੇ ਤੇ ਧਾਨ ਬਟ ਦਿੰਦੇ ਨੇ ਕਿਉਂਕਿ ਉਹ ਮਾੜਾ ਹੁੰਦਾ ਬਟ ਨਾਲ। ਮਹਾਰਾਜ ਨੇ ਦੇਖਿਆ, ਕਹਿੰਦੇ ਪੁਰਖਾ ਆਹ ਨਦੀਨ ਕੱਢਣਾ ਤੈਨੂੰ ਨਹੀਂ ਆਉਣਾ, ਤੂੰ ਐਂ ਕਰ ਕੋਈ ਹੋਰ ਕੰਮ ਕਰ। ਪਾਤਸ਼ਾਹ ਕੀ ਕੰਮ ਕਰਾਂ? ਕਹਿੰਦੇ ਆਹ ਜਿਹੜੇ ਪੱਠੇ ਕੱਢੇ ਹੋਏ ਨੇ ਇਹ ਲੈ ਜਾ। ਸੋ ਪੰਡ ਦੋ ਪੰਡਾਂ ਵਾਲੀਆਂ ਚਿੱਕੜ ਨਾਲ ਭਰੀਆਂ ਹੋਈਆਂ, ਰੇਸ਼ਮ ਦੇ ਵਸਤਰ ਪਹਿਨੇ ਹੋਏ ਨੇ ਤੇ ਇੱਕ ਸੀਸ ਤੇ ਚੱਕ ਲਈ। ਕਹਿੰਦੇ ਪਾਤਸ਼ਾਹ ਦੂਈ ਵੀ ਚੁਕਾ ਦਿਓ, ਮੈਂ ਲੈ ਜੂੰਗਾ, ਮੈਂ ਧਰਨਾ, ਕਿਰਪਾ ਕਰੋ। ਦੂਈ ਵੀ ਰੱਖਤੀ, ਦੋਵੇਂ ਪੰਡਾਂ ਚ ਆਉਂਦੀਆਂ ਤੇ ਆਪਦੇ ਜਾਮੇ ਦੇ ਉੱਤੇ ਗਾਰੇ ਦੀਆਂ ਚਿੱਕੜ ਦੀਆਂ ਲਕੀਰਾਂ ਪੈ ਗਈਆਂ, ਮੂੰਹ ਤੇ ਪੈ ਗਈਆਂ, ਸਾਰਾ ਜਾਮਾ ਖਰਾਬ ਹੋ ਗਿਆ। ਤੇ ਜਦੋਂ ਜਾ ਕੇ ਰੱਖਿਆ, ਮਾਤਾ ਜੀ ਨੇ ਦੇਖਿਆ, ਕਹਿੰਦੇ ਦੇਖੋ ਧਿਆਨ ਵੀ ਨਹੀਂ ਦਿੰਦੇ ਵੀ ਅੱਜ ਇਹੋ ਜਿਹੇ ਭਲੇ ਪੁਰਸ਼ ਆਏ ਨੇ, ਸੋਹਣੇ ਕੱਪੜੇ ਪਾਏ ਨੇ, ਵੀ ਇਹਨੂੰ ਚਿੱਕੜ ਦੀ ਪੰਡ ਕਾਹਨੂੰ ਚੁਕਾਉਣੀ ਸੀ, ਕਿਸੇ ਹੋਰ ਸਿੱਖ ਨੂੰ ਚੁਕਾ। ਗੁਰੂ ਨਾਨਕ ਪਾਤਸ਼ਾਹ ਆ ਗਏ ਤੇ ਉਸ ਵੇਲੇ ਆਪ ਨੇ ਉਲਾਂਭਾ ਦਿੱਤਾ ਮਾਤਾ ਜੀ ਨੇ। ਕਹਿੰਦੇ ਪਾਤਸ਼ਾਹ ਦੇਖ ਤਾਂ ਲਿਆ ਕਰੋ ਵੀ ਬੰਦਾ ਕੁ ਬੰਦਾ, ਅਮੀਰ ਬੱਚਾ ਆਇਆ ਕਿਸੇ ਘਰਾਣੇ ਦਾ, ਕਿੰਨੇ ਸੋਹਣੇ ਵਸਤਰ ਪਹਿਨੇ ਹੋਏ ਨੇ, ਤੁਸੀਂ ਚਿੱਕੜ ਦੇ ਨਾਲ ਖਰਾਬ ਕਰਤੇ ਤੇ ਦੋ ਪੰਡਾਂ ਚੁਕਾਤੀਆਂ, ਤੁਸੀਂ ਕੋਈ ਹੋਰ ਕੰਮ ਲੈ ਲੈਣਾ ਸੀ? ਤੇ ਮਹਾਰਾਜ ਕਹਿੰਦੇ ਭਲੀਏ ਇਹ ਦੋ ਪੰਡਾਂ ਚਿੱਕੜ ਦੀਆਂ ਨਹੀਂ ਹੈ, ਇਹ ਤਾਂ ਦੀਨ ਦੁਨੀਆਂ ਦਾ ਮੈਂ ਤਾਜ ਰੱਖਿਆ ਇਹਦੇ ਸਿਰ ਦੇ ਉੱਤੇ, ਤੇ ਇਹਦੇ ਚਿੱਕੜ ਨਾਲ ਕੱਪੜੇ ਨਹੀਂ ਖਰਾਬ ਹੋਏ, ਇਹਦੇ ਤਾਂ ਕੇਸਰ ਵਰਿਆ। ਦੇਖ ਤਾਂ ਸਹੀ ਨੇੜੇ ਹੋ ਕੇ, ਜਦੋਂ ਨੇੜੇ ਹੋ ਕੇ ਦੇਖਿਆ ਸੱਚਮੁੱਚ ਇਹ ਕੇਸਰ। ਉਸ ਵੇਲੇ ਮਾਤਾ ਜੀ ਦੇ ਮਨ ਮੱਥਾ ਠਣ ਗਿਆ ਵੀ ਦੀਨ ਦੁਨੀਆਂ ਦੀਆਂ ਜਿਹੜਾ ਤਾਜ ਰੱਖਦਾ ਵੀ ਕੋਈ ਇਹੋ ਜਿਹਾ ਤਾਂ ਨਹੀਂ ਆ ਗਿਆ ਜਿਹੜਾ ਮੇਰੇ ਪੁੱਤਰਾਂ ਦਾ ਹੱਕ ਲੈ ਦੇਵੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸੇਵਾ ਕਰਨ ਲੱਗ ਗਏ। ਸਾਧ ਜੀ ਸੇਵਾ ਬਹੁਤ ਕਿਸਮ ਦੀ ਹੈ, ਕੋਈ ਹਿਸਾਬ ਕਿਤਾਬ ਨਹੀਂ ਸੇਵਾ ਦਾ। ਦੁਨੀਆਂ ਦੇ ਵਿੱਚ ਕਿਤੇ ਸੇਵਾ ਕਰ ਲਓ, ਮਾਸਟਰ ਦੀ ਸੇਵਾ ਬੱਚਿਆਂ ਨੂੰ ਪੜ੍ਹਾਉਣ ਦੀ ਹੈ, ਡਾਕਟਰ ਦੀ ਸੇਵਾ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਦੁਆ ਦੇ ਕੇ ਰਾਜ਼ੀ ਕਰਨ ਦੀ, ਕਰਮਚਾਰੀਆਂ ਦੀ ਸੇਵਾ ਹੈ, ਦਫ਼ਤਰ ਦੇ ਅੰਦਰ ਕੰਮ ਕਰਦੇ ਨੇ ਛੇਤੀ ਤੋਂ ਛੇਤੀ ਕੰਮ ਕਰਕੇ ਪਰੇਸ਼ਾਨੀਆਂ ਹਟਾਉਣ, ਇਹ ਉਹਨਾਂ ਦੀ ਸੇਵਾ ਹੋ ਜਾਂਦੀ। ਬਾਕੀ ਜੋ ਗੁਰੂ ਦੀ ਸੇਵਾ ਹੈ, ਬਾਣੀ ਮਹਾਰਾਜ ਦਾ ਫਰਮਾਨ ਹੈ ਕਿ ਪਿਛਲੇ ਜ਼ਮਾਨਿਆਂ ਦੇ ਅੰਦਰ ਤਪ ਕੀਤੇ ਜਾਂਦੇ ਸੀ, ਤੂਣੀਆਂ ਤਾਪੀਆਂ ਜਾਂਦੀਆਂ ਸੀ, ਜੇਠ ਹਾੜ ਦੇ ਮਹੀਨੇ ਧੁੱਪ ਦੇ ਵਿੱਚ ਬੈਠਣਾ, ਚਾਰ ਤੂਣੀਆਂ ਚਾਰੇ ਪਾਸੇ ਲਾਉਣੀਆਂ ਤੇ ਉਹਦੇ ਵਿੱਚ ਲਹੂ ਸੁੱਕ ਜਾਣਾ, ਰੰਗ ਕਾਲਾ ਹੋ ਜਾਣਾ। ਸਰਦੀਆਂ ਦੇ ਅੰਦਰ ਸੌ ਸੌ ਘੜਾ ਪਾਣੀ ਦਾ ਠੰਡੇ ਦਾ ਬਾਹਰ ਰੱਖਿਆ ਹੋਇਆ ਰੋਹੀ ਦੇ ਵਿੱਚ, ਇੱਕ ਅੰਗੂਠੇ ਜਿੰਨਾ ਥਾਂ ਬੜੇ ਭਾਂਡੇ ਚ ਕਰਕੇ ਉੱਤੋਂ ਪਾਈ ਜਾਣਾ, ਹੇਠਾਂ ਬੈਠ ਜਾਣਾ ਤੇ ਚੱਕ ਕੇ ਲਿਜਾਂਦੇ ਸੀ, ਗਰਮ ਸਵਾਹ ਦੇ ਉੱਤੇ ਲਟਾਉਣਾ ਤਾਂ ਕਿ ਜੰਮ ਨਾ ਜਾਵੇ। ਤੂੰ ਕੋਈ ਭੁੱਖਾ ਰਹਿੰਦਾ ਸੀ, ਕੋਈ ਰੋੜਾਂ ਤੇ ਸੌਂਦਾ ਸੀ, ਬੇਅੰਤ ਕਿਸਮ ਦੀ ਤਪੱਸਿਆ ਕਰਦਾ ਸੀ ਕਿ ਸ਼ੌਕ ਸੀ ਸਾਰਿਆਂ ਦੇ ਮਨ ਦੇ ਅੰਦਰ। ਰਸਤਾ ਠੀਕ ਸੀ ਜਾਂ ਗਲਤ ਸੀ ਇਹ ਸਵਾਲ ਦੂਸਰਾ, ਪਰ ਹੈ ਸੀ ਸ਼ੌਕ। ਸੋ ਮਹਾਰਾਜ ਕਹਿੰਦੇ ਪ੍ਰੇਮੀਓ ਜਿਹੜਾ ਸੇਵਾ ਕਰਦਾ ਹੈ ਇਹਦੇ ਬਰਾਬਰ ਕੋਈ ਵੀ ਦੁਨੀਆ ਦਾ ਤਪ ਨਹੀਂ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਸੇਵਾ ਕਰਨ ਲੱਗੇ। ਸੋ ਮਹਾਰਾਜ ਦਾ ਐਸਾ ਫਰਮਾਨ,
ਗੁਰੂ ਸੇਵਾ ਦੇ ਬਰਾਬਰ ਹੋਰ ਤਪ ਨਾ, ਸੇਵਾ ਕਰ ਲੈ
ਤਪਾਂ ਸਿਰ ਤਪ ਸਾਰ ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰ। ਸੋ ਸੇਵਾ ਮਹਾਰਾਜ ਕਹਿੰਦੇ ਪੈਰੀ ਪੈ ਪਾ ਖਾਕ ਹੋਏ, ਭਾਈ ਗੁਰਦਾਸ ਜੀ ਦੀ ਬਾਣੀ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਮਾਣ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੈਫਰੈਂਸ ਆਉਂਦਾ ਤੇ ਰੈਫਰੈਂਸ ਟੂ ਦਾ ਕੰਟੈਸਟ ਜਿਹੜਾ ਉਹਦੀ ਵਿਆਖਿਆ ਕੀਤੀ ਗਈ ਹੈ, ਭਾਈ ਗੁਰਦਾਸ ਜੀ ਨੇ ਇੱਕ ਤਰ੍ਹਾਂ ਟੀਕਾ ਕਰਿਆ। ਸੋ ਸੇਵਾ ਦਾ ਵਰਣਨ ਕਰਦੇ ਹਾਂ ਕਿ ਪੈਰੀ ਪੈ ਪਾ ਖਾਕ ਹੋਏ, ਚਰਨਾਂ ਤੇ ਨਮਸਕਾਰ ਕਰਨੀ ਤੇ ਪੈਰਾਂ ਦੀ ਧੂੜ ਬਣਾਉਣਾ ਆਪਣੇ ਆਪ ਨੂੰ। ਛੱਡ ਮਣੀ ਮਨੋਰੀ, ਮਾਣ ਜਿਹੜਾ ਆਦਮੀ ਦੇ ਅੰਦਰ ਹੈ, ਮੈਂ ਫਲਾਣਾ, ਮੈਂ ਵੱਡਾ ਸਰਦਾਰ ਹਾਂ, ਮੈਂ ਵੱਡਾ ਗਿਆਨੀ ਹਾਂ, ਮੈਂ ਵੱਡਾ ਜਿਮੀਦਾਰ, ਕਹਿੰਦੇ ਆ ਛੱਡ ਕੇ ਪਾਣੀ ਪੱਖਾ ਪੀਣਾ ਨਿੱਤ ਕਰੇ ਮਜ਼ੂਰੀ। ਪੱਖਾ ਪੀਣ ਵਗੈਰਾ ਉਹਨਾਂ ਦੇ ਨਾਲ ਚੱਕੀਆਂ ਨਹੀਂ ਸੀ ਹੁੰਦੀਆਂ, ਛੋਟੀਆਂ ਚੱਕੀਆਂ ਦੇ ਨਾਲ ਪੀਣ ਪੀਠਾ ਜਾਂਦਾ। ਪਾਣੀ ਪਿਲਾਉਣਾ, ਪੱਖਾ ਚੱਲਣਾ, ਤਰੱਪੜ ਝਾੜ ਵਿਛਾ ਜਾਂਦਾ, ਚੁੱਲ ਚੁੱਲ ਚੋਕ ਨਾ ਝੂਲ, ਚੁੱਲ੍ਹੇ ਵਿੱਚ ਝੋਕਾ ਲਾਉਣਾ। ਮੁਰਦੇ ਵਾਂਗ ਮਰੀਦ ਹੋਏ ਕਰ ਸਿੱਧ ਕਸੂਰੀ, ਸੇਵਾ ਕਰਨੀ ਹੈ ਕੁਛ ਬਣ ਕੇ ਨਹੀਂ ਕਰਨਾ। ਮਾਨ ਅਪਮਾਨ ਮੰਦੇ ਸੋ ਸੇਵਕ ਨਾਹੀਂ, ਜਿਹੜਾ ਗੁੱਸਾ ਕਰ ਲਵੇ ਸੇਵਾਦਾਰ ਕਹਿੰਦੇ ਉਹ ਸੇਵਕ ਨਹੀਂ ਹੋਇਆ ਕਰਦਾ। ਇਹ ਤਾਂ ਜੇ ਸੇਵਾ ਲੱਗਣਾ ਗੁਰੂ ਦੇ ਰਸਤੇ ਤੇ ਪੈਣਾ ਤਾਂ ਮੁਰਦੇ ਵਾਂਗ ਮਰੀਦ ਹੋਏ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿੱਧਕ ਸ਼ੀਰ ਭਰਮ ਭਾਉ ਖੋਭਣਾ, ਗੋਲਾ ਮੁੱਲ ਖਰੀਦ ਤਾਰੇ ਜੋੜਨਾ। ਸੋ ਮੁਰਦੇ ਵਾਂਗ ਮਰੀਦ ਹੋਏ ਕਰ ਸਿੱਧਕ ਸਬੂਰੀ, ਦੋ ਚੀਜ਼ਾਂ ਨਾਲ ਚਾਹੀਦੀਆਂ, ਸਿੱਧਕ ਵੀ ਚਾਹੀਦਾ ਤੇ ਸਬੂਰੀ ਵੀ ਚਾਹੀਦਾ। ਸਿੱਧਕ ਕਿਹਾ ਜਾ ਹੁੰਦਾ ਧਿਆਨ ਨਾਲ ਸਰਵਣ ਕਰ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਆਪ ਸਾਸੇ ਤੇ ਕੰਢੇ ਦੇ ਉੱਤੇ ਪਰਿਵਾਰ ਵਿਛੋੜਾ ਹੋਇਆ ਤੇ ਬੇਅੰਤ ਸਿੰਘ ਸ਼ਹੀਦ ਹੋ ਗਏ, 40 ਸਿੰਘਾਂ ਦੇ ਨਾਲ ਆਪ ਚਮਕੌਰ ਸਾਹਿਬ ਪਹੁੰਚਦੇ। ਬੜਾ ਹੀ ਭਿਆਨਕ ਦੁਨੀਆਂ ਦੇ ਇਤਿਹਾਸ ਦੇ ਉੱਤੇ ਇਹ ਪਹਿਲਾ ਜੰਗ ਸੀ 40 ਦਾ, 10 ਲੱਖ ਦੀ ਫੌਜ ਦਾ। ਜਿਹੜਾ ਸਹੀ ਘੇਰਾ ਉਸ ਵੇਲੇ ਪਾਇਆ ਹੋਇਆ ਸੀ, 1.5 ਲੱਖ ਦਾ ਨਵੀਂ ਤਾਜ਼ੀ ਫੌਜ ਆਈ ਹੋਈ ਸੀ, ਉਹਨਾਂ ਨੇ ਚਮਕੌਰ ਦੇ ਦੁਆਲੇ ਘੇਰਾ ਪਾਇਆ। ਤੋਪਾਂ ਵੀ ਉਹਨਾਂ ਕੋਲ ਸੀ, ਅਜੇ ਤੋਪਾਂ ਪਹੁੰਚੀਆਂ ਨਹੀਂ ਸੀ, ਪਿੱਛੇ ਸੀ ਥੋੜੀਆਂ। ਤੇ ਜੋਸ਼ ਆਇਆ ਵੀ ਤੋਪਾਂ ਦਾ ਇੰਤਜ਼ਾਰ ਕੀ ਕਰਨਾ, ਪਹਿਲਾਂ ਹੀ ਫੜ ਲਓ, ਇੱਕ ਕੱਚੀ ਗੜੀ ਦੇ ਵਿੱਚ ਨੇ। ਪੂਰਾ ਦਿਨ ਯੁੱਧ ਹੁੰਦਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਪ ਭੇਜਦੇ ਨੇ। ਸਾਹਿਬ ਜੁਝਾਰ ਸਿੰਘ ਸਿਰਫ 14 ਸਾਲ ਦੀ ਉਮਰ, ਕਿੱਡੇ ਕਿੱਡੇ ਬੜੇ ਦੁਸ਼ਮਣ ਜਿਨ੍ਹਾਂ ਨਾਲ ਮੁਕਾਬਲਾ। ਇੱਕ ਪਹਿਰ 5 ਸਿੰਘ ਲੜਦੇ ਰਹੇ, ਇੱਕ ਪਹਿਰ ਸਾਹਿਬਜ਼ਾਦਾ ਅਜੀਤ ਸਿੰਘ ਦਾ ਯੁੱਧ ਹੋਇਆ। ਯੁੱਧ ਪਹਿਲਾਂ ਵੀ ਹੋਏ, ਉਹਨਾਂ ਯੁੱਧਾਂ 'ਚ ਇਹਨਾਂ 'ਚ ਫਰਕ ਹੈ। ਅਭਿਮਨਿਊ ਨੇ ਯੁੱਧ ਕਰਿਆ, ਇੱਕ ਨਾਲ ਇੱਕ ਲੜਦਾ ਸੀ, ਮਾਰਿਆ ਗਿਆ ਜਦ, ਜਦੋਂ ਸਾਰਿਆਂ ਨੇ ਇਕੱਠਿਆਂ ਨੇ ਮਾਰਨਾ ਕਰਿਆ। ਇਹ ਜਿਹੜਾ ਯੁੱਧ ਹੋ ਰਿਹਾ ਸੀ ਇਹਦੇ 'ਚ ਕੋਈ ਅਸੂਲ ਨਹੀਂ ਸੀ ਕੰਮ ਕਰ ਰਿਹਾ। ਸਾਹਿਬ ਅਜੀਤ ਸਿੰਘ ਬਾਹਰ ਨਿਕਲਦੇ ਨੇ, ਸਾਰੇ ਹਰ ਪਾਸਿਆਂ ਤੋਂ ਤੀਰ ਆ ਰਹੇ ਨੇ, ਹਰ ਪਾਸਿਆਂ ਤੋਂ ਤਲਵਾਰਾਂ ਆ ਰਹੀਆਂ, ਹਰ ਪਾਸਿਆਂ ਤੋਂ ਬਰਛੇ ਆ ਰਹੇ। ਸਿੰਘਾਂ ਨੇ ਪਿੱਠਾਂ ਜੋੜੀਆਂ ਹੋਈਆਂ, ਵਿਚਾਲਾ ਖਾਲੀ ਕਰਿਆ ਹੋਇਆ, ਆਲੇ ਦੁਆਲੇ ਉਹ ਸਾਂਭਦੇ ਜਾਂਦੇ। ਤੇ ਜਦੋਂ ਸ਼ਹੀਦ ਹੋ ਗਏ ਉਸ ਵੇਲੇ ਗੁਰੂ ਗੋਬਿੰਦ ਸਿੰਘ ਰੋਂਦੇ ਨਹੀਂ, ਬਰਲਾਪ ਨਹੀਂ ਕਰਦੇ। ਉਸ ਵੇਲੇ ਅਕਾਲ ਪੁਰਖ ਦਾ ਸ਼ੁਕਰ ਕਰਕੇ ਨਮਸਕਾਰ ਕਰਦੇ ਨੇ ਕਿ ਪੁੱਤਰ ਨੇ ਕਸ਼ਤਰੀ ਧਰਮ ਪਾਲਣ ਕਰ ਲਿਆ। ਦੂਸਰਾ 14 ਸਾਲ ਦੇ ਨੂੰ ਭੇਜਦੇ ਨੇ ਆਪ, ਬੜਾ ਭਾਰਾ ਯੁੱਧ ਕਰਿਆ, ਦੇਖ ਰਹੇ ਨੇ, ਆਸ਼ਾਸ਼ ਕਰ ਰਹੇ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ, ਜਿਸ ਦੇ ਪੁੱਤਰ ਐਡੇ ਨਡਰ ਨੇ, ਕਿਵੇਂ ਇੰਨੇ ਬੜੇ ਹੜ ਦੇ ਅੰਦਰ ਜਿਸ ਨੂੰ ਕੋਈ ਠੱਲ ਨਹੀਂ ਸਕਦਾ, ਤੇ ਕਦੇ ਇੱਧਰ ਨੂੰ ਚੱਲਦੇ ਨੇ, ਕਦੇ ਇੱਧਰ ਨੂੰ ਚੱਲਦੇ ਆ। ਪੂਰੇ 3 ਘੰਟੇ ਦੇ ਬਾਅਦ ਸਾਹਿਬਜ਼ਾਦਾ ਜੀ ਸ਼ਹੀਦ ਹੁੰਦਾ। ਇਹ ਸਾਰਾ ਪਰਿਵਾਰ ਕੋਈ ਨਿਵਾਂ ਚੜਾ ਕੇ ਆਪ ਮਹਾਰਾਜ ਚੱਲਦੇ ਚੱਲਦੇ ਖਦਰਾਣੇ ਦੀ ਢਾਬ ਤੇ ਯੁੱਧ ਕਰਕੇ ਤੇ ਅੱਜ ਸਾਬੋ ਕੀ ਤਲਵੰਡੀ ਆਪ ਦਾ ਕੈਂਪ ਲੱਗਿਆ। ਉੱਥੇ ਭਾਈ ਡੱਲਾ ਜੋ ਉੱਥੇ ਦਾ ਸਰਦਾਰ ਸੀ, ਚੌਧਰੀ ਸੀ, ਤੇ 300 ਵੱਡਾ ਜਵਾਨ ਆਪਦੇ ਕੋਲ ਹਰ ਵਕਤ ਰੱਖਿਆ ਕਰਦਾ ਸੀ ਫੌਜ 'ਚ। ਉਹਨੇ ਗੁਰੂ ਮਹਾਰਾਜ ਦਾ ਹਾਲ ਚਾਲ ਪੁੱਛਿਆ, ਬੜਾ ਅਫਸੋਸ ਕਰਿਆ, ਕਹਿਣ ਲੱਗਿਆ ਪਾਤਸ਼ਾਹ ਮੈਨੂੰ ਤੁਸੀਂ ਕਿਉਂ ਨਾ ਯਾਦ ਕਰਿਆ, ਦੇਖੋ ਤਾਂ ਸਹੀ ਮੇਰੇ ਜਵਾਨ ਦੀ ਕਿਸੇ ਦੀ ਛਾਤੀ 45 ਇੰਚ ਤੋਂ ਘੱਟ ਨਹੀਂ, ਤੇ ਕਿੱਡੇ ਕਿੱਡੇ ਸ਼ੇਰ ਨੇ 6.5-6 ਫੁੱਟ 7-7 ਫੁੱਟ ਉੱਚੇ, ਇਹ ਤਾਂ ਜੇ ਦੋਹਾਂ ਹੱਥਾਂ ਨਾਲ ਖੰਡਾ ਵਾਹ ਦੇਣ ਸਣੇ ਜਲਾ ਬਖਤਰ ਦੇ ਕੱਟ ਕੇ ਧਰਤੀ 'ਚ ਘੋੜੇ ਦੀ ਕਾਠੀ ਤੇ ਘੋੜੇ ਦਾ ਪੇਟ ਕੱਟ ਕੇ ਕਾਠੀ ਧਰਤੀ 'ਚ ਚਲੇ ਖੋਭ ਦਿੰਦੇ ਨੇ, ਐਡੇ ਜਵਾਨ ਨੇ ਮਾਰੇ। ਮਹਾਰਾਜ ਕਹਿੰਦੇ ਡੱਲਿਆ ਮਿਹਰਬਾਨੀ ਤੇਰੀ ਸ਼ੁਭ ਇੱਛਾ ਦੀ। ਜਦ ਪੰਜ ਸੱਤ ਵਾਰੀ ਹੋ ਗਏ ਮਹਾਰਾਜ ਕਹਿੰਦੇ ਡੱਲਿਆ ਇਹ ਸਿਦਕੀ ਸਿੱਖਾਂ ਤੋਂ ਬਗੈਰ ਇਹ ਯੁੱਧ ਨਹੀਂ ਸੀ ਲੜਿਆ ਜਾ ਸਕਦਾ, ਕਿਉਂਕਿ ਜਿਨ੍ਹਾਂ ਨੇ ਆਪਣਾ ਤਨ ਮਨ ਗੁਰੂ ਨੂੰ ਦੇ ਅਰਪਣ ਕਰਤਾ ਮਰਨ ਤੋਂ ਨਹੀਂ ਉਹ ਡਰਿਆ ਕਰਦੇ। ਤੇ ਉਹ ਜਦੋਂ ਸ਼ਹੀਦ ਹੁੰਦੇ ਨੇ ਗੁਰੂ ਦਰਗਾਹ ਚ ਜਾਂਦੇ ਨੇ, ਇਹ ਤੇਰੇ ਜਿਹੜੇ ਬੰਦੇ ਸੀ ਇਹ ਮਾਇਆ ਦੇ ਬੰਦੇ ਨੇ, ਹੋਮੈ ਦੇ ਬੰਦੇ ਨੇ, ਇਹ ਯੁੱਧ ਨਹੀਂ ਉਹ ਕਰ ਸਕਦੇ। ਸਮਝ ਨਾ ਆਈ ਡੱਲੇ ਦੇ, ਇੱਕ ਦਿਨ ਇੱਕ ਰਾਈਫਲ ਆ ਗਈ ਤੇ ਜੋ ਮਿਸਤਰੀ ਲੈ ਕੇ ਆਇਆ ਕਹਿਣ ਲੱਗਿਆ ਮਹਾਰਾਜ ਆਪ ਦੀ ਕਿਰਪਾ ਦੇ ਨਾਲ ਇਸ ਦਾ ਨਿਸ਼ਾਨਾ ਬੜਾ ਸੋਧ ਕੇ ਦੇਖਿਆ, ਸਿੱਧਾ ਕਰਿਆ ਹੋਇਆ, ਹੋਰਾ ਜਿੰਨਾ ਵੀ ਨਹੀਂ ਉੱਕਦਾ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਡੱਲਿਆ ਆਪਣੇ ਦੋ ਜਵਾਨ ਲਿਆ, ਅਸੀਂ ਇਹ ਦੇਖਣਾ ਵੀ ਜਿੱਥੇ ਸ਼ਿਸ਼ਤ ਲਾਉਂਦੇ ਹਾਂ ਉੱਥੇ ਲੱਗਦੀ ਹੈ, ਨਾਲੇ ਇਹ ਦੇਖਣਾ ਵੀ ਕਾਇਆ ਸਰੀਰਾਂ ਚ ਪਾਰ ਹੁੰਦੀ ਹੈ। ਉਹ ਜਿਹੜੇ ਜਵਾਨ ਬੈਠੇ ਸੀ ਨੀਵੀਆਂ ਪਾੜੀਆਂ ਸਾਰਿਆਂ ਨੇ, ਪਹਿਲਾਂ ਆਪਣੀਆਂ ਆਪਣੀਆਂ ਗੱਲਾਂ ਮਾਰਦੇ ਸੀ। ਭਾਈ ਡੱਲਾ ਵੀ ਪਰੇਸ਼ਾਨ ਹੋ ਗਿਆ ਵੀ ਹੈ ਆਹ ਕਿਹੜਾ ਸਵਾਲ ਪਾਤਾ ਮਹਾਰਾਜ ਨੇ। ਜਿਹੜੇ ਜਵਾਨ ਬੈਠੇ ਸੀ ਸਾਰੇ ਇਕੱਲੇ ਇਕੱਲੇ ਖਿਸਕਣੇ ਸ਼ੁਰੂ ਹੋ ਗਏ। ਅੱਛਾ ਮਹਾਰਾਜ ਮੈਂ ਲੈ ਕੇ ਆਉਣਾ, ਉੱਠ ਕੇ ਚਲੇ ਗਏ ਬਾਹਰ ਜਾ ਕੇ ਕਹਿਣ ਲੱਗੇ ਤੁਸੀਂ ਤਾਂ ਮੇਰਾ ਨਿਰਾਦਰ ਕਰਤਾ, ਕਿਹਾ ਜਾ ਤੁਸੀਂ ਕੰਮ ਕਰਿਆ, ਮੈਂ ਤਾਂ ਇਹ ਕਹਿੰਦਾ ਸੀ ਮੇਰੇ ਜਵਾਨਾਂ ਵਰਗਾ ਕੋਈ ਜਵਾਨ ਨਹੀਂ, ਤੁਸੀਂ ਆਹ ਕੀ ਕਰਦੇ ਹੋ, ਮਰਨਾ ਤਾਂ ਹੈ ਹੀ। ਤੁਸੀਂ ਕਹਿੰਦੇ ਦੇਖ ਸਰਦਾਰ ਸਾਡੇ ਹੱਥ ਜੰਗ ਚ ਦੇਖ, ਐ ਥੋੜਾ ਵੀ ਗੋਲੀਆਂ ਦੇ ਨਿਸ਼ਾਨੇ ਅਸੀਂ ਖੜ ਕੇ ਮੂਹਰੇ ਬਣਦੀ। ਇਕੱਲੇ ਇਕੱਲੇ ਨੂੰ ਪੁੱਛਿਆ ਵਾਪਸ ਆ ਗਿਆ, ਨੀਵੀਂ ਪਾ ਲਈ। ਮਹਾਰਾਜ ਕਹਿੰਦੇ ਕੀ ਗੱਲ ਆਇਆ ਨੀ ਕੋਈ, ਕਹਿੰਦੇ ਮਹਾਰਾਜ ਆਇਆ ਨੀ ਕੋਈ, ਕਹਿੰਦੇ ਨਹੀਂ ਆਇਆ ਫਿਰ ਤੂੰ ਖੜ ਜਾ। ਕਹਿੰਦਾ ਮਹਾਰਾਜ ਮੇਰੇ ਤਾਂ ਬੱਚੇ ਛੋਟੇ ਛੋਟੇ ਨੇ ਅਜੇ। ਕਹਿੰਦੇ ਫਿਰ ਕਿਸੇ ਸਿੰਘ ਨੂੰ ਲਿਆ, ਜਾਨ ਚ ਜਾਨ ਆਈ, ਕਾਲੀ ਨਾਲ ਉੱਠਿਆ ਇਕਦਮ, ਦੇਖਿਆ ਤਾਂ ਇੱਕ ਸਿੰਘ ਦਸਤਾਰਾ ਸਜਾ ਚ ਚੁੱਕਿਆ ਇੱਕ ਸਜਾ ਰਿਹਾ। ਉਹ ਕਹਿੰਦਾ ਭਾਈ ਸਿੰਘ ਇੱਕ ਸਿੰਘ ਚਾਹੀਦਾ, ਗੁਰੂ ਨੇ ਨਿਸ਼ਾਨਾ ਬਣਾਉਣਾ ਮਾਰ ਕੇ ਦੇਖਣਾ ਬਈ ਨਿਸ਼ਾਨਾ ਠੀਕ ਲੱਗਦਾ, ਇੱਕ ਸਿੰਘ ਆ ਜਾਓ। ਉਹ ਦੋਏ ਉੱਠ ਕੇ ਨੱਠ ਲੈਂਦੇ, ਜਿਹੜਾ ਸਾਫਾ ਬੰਨ ਦਸਤਾਰ ਸਜਾ ਰਿਹਾ ਸੀ ਉਹ ਪਿੱਛੇ ਰਹਿ ਗਿਆ, ਦੂਆ ਨੱਠ ਕੇ ਆ ਕੇ ਮਹਾਰਾਜ ਦੇ ਸਾਹਮਣੇ ਖੜ ਗਿਆ, ਇਹਨੇ ਨੂੰ ਉਹ ਵੀ ਪਹੁੰਚ ਗਿਆ ਉਹਦੇ ਮੂਹਰੇ ਖੜ ਗਿਆ, ਉਹਦੇ ਮੂਹਰੇ ਖੜ ਗਿਆ ਉਹਦੇ ਮੂਹਰੇ ਖੜ ਗਿਆ, ਗੁਰੂ ਸਾਹਿਬ ਨਹੀਂ ਪਹੁੰਚ ਗਏ। ਮਹਾਰਾਜ ਕਹਿੰਦੇ ਇਹ ਕੀ ਕਰਦੇ ਹੋ, ਕਹਿੰਦੇ ਸੱਚੇ ਪਾਤਸ਼ਾਹ ਆਵਾਜ਼ ਸਾਂਝੀ ਸੁਣੀ ਹੈ, ਮੈਂ ਉਰਲੇ ਪਾਸੇ ਸੀ ਇਹ ਪਰਲੇ ਪਾਸੇ ਸੀ, ਮੈਂ ਦਸਤਾਰ ਸਜਾਉਂਦਾ ਸੀ ਇਹ ਨੱਠ ਕੇ ਮੂਹਰੇ ਆ ਗਿਆ, ਹੱਕ ਮੇਰਾ ਇਹਦਾ ਨਹੀਂ ਹੈ। ਉਹ ਕਹਿੰਦਾ ਸੱਚੇ ਪਾਤਸ਼ਾਹ ਆਵਾਜ਼ ਸਾਂਝੀ ਸੁਣੀ ਹੈ, ਮੈਂ ਤੇਜ਼ ਦੌੜ ਕੇ ਆ ਗਿਆ, ਮੇਰਾ ਵੀ ਹੱਕ ਹੈ, ਇਹ ਹੱਕ ਮੂਹਰੇ ਔਰ ਪਿੱਛੇ ਦਾ ਨਹੀਂ, ਜਿਹੜਾ ਮੂਹਰੇ ਆ ਗਿਆ ਉਹਦਾ ਹੱਕ ਹੈ। ਮਹਾਰਾਜ ਕਹਿੰਦੇ ਚੰਗਾ ਦੋਏ ਖੜ ਜਾਓ ਨਿਸ਼ਾਨਾ। ਮਹਾਰਾਜ ਨੇ ਸਿਨ ਲਿਆ, ਡੱਲੇ ਦਾ ਦਿਲ ਧੱਕ ਧੱਕ ਧੱਕਾ ਕਰਨ ਲੱਗ ਗਿਆ ਵੀ ਹੁਣੇ ਮਾਰ ਦੇਣਗੇ ਤਾਂ ਚੰਗੇ ਭਲੇ ਸਿੰਘ। ਮਹਾਰਾਜ ਨੇ ਨਿਸ਼ਾਨਾ ਮਾਰਿਆ, ਦਸਤਾਰ ਦਾ ਲਿਆ ਨਿਸ਼ਾਨਾ, ਦਸਤਾਰ ਨੂੰ ਕੱਟ ਕੇ ਗੋਲੀ ਲੰਘ ਗਈ। ਮਹਾਰਾਜ ਕਹਿੰਦੇ ਵਾਹ ਬਈ ਵਾਹ ਮਿਸਤਰੀ, ਤੇਰੀ ਰਾਈਫਲ ਜਿਹੜੀ ਹੈ ਬੜੀ ਨਿਸ਼ਾਨੇ ਚ ਸਹੀ ਹੈ। ਕਹਿੰਦੇ ਕਿਉਂ ਡੱਲਿਆ, ਹੁਣ ਦੱਸ ਤੇਰੇ 45-45 ਇੰਚ ਵਾਲੇ ਛਾਤੀਆਂ ਵਾਲੇ ਕਿੱਥੇ ਚਲੇ ਗਏ, 7-7 ਫੁੱਟ ਕੱਦ ਵਾਲੇ ਕਿੱਥੇ ਚਲੇ ਗਏ, ਇਹਨਾਂ ਨੇ ਨਹੀਂ ਸੀ ਲੜਨਾ, ਇਹ ਤਾਂ ਪਹਿਲੇ ਹੱਲੇ ਹੀ ਨੱਠੇ ਆਉਣੇ ਸੀ ਬੇਮੁੱਖ ਹੋ ਗਏ। ਇਹ ਤਾਂ ਜਿਹੜੇ ਲੜਦੇ ਨੇ ਉਹ ਸਿਦਕੀ ਸਿੱਖ ਲੜਿਆ ਕਰਦੇ ਨੇ, ਸਿਦਕੀ ਸਿੱਖ ਨੇ ਜਿਹਨਾਂ ਨੇ ਗੁਰੂ ਨੂੰ ਸਭ ਕੁਛ ਅਰਪਣ ਕਰਤਾ, ਆਪਣਾ ਕੁਛ ਵੀ ਨਹੀਂ ਰੱਖਿਆ, ਸੋ ਇਹਨੂੰ ਸਿਦਕ ਕਹਿੰਦੇ ਨੇ। ਆਪਣਾ ਸਭ ਕੁਛ ਬਾਰ ਕੇ ਗੁਰੂ ਦੇ ਵਾਸਤੇ ਸਭ ਕੁਛ ਬਾਰ ਦੇਣਾ, ਕੁਛ ਵੀ ਆਪਣੇ ਕੋਲ ਨਾ ਰੱਖ। ਦੂਸਰਾ ਹੈ ਫਰਮਾਨ ਕਰਦੇ ਨੇ ਕਿ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਸੇਵਾਦਾਰ ਐਂ ਤਾਂ ਨਹੀਂ ਬਣਿਆ ਕਰਦਾ ਵੀ ਸਿਦਕ ਇੰਨਾ ਹੋਣਾ ਚਾਹੀਦਾ ਤਾਂ ਸੇਵਾਦਾਰ ਬਣਦਾ। ਸੂਰੀ ਸੂਰੀ ਕਹਿੰਦੇ ਨੇ ਸਬਰ ਨੂੰ, ਸਬਰ ਦਾ ਨਹੀਂ ਪਤਾ ਲੱਗਦਾ ਵੀ ਸਬਰ ਕੀ, ਮਹਾਰਾਜ ਨੇ ਅੱਖਰ ਕਹਿ ਦਿੱਤਾ। ਇੱਕ ਵਾਰੀ ਈਰਾਨ ਦਾ ਬਾਦਸ਼ਾਹ ਆਪਣੀ ਸਭਾ ਦੇ ਅੰਦਰ ਰੂਹਾਨੀਅਤ ਦਾ ਕੋਈ ਬਚਨ ਸੁਣਿਆ ਕਰਦੇ ਸੀ ਬੁਲਾ ਕੇ। ਇੱਕ ਦਿਨ ਉਹਨੇ ਸਵਾਲ ਕਰਦਾ ਵੀ ਸਬਰ ਤੇ ਸ਼ੁਕਰ ਕੀ ਚੀਜ਼ ਹੁੰਦੀ ਹੈ, ਇਹ ਮੇਰੇ ਸਮਝ ਚ ਨਹੀਂ ਆਉਂਦੀ, ਕਿਉਂਕਿ ਗ੍ਰੰਥਾਂ ਦੇ ਅੰਦਰ ਵਾਰ ਵਾਰ ਸਬਰ ਤੇ ਸ਼ੁਕਰ ਦਾ ਜ਼ਿਕਰ ਹੁੰਦਾ। ਇੱਕ ਉੱਥੇ ਬੈਠਾ ਸੀ, ਬੜੇ ਅਰਥ ਕਰਕੇ ਸੁਣਾਏ। ਉਹ ਕਹਿੰਦਾ ਮਹਾਰਾਜ ਜੇ ਸਹੀ ਅਰਥ ਸੁਣਨੇ ਨੇ ਤਾਂ ਇਸ ਵੇਲੇ ਔਰੰਗਜ਼ੇਬ ਦੀ ਕੈਦ ਦੇ ਅੰਦਰ ਇੱਕ ਮਹਾਂਪੁਰਸ਼ ਹੈ ਜਿਹਦਾ ਨਾਂ ਸਰਮਾਦਾ ਹੈ, ਉਹ ਕੈਦ ਹੈ ਤੇ ਉਹ ਸਹੀ ਅਰਥ ਦੱਸ ਸਕਦਾ, ਤੇ ਆਪਣੇ ਅੰਬੈਸਡਰ ਨੂੰ ਕਹੋ ਸਫੀਰ ਨੂੰ ਉਹ ਅਰਥ ਕਰ ਪੁੱਛ ਕੇ ਦੱਸ ਦੇਗਾ। ਸੁਨੇਹਾ ਭੇਜਿਆ ਗਿਆ, ਇਜਾਜ਼ਤ ਲੈ ਲਈ ਤੇ ਸਰਮਦ ਨੂੰ ਜੇਲ੍ਹ ਵਿੱਚ ਮਿਲਣ ਦਾ ਟਾਈਮ ਲੈ ਲਿਆ। ਉਹ ਸੈੱਲ ਦੇ ਅੰਦਰ ਭੋਰੇ ਦੇ ਅੰਦਰ ਬੰਦ ਸੀ, ਸਾਰੀਆਂ ਸ਼ਕਤੀਆਂ ਦਾ ਮਾਲਕ ਸੀ, ਡਰਦਾ ਸੀ ਰਮਦੇਵ ਉਹ ਤੇ। ਜਾ ਕੇ ਬੇਨਤੀ ਕਰੀ ਕਿ ਮਹਾਰਾਜ ਮੇਰੇ ਬਾਦਸ਼ਾਹ ਨੇ ਮੈਨੂੰ ਭੇਜਿਆ ਤੇ ਮੈਂ ਸਬਰ ਦਾ ਤੇ ਸ਼ੁਕਰ ਦਾ ਅਰਥ ਪੁੱਛਣਾ ਕੀ ਹੁੰਦਾ। ਕਹਿਣ ਲੱਗੇ ਐਂ ਕਰੀ, ਬੜੀ ਦੇਰ ਹੋ ਗਈ ਸਾਨੂੰ ਇਸ਼ਨਾਨ ਕਰਿਆ ਤੇ ਬ੍ਰਹਿਣਾ ਰਹਿੰਦੇ ਹਾਂ, ਨੰਗੇ ਹਾਂ, ਅਸੀਂ 2 ਗਜ ਕੱਪੜਾ ਲੈ ਕੇ ਆਏ। ਸੋ ਦੂਸਰੇ ਦਿਨ ਕੱਪੜਾ ਲੈ ਕੇ ਆਇਆ, ਨਾਲ ਇੱਕ ਮਸ਼ਕ ਪਾਣੀ ਵੀ ਲੈ ਗਿਆ। ਇਸ਼ਨਾਨ ਕਰਿਆ ਪੀਰ ਨੇ, ਇਸ਼ਨਾਨ ਕਰਕੇ 2 ਗਜ ਕੱਪੜਾ ਆਲੇ ਦੁਆਲੇ ਬਲੇਟਿਆ, ਬੈਠ ਗਏ। ਕਹਿੰਦੇ ਮਹਾਰਾਜ ਫਿਰ ਮੈਨੂੰ ਦੱਸੋ ਇਹਦੇ ਅਰਥ। ਕਹਿੰਦੇ ਹੁਣੇ ਤੈਨੂੰ ਪ੍ਰੈਕਟੀਕਲੀ ਸਮਝਾਉਂਦੇ ਹਾਂ। ਇਹਨੇ ਨੂੰ ਹੰਟਰ ਮਾਰਨ ਵਾਲਾ ਆ ਗਿਆ, 100 ਹੰਟਰ 100 ਕੋਰੜਾ ਰੋਜ਼ ਉਹਨਾਂ ਦੇ ਲਾਇਆ ਜਾਂਦਾ ਸੀ, ਉਹਨੂੰ ਟੋਰਚਰ ਕਰ ਰਹੇ ਸੀ। ਆਪ ਖੜੇ ਹੋ ਗਏ ਤੇ ਕੋਰੜੇ ਲੱਗਣੇ ਸ਼ੁਰੂ ਹੋ ਗਏ। ਜਦੋਂ 50 ਲੱਗ ਗਏ ਉਹ ਦਮ ਲੈਣ ਲੱਗ ਗਿਆ, ਇਹ ਬੈਠ ਗਏ। ਕਹਿਣ ਲੱਗੇ ਤੈਨੂੰ ਅਰਥ ਸਮਝ ਆਇਆ? ਕਹਿੰਦੇ ਨਾ ਮਹਾਰਾਜ, ਮੈਨੂੰ ਤਾਂ ਆਇਆ, ਮੈਨੂੰ ਤੁਸੀਂ ਤਾਂ ਐਂ ਉਂਗਲੀ ਹਿਲਾਉਂਦੇ ਸੀਗੇ ਜਦ 1 ਕੋਰੜਾ ਲੱਗਦਾ ਸੀ, ਐਂ ਹਿਲਾਉਂਦੇ ਸੀ। ਕਹਿੰਦੇ ਇਹੀ ਸਬਰ ਸੀ। ਕਹਿੰਦੇ ਮਹਾਰਾਜ ਮੈਂ ਤਾਂ ਸਮਝਿਆ ਨਹੀਂ। ਕਹਿੰਦੇ ਹੁਣ ਸਮਝਾ ਦਿੰਦੇ ਹਾਂ। ਅੱਖਾਂ ਤੇ ਹੱਥ ਫੇਰਤਾ, ਕਹਿੰਦੇ ਲੈ ਹੁਣ ਗੈਬ ਨੂੰ ਦੇਖੀ ਤੂੰ। ਜਦ ਫੇਰ ਆ ਕੇ ਮਾਰਨ ਲੱਗਿਆ, ਸਾਰੀਆਂ ਅਸਮਾਨੀ ਸ਼ਕਤੀਆਂ, ਗੈਬ ਦੀਆਂ ਸ਼ਕਤੀਆਂ ਹੱਥ ਬੰਨੀ ਖੜੀਆਂ ਕਿ ਮਹਾਂਪੁਰਸ਼ੋ ਹੁਕਮ ਕਰੋ, ਦਿੱਲੀ ਦੇ ਸ਼ੈਣੇ ਵਜਾ ਦਈਏ, ਗਰਕ ਕਰ ਦਈਏ ਬਾਦਸ਼ਾਹੀ, ਹੁਕਮ ਕਰੋ। ਹੱਥ ਲਾਈ ਜਾਂਦੇ ਨੇ, ਉਂਗਲੀ ਹਿਲਾਉਂਦੇ ਨੇ, ਕਹਿੰਦੇ ਨਹੀਂ ਨਹੀਂ ਨਹੀਂ। ਪੂਰੇ 50 ਹੋਰ ਲੱਗ ਗਏ, 100 ਕੋਰੜਾ ਲੱਗ ਗਿਆ, ਚਲਿਆ ਗਿਆ। ਕਹਿੰਦੇ ਅਰਥ ਸਮਝ ਚ ਆਇਆ? ਕਹਿੰਦੇ ਅਜੇ ਵੀ ਨਹੀਂ ਆਇਆ। ਕਹਿੰਦੇ ਦੇਖ, ਇੰਨੀਆਂ ਸ਼ਕਤੀਆਂ ਦਾ ਮਾਲਕ ਆ, ਜੇ ਇੱਕ ਫੁਰਨਾ ਕਰ ਦਵਾਂ ਵੀ ਕਿਧਰੇ ਰੰਗ ਜੇ, ਕਿਧਰੇ ਇਹਦੀਆਂ ਫੌਜਾਂ, ਕਿਧਰੇ ਇਹਦਾ ਰਾਜ ਗਰਕ ਕਰ ਇੱਕ ਫੁਰਨੇ ਨਾਲ, ਪਰ ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਮੈਂ ਸਬਰ ਵਿੱਚ ਕੋਈ ਸ਼ਕਤੀ ਨਹੀਂ ਦਿਖਾ ਰਿਹਾ। ਸੋ ਇਹਨੂੰ ਸ਼ਬਰ ਕਹਿੰਦੇ ਨੇ। ਕਹਿੰਦੇ ਮਹਾਰਾਜ ਸ਼ੁਕਰ। ਕਹਿੰਦੇ ਹੁਣੇ ਤੈਨੂੰ ਪਤਾ ਲੱਗ ਜੂ, ਇਹਨੇ ਨੂੰ ਇੱਕ ਨਮਕ ਦਾ ਪਾਣੀ ਤੇ ਅੱਧਾ ਨਮਕ ਉਹਦੇ ਵਿੱਚ ਘੋਲ ਕੇ ਪਿਆਲਾ ਦੇ ਤਾ, ਇਹਨਾਂ ਨੇ ਪੀ ਲਿਆ। ਪੀ ਕੇ ਕਹਿੰਦੇ ਅੱਲਾਹ ਤਾਲਾ ਤੇਰਾ ਸ਼ੁਕਰ ਹੈ, ਤੂੰ ਮੇਰੇ ਵਾਸਤੇ ਇੱਥੇ ਵੀ ਰਿਜ਼ਕ ਆਪਣਾ ਭੇਜ ਦੇ। ਉਸ ਵੇਲੇ ਕਹਿਣ ਲੱਗੇ ਵੀ ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਹੁਣ ਸਮਝਾ ਦਿੰਦੇ ਹਾਂ। ਦ੍ਰਿਸ਼ਟੀ ਖੋਲਤੀ, ਕੀ ਦੇਖਦੇ ਨੇ? ਬੇਨਤੀਆਂ ਕਰ ਰਹੇ ਨੇ ਅਸਮਾਨੀ ਫਰਿਸ਼ਤੇ ਕਿ ਪੀਰ ਜੀ ਇਹ ਪਦਾਰਥ ਛਕੋ ਤੁਸੀਂ, ਤੁਹਾਡੇ ਵਾਸਤੇ ਨੇ। ਉਹ ਕਹਿੰਦੇ ਨਾ, ਜੋ ਪ੍ਰਲਬ ਦੇ ਅਨੁਸਾਰ ਮੈਨੂੰ ਪਰਮੇਸ਼ਰ ਨੇ ਭੇਜਿਆ ਉਹਦੇ ਉੱਤੇ ਉਹੀ ਕਰ। ਸੋ ਇਹਨੂੰ ਸਬਰ ਤੇ ਸ਼ੁਕਰ ਕਹਿੰਦੇ ਨੇ, ਸਿਦਕ। ਸੋ ਫਰਮਾਨ ਕਰਦੇ ਆ ਕਿ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਇੰਨਾ ਸਿਦਕ ਹੋਵੇ ਤੇ ਸਬਰ ਹੋਵੇ ਉਹ ਸੇਵਾਦਾਰ ਹੋਇਆ ਕਰਦਾ। ਚੰਦਨ ਹੋਵੇ ਸਿਮਲੋਂ ਫਲ ਵਾਸ ਜੂਰੀ, ਫਿਰ ਫਲ ਕੀ ਹੁੰਦਾ? ਚੰਦਨ ਬਣ ਜਾਂਦਾ ਸਿੰਬਲ ਰੁੱਖ। ਪੀਰ ਮਰੀਦਾਂ ਪਿਰਹੜੀ ਗੁਰਮੁਖ ਮਤ ਪੂਰੀ। ਸੋ ਸੇਵਾ ਐਵੇਂ ਨਹੀਂ ਹੋਇਆ ਕਰਦੀ, ਇਹਦੇ ਵਿੱਚ ਬੇਅੰਤ ਸ਼ਕਤੀਆਂ ਨੇ।
ਕਰਕੇ ਕੋਈ ਵੇਖ ਲਓ ਸੇਵਾ, ਸੇਵਾ।
ਸਭ ਕੁਛ ਪਾਏ, ਇੱਕ ਚੀਜ਼ ਨਹੀਂ। ਕਹਿੰਦੇ ਜੋ ਕੁਛ ਵੀ ਮੰਗਦਾ ਤੀਰਥ ਕੀ ਹੈ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸ਼ਾ ਕਰ ਲੱਗੇ ਤਿਹਾ ਫਲ ਪਾਏ। ਜਿਹੀ ਜੀ ਮਨਸ਼ਾ ਕਰਕੇ ਗੁਰੂ ਦੀ ਸੇਵਾ ਕਰਨ ਲੱਗ ਜਾਵੇ ਉਹ ਅਜਿਹੀ ਫਲ ਮਿਲ ਜਾਂਦਾ, ਸਤਿਗੁਰ ਦਾਤਾ ਸਭਨਾ ਵੱਧਾ ਪੂਰਾ ਭਾਗ ਮਿਲਾਵਣੀ। ਭਾਈ ਬਰਾੜ ਆਦਮ ਬਰਾੜ 70 ਸਾਲ ਦੀ ਉਮਰ ਹੋ ਗਈ, ਆਪ ਦੇ ਔਲਾਦ ਨਹੀਂ ਹੁੰਦੀ, ਬੜੇ ਯਤਨ ਕੀਤੇ ਚੌਧਰੀ ਨੇ ਚੰਗੇ, ਆ ਜਿਹੜੇ ਕੈਂਥਲ ਵਾਲੇ ਹੋਏ ਨੇ ਰਾਜੇ ਇਹਨਾਂ ਦਾ ਵਡੇਰਾ ਸੀ, ਤੇ ਮਹਾਂਪੁਰਸ਼ਾਂ ਨੇ ਕਿਸੇ ਨੇ ਦੱਸਿਆ ਕਿ ਆ ਭਾਈ ਆਦਮ ਤੇਰੀ ਜੋ ਇੱਛਾ ਹੈ ਇੱਥੇ ਨਹੀਂ ਪੂਰੀ ਹੋ ਸਕਦੀ, ਤੂੰ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਜਾ, ਉੱਥੇ ਜਾ ਕੇ ਤੇਰੀ ਇੱਛਾ ਪੂਰੀ ਹੋਈ। ਸੋ ਆਪ ਦਰਬਾਰ ਆ ਜਾਂਦੇ ਨੇ ਅੰਮ੍ਰਿਤਸਰ, ਉੱਥੇ ਆ ਕੇ ਸੇਵਾ ਕਰਦੇ ਨੇ, ਘਰ ਵਾਲੀ ਹੈ ਲੜਕੀ ਹੈ ਇਹ ਦੋਵੇਂ ਲੰਗਰ ਚ ਸੇਵਾ ਕਰਦੀਆਂ, ਸਾਰਾ ਦਿਨ ਸੇਵਾ ਕਰਦੀਆਂ, ਭਾਂਡੇ ਮਾਂਜਦੀਆਂ, ਝਾੜੂ ਦਿੰਦੀਆਂ, ਹੋਰ ਅਨੇਕਾਂ ਕਿਸਮ ਦੀ ਸੇਵਾ, ਦਾਲ ਸਬਜ਼ੀਆਂ ਪ੍ਰਸ਼ਾਦਿਆਂ ਦੀ। ਤੇ ਇਹ ਭਾਈ ਆਦਮ ਜੰਗਲ ਚਲਿਆ ਜਾਂਦਾ, ਉਥੋਂ ਇੱਕ ਭਰਾ ਲਿਆਉਂਦਾ ਗੁਰੂ ਕੇ ਲੰਗਰ ਚ, ਇੱਕ ਭਰਾ ਲੱਕੜੀਆਂ ਦਾ ਦੁਬਾਰਾ ਆਪਣੇ ਘਰ ਲਿਆਉਂਦਾ, ਉਹਦੇ ਚ ਅੱਧਾ ਵੇਚਦਾ, ਲੰਗਰ ਚ ਪ੍ਰਸ਼ਾਦਾ ਨਹੀਂ ਛਕਦੇ ਘਰ ਆ ਕੇ ਛਕਦੇ, ਤੇ ਅੱਧਾ ਰੱਖ ਲੈਂਦਾ। ਕਾਫੀ ਸਮਾਂ ਲੰਘ ਗਿਆ ਤੇ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਬਾਹਰੋਂ ਆਏ ਨੇ, ਸੰਗਤ ਨਾਲ ਹੈ, ਮੀਂਹ ਪੈਂਦਾ, ਸਰਦੀ ਦਾ ਮਹੀਨਾ, ਤੇ ਮਹਾਰਾਜ ਨੇ ਸ੍ਰੀਮਾਨ ਜੀ ਨੂੰ ਵੱਡੇ ਲਾਂਗ ਜੀ ਨੂੰ ਪੁੱਛਿਆ ਕਿ ਭਾਈ ਪ੍ਰੇਮੀਆਂ ਸੰਗਤਾਂ ਦੇ ਵਸਤਰ ਭਿੱਜ ਗਏ ਨੇ ਤੇ ਠੰਡ ਬਹੁਤ ਜ਼ਿਆਦਾ ਹੈ, ਠੰਡੀ ਹਵਾ ਚੱਲਦੀ ਹੈ ਤੇ ਝਾਂਜਾ ਜਿਹਾ ਵਰਸ ਰਿਹਾ, ਵੀ ਇਹ ਕੋਈ ਲੱਕੜੀਆਂ ਵਗੈਰਾ ਹੈ ਵੀ ਇਹ ਸੇਕ ਲੈਣ, ਕੱਪੜੇ ਸੁਕਾ ਲੈਣ। ਕਹਿੰਦੇ ਸੱਚੇ ਪਾਤਸ਼ਾਹ ਲੰਗਰ ਵਿੱਚ ਤਾਂ ਲੰਗਰ ਜੋਗੀ ਹੈ, ਹੁਕਮ ਕਰੋ ਤਾਂ, ਜੋ ਜਿਸ ਤਰ੍ਹਾਂ ਹੁਕਮ ਕਰੋਗੇ ਉਸ ਤਰ੍ਹਾਂ ਵਰਤਿਆ ਜਾਓ। ਕਹਿਣ ਲੱਗੇ ਭਾਈ ਫਿਰ ਪ੍ਰਸ਼ਾਦੇ ਵੀ ਲਾਉਣੇ ਆ ਸਵੇਰੇ। ਮਹਾਰਾਜ ਅੰਦਰ ਚਲੇ, ਇੱਧਰ ਭਾਈ ਆਦਮ ਨੂੰ ਪਤਾ ਲੱਗਿਆ, ਸਾਰੀ ਗੱਲ ਸੁਣ ਲਈ, ਉਸੇ ਵੇਲੇ ਜਿੰਨੀਆਂ ਲੱਕੜਾਂ ਸੀ ਸਾਰੀਆਂ ਚੱਕ ਚੱਕ ਕੇ ਲਿਆ ਕੇ ਡੇਰਿਆਂ ਦੇ ਅੱਗੇ ਧੂਣੀਆਂ ਲਾ ਤੀਆਂ, ਧੂਣੀਆਂ ਹੀ ਧੂਣੀਆਂ ਲੱਗੀਆਂ ਪਈਆਂ, ਸੰਗਤਾਂ ਬੜੇ ਆਰਾਮ ਦੇ ਨਾਲ ਆਰਾਮ ਕਰਨੀਆਂ, ਬਸਤਰ ਸੁੱਕ ਗਏ। ਜਦੋਂ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਰਨਾ ਹੀ ਚਰਨਾ ਦੇਖਿਆ ਹਰ ਡੇਰੇ ਦੇ ਅੰਦਰ, ਤਾਂ ਆਪ ਨੇ ਪੁੱਛਿਆ ਭਾਈ ਇਹ ਬਾਲਣ ਕਿੱਥੋਂ ਆਇਆ। ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਇੱਥੇ ਸਿੱਖ ਹੈ ਮਾਲਵੇ ਤੋਂ ਆਇਆ ਹੋਇਆ ਤੇ ਉਸਦਾ ਨਾਮ ਆਦਮ ਹੈ, ਉਹਨੂੰ ਆਦਮ ਬਰਾੜ ਕਹਿੰਦੇ ਨੇ, ਬਰਾੜ ਕਹਿ ਕੇ ਵੀ ਬੁਲਾ ਲੈਂਦੇ ਨੇ, ਉਹਦਾ ਗੋਤ ਹੈ ਬਰਾੜ, ਸਿੱਧੂ ਬਰਾੜ। ਕਹਿੰਦੇ ਸਾਡੇ ਪੇਸ਼ ਕਰਿਓ, ਦੀਵਾਨ ਲੱਗ ਗਿਆ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਮਹਾਰਾਜ ਦੇ ਨੇ ਕਿਹਾ ਭਾਈ ਉਹ ਸੇਵਾਦਾਰ ਨੂੰ ਪੇਸ਼ ਕਰੋ। ਆਵਾਜ਼ ਹੋਈ ਭਾਈ ਆਦਮ ਗੁਰੂ ਮਹਾਰਾਜ ਦੇ ਹਾਜ਼ਰ ਹੋਵੋ, ਸੰਗਤ ਚੋਂ ਉੱਠਿਆ ਹਾਜ਼ਰ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਆਦਮ ਤੈਂ ਸੇਵਾ ਕਰਕੇ ਸਾਨੂੰ ਅੱਤ ਪ੍ਰਸੰਨ ਕਰ ਲਿਆ, ਮੰਗ ਕੀ ਮੰਗਦਾ। 70 ਸਾਲ ਦੀ ਉਮਰ ਹੈ, ਜਗ ਗਿਆ ਵੀ ਹੁਣ ਜੇ ਮੈਂ ਕਿਹਾ ਵੀ ਮੈਨੂੰ ਪੁੱਤਰ ਚਾਹੀਦਾ, ਮੇਰੀ ਘਰਵਾਲੀ ਦੀ ਉਮਰ ਵੀ 70 ਸਾਲ ਦੀ ਹੈ, ਵੀ ਕਿਵੇਂ ਹੋਏਗਾ। ਸੰਗ ਆ ਗਈ ਉਹਦੇ ਮਨ ਦੇ ਅੰਦਰ, ਕੁਦਰਤੀ ਅਹਿਸਾਸ ਹੈ ਇਸ ਤਰ੍ਹਾਂ ਦੇ ਨਾਲ। ਸੋ ਉਸ ਵੇਲੇ ਮਹਾਰਾਜ ਜੀ ਨੇ ਕਿਹਾ ਵੀ ਚੰਗਾ ਤੂੰ ਸੰਗਦਾ ਸਲਾਹ ਕਰ ਲਓ। ਦੂਸਰੇ ਦਿਨ ਫੇਰ ਮਹਾਰਾਜ ਜੀ ਨੇ ਕਿਹਾ, ਉਸ ਵੇਲੇ ਲੜਕੀ ਤੇ ਘਰ ਵਾਲੀ ਤੇ ਆਪ ਖੜੇ ਨੇ, ਤੇ ਉਸ ਵੇਲੇ ਆਪ ਨੇ ਕਿਹਾ, ਦੋਏ ਮਹਾਰਾਜ ਕਹਿਣ ਲੱਗੇ ਵੀ ਮੰਗ ਕੀ ਮੰਗਦਾ ਤੈਨੂੰ ਗੁਰੂ ਨਾਨਕ ਤੋਂ ਦਵਾਈ। ਲੜਕੀ ਕਹਿਣ ਲੱਗੀ ਮਹਾਰਾਜ ਜੋੜੀ ਬਣਾ ਦਿਓ ਸਾਡੀ, ਵੀਰ ਨਹੀਂ ਹੈਗਾ। ਮਹਾਰਾਜ ਉਸ ਵੇਲੇ ਨੇਤਰ ਬੰਦ ਕਰੇ ਖੋਲੇ, ਕਹਿੰਦੇ ਭਾਈ ਆਦਮ ਕਈ ਜਨਮ ਤੱਕ ਤੇਰੇ ਪੁੱਤਰ ਨਹੀਂ ਕਿਸਮਤ ਚ ਲਿਖਿਆ ਹੋਇਆ, ਅਸੀਂ ਪਰਮੇਸ਼ਰ ਦੀ ਜੋ ਵਿਧਨਾ ਹੈ ਉਹਨੂੰ ਤਾਂ ਨਹੀਂ ਮਿਟਾਉਂਦੇ, ਪਰ ਇਹ ਹੈਗਾ ਸਾਡੇ ਚੌਥਾ ਪੁੱਤਰ ਆਉਣਾ ਹੈ ਤੇ ਉਹ ਪੁੱਤਰ ਅਸੀਂ ਤੇਰੇ ਘਰ ਭੇਜਦੇ ਤੇ ਉਹਦਾ ਨਾਮ ਤੂੰ ਭਾਈ ਭਗਤੂ ਰੱਖੀ, ਉਹ ਜਮਾਂਦਰੂ ਇਹ ਸਿੱਧ ਹੋਏਗਾ, ਵੱਡੇ ਵੱਡੇ ਉਸਨੇ ਕੰਮ ਕਰਨੇ ਨੇ। ਸੋ ਪੁੱਤਰ ਦੀ ਦਾਤ ਦੇ ਦਿੱਤੀ। ਜੋ ਵੀ ਸੇਵਾ, ਜੋ ਸੇਵਾ ਜਿਸ ਭਾਵ ਨਾਲ ਕੋਈ ਕਰਨ ਲੱਗਦਾ ਮਹਾਰਾਜ ਉਹਦੀ ਸੇਵਾ ਤੇ ਪ੍ਰਸੰਨ ਹੋ ਕੇ ਜੋ ਉਹਦੀ ਇੱਛਾ ਹੁੰਦੀ ਹੈ ਉਹ ਪੂਰੀ ਕਰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਦਰ ਦੇ ਉੱਤੇ ਬਹੁਤ ਸੇਵਾ ਕਰ ਰਹੇ। ਉਹਨਾਂ ਦੀ ਸੇਵਾ ਬਾਰੇ ਜਦੋਂ ਸੁਣਦੇ ਹਾਂ ਪੜ੍ਹਦੇ ਹਾਂ ਹੈਰਾਨ ਹੋ ਜਾਈਦਾ ਵੀ ਅਸੀਂ ਤਾਂ ਢੇਲੇ ਦੇ ਵੀ ਸਿੱਖ ਨਹੀਂ ਹੈਗੇ। ਉਹਨਾਂ ਨੇ ਸਿੱਖੀ ਦਾ ਨਮੂਨਾ ਦਿੱਤਾ ਸਾਨੂੰ ਸਾਧ ਸਿੰਘ ਜੀ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ ਤੇ ਇਸ ਤੋਂ ਅਗਲਾ ਜੋ ਹੈ ਉਹ ਅਗਲਾ ਸਾਡਾ ਪ੍ਰੋਗਰਾਮ ਗੁਰਪੁਰਬ ਦਾ ਐਤਵਾਰ।